ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਪਾਟਨ ਤੇ ਊਜਰ ਭਲਾ, ਰਾਮ ਭਗਤ ਜਿਹੇ ਠਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹਾਂ, ਜਿੱਥੇ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਆਓ ਮਨ ਬਿਰਤੀਆਂ ਇਕਾਗਰ ਕਰੋ, ਪਾਦ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਜੋ ਸਲੋਕਾਂ ਦੇ ਰੂਪ ਦੇ ਅੰਦਰ ਹੈ, 150 ਸਲੋਕ ਪਿੱਛੇ ਹੋ ਚੁੱਕੇ ਸੀ, 151 ਸਲੋਕ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਕਬੀਰ ਪਾਟਨ ਤੇ ਊਜਰ ਭਲਾ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਹੇ ਭਾਈ, ਪਾਟਨ ਨਾਮ ਹੈ ਸ਼ਹਿਰ ਦਾ, ਭਾਵੇਂ ਸ਼ਹਿਰ ਘੁੱਕ ਬਸ ਦਾ ਨਗਰ ਹੋਵੇ, ਉਹ ਪਾਟਨ ਸ਼ਹਿਰ ਭਾਵ ਜਿੱਥੇ ਨਸ਼ਈ ਵਿਸ਼ਈ ਦੁਰਾਚਾਰੀ ਬੇਸਵਾਗਾਮੀ ਤੇ ਕਾਮੀ ਕ੍ਰੋਧੀ ਲੋਕ ਰਹਿੰਦੇ ਹੋਣ, ਤੇ ਉਹ ਨਗਰ ਦੇ ਨਾਲੋਂ ਜਿੱਥੇ ਮੰਦ ਪੁਰਖ ਵਸਦੇ ਹਨ, ਪਾਟਨ ਤੇ ਊਜਰ ਭਲਾ, ਉਹਨਾਂ ਦੇ ਨਾਲੋਂ ਊਜਰ ਨਾਮ ਹੈ ਉਜਾੜ ਦਾ, ਉਹ ਉਜਾੜ ਵਾਲਾ ਥਾਂ ਜਿਹੜਾ ਨਾ ਉਹ ਚੰਗਾ ਹੈ, ਕਿਉਂਕਿ ਉੱਥੇ ਵਿਕਾਰ ਤਾਂ ਕੋਈ ਨਹੀਂ ਹੈ, ਪਾਪ ਨਹੀਂ ਹੋ ਰਿਹਾ ਕੋਈ, ਭਾਵੇਂ ਸੁਣਨਾ ਹੈ। ਉਸ ਸ਼ਹਿਰ ਦੇ ਨਾਲੋਂ ਉਹ ਉਜਾੜ ਚੰਗਾ ਹੈ।
ਰਾਮ ਭਗਤ ਜਿਹੇ ਠਾਏ,
ਫਿਰ ਜਿਹੜੇ ਥਾਂ ਤੇ ਰਾਮ ਰਮੇ ਹੋਏ ਪਰਮਾਤਮਾ ਦੀ ਭਗਤੀ ਹੈ, ਭਾਵ ਕੀ ਹੈ ਵੀ ਜਿੱਥੇ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਉਜਾੜ ਵਿੱਚ ਇਕਾਂਤ ਵਿੱਚ ਬੈਠ ਕੇ ਨਾਮ ਸਿਮਰਨ ਕਰਦੇ ਹੈ, ਕਹਿੰਦੇ ਉਹ ਸ਼ਹਿਰ ਦੇ ਨਾਲੋਂ ਉਜੜਿਆ ਹੋਇਆ ਥਾਂ ਚੰਗਾ ਹੈ। ਉਹ ਉਜੜਿਆ ਹੋਇਆ ਥਾਂ ਨਹੀਂ, ਨਾਮ ਦੇ ਪ੍ਰਤਾਪ ਕਰਕੇ, ਉਹ ਤਾਂ ਸੰਘਣੀ ਬਸੋਂ ਛਾਉਣੇ ਚੰਗੇ ਗੁਣ ਉੱਥੇ, ਇਸ ਕਰਕੇ ਕਿਹਾ ਹੈ।
ਰਾਮ ਸਨੇਹੀ ਬਾਹਰਾ,
ਤੇ ਇਸ ਕਰਕੇ ਰਾਮ ਰਮੇ ਹੋਏ ਪਰਮਾਤਮਾ ਦੇ ਸਨੇਹੀਆਂ ਤੋਂ ਬਾਹਰਾ, ਕਿਉਂਕਿ ਕਿਹਾ ਨਾ ਵੀ ਜਿੱਥੇ ਰਮਿਆ ਹੋਇਆ ਪਰਮਾਤਮਾ ਦੇ ਭਗਤ ਜਿਹੜੇ ਨਾ, ਜਿਸ ਥਾਂ ਤੇ ਬੰਦਗੀ ਕਰਦੇ ਹੈ, ਉਹ ਤਾਂ ਹੋਇਆ ਪਵਿੱਤਰ ਰਮੇ ਹੋਏ ਪਰਮਾਤਮਾ ਦੇ ਨਾਮ ਤੋਂ ਬਾਹਰ ਨੇ, ਜਿਹੜੇ ਘੁੱਗ ਵਸਦੇ ਸ਼ਹਿਰ ਨ, ਰਾਮ ਪਰਮਾਤਮਾ ਦੇ ਸਨੇਹੀ ਪਿਆਰੇ ਭਗਤਾਂ ਤੋਂ ਬਿਨਾਂ ਹਨ।
ਜਮਪੁਰ ਮੇਰੇ ਭਾਏ,
ਉਹ ਤਾਂ ਮੇਰੇ ਭਾਏ ਭਾ ਦੇ ਜਮਾਂ ਦੀ ਪੁਰੀ ਦੇ ਸਮਾਨ, ਜਿਵੇਂ ਜਮਾਂ ਦੀ ਪੁਰੀ ਤੋਂ ਸਭ ਨੂੰ ਡਰ ਲੱਗਦਾ, ਪੈਦਾਇਕ ਹੈ, ਇਸੇ ਤਰ੍ਹਾਂ ਇਹ ਪੈਦਾਇਕ ਸਮਝੋ। ਨਾਮ ਦਾ ਪ੍ਰਤਾਪ ਦੱਸਿਆ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜਿਓ, ਇਉਂ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ। ਸੋ ਅੱਗੇ ਦੱਸਦੇ ਹਨ ਜੀ,
ਕਬੀਰ ਗੰਗ ਜਮਨ ਕੇ ਅੰਤਰੇ,
ਤੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਇਹ ਪ੍ਰਤੱਖ ਪਹਿਲਾਂ ਪ੍ਰਮਾਣ ਦਿੱਤਾ ਹੈ, ਜਿੱਥੇ ਗੰਗਾ ਜਮਨਾ ਤੇ ਸਰੁਸਤੀ, ਇਹ ਨਦੀਆਂ ਦਾ ਸੰਗਮ ਹੈ ਅਲਾਹਾਬਾਦ, ਤੇ ਉਸ ਥਾਂ ਦੇ ਅੰਤਰੇ ਅੰਦਰ ਵਿਚਾਲੇ, ਤੇ ਅੰਦਰ ਇੱਕ ਅੰਤਰਵੇਦ ਨਾਮੇ ਸਥਾਨ ਹੈ, ਉੱਥੇ ਜਾ ਕੇ ਪਤਾ ਲੱਗਦਾ ਜਿਹੜੀ ਯਾਤਰਾ ਕਰਦੇ ਹੈ, ਉਹਦਾ ਪ੍ਰਮਾਣ ਦਿੰਦੇ ਹਨ।
ਸਹਿਜ ਸੁਣ ਕੇ ਘਾਟ,
ਜਿਸ ਘਾਟ ਦੇ ਉੱਪਰ ਗੰਗਾ ਜਮਨਾ ਸਰੁਸਤੀ ਆਪਸ ਵਿੱਚ ਮਿਲਦੀਆਂ ਹਨ, ਉੱਥੇ ਅੰਤਰਵੇਦ ਨਾਮੇ ਸਥਾਨ ਸਹਿਜ ਹੀ ਸੁਣ ਇਕਾਂਤ ਹੈ, ਉੱਥੇ ਕੋਈ ਰੌਲਾ ਗੌਲਾ ਨਹੀਂ ਹੈ, ਕੁਦਰਤੀ ਵਾਤਾਵਰਨ ਹੈ ਜਾਂ ਸ਼ਾਂਤ ਹੈ, ਉਸ ਜਗ੍ਹਾ ਨੂੰ ਫਿਰ ਬੰਦਗੀ ਕਰਨ ਵਾਲੇ ਲੱਭਦੇ ਫਿਰਦੇ ਹਨ।
ਤਾਹ ਕਬੀਰ ਮੱਟ ਕੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਉੱਥੇ ਫਿਰ ਆਪਣੇ ਟਿਕਾਅ ਦੀ ਸਥਿਤੀ ਦਾ ਮੱਟ ਸਥਾਨ ਕੀਆ ਕੀਤਾ ਹੈ।
ਖੋਜਤ ਮੁਨ ਜਨ ਬਾਟ,
ਇਸ ਇਕਾਂਤ ਸਥਾਨ ਨੂੰ, ਬਾਟ ਰਸਤੇ ਨੂੰ, ਬਾਟ ਰਸਤੇ ਦਾ ਨਾਮ ਹੈ ਮੁਨੀ ਜਨ ਖੋਜਦੇ ਲੱਭਦੇ ਫਿਰਦੇ ਆ ਕਿ ਅਸੀਂ ਵੀ ਉਸੇ ਕਾਨ ਦਾ ਆਨੰਦ ਲੈਣਾ ਕਰੀਏ। ਇਹ ਬਾਜ ਇਸੇ ਨੂੰ ਦ੍ਰਿਸ਼ਟਾਂਤ ਬਣਾ ਕੇ ਅੰਤਰੀ ਭਾਵ ਦੇ ਵਿੱਚ ਇਹਦੇ ਵਿੱਚ ਵੀ ਐਸਾ ਕਥਨ ਕੀਤਾ। ਫਿਰ ਬੋਲੋ ਜੀ।
ਕਬੀਰ ਗੰਗ ਜਮਨ ਕੇ ਅੰਤਰੇ।
ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਹੇ ਭਾਈ, ਗੰਗਾ ਦੀ ਨਿਆਈ ਤਾਂ ਹੈਗੀ ਭਗਤੀ, ਗੰਗਾ ਜਲ ਗੁਰੂ ਗੋਬਿੰਦ ਨਾਮ, ਜਮਨਾ ਦੇ ਥਾਂ ਤੇ ਸਮਝੋ ਜਿਹੜੀ ਕਰਮ ਕਥਾ ਹੈ, ਤੇ ਸ੍ਰਿਸ਼ਟੀ ਦੇ ਥਾਂ ਤੇ ਗਿਆਨ ਹੈ, ਬ੍ਰਹਮ ਗਿਆਨ ਰੂਪੀ। ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਹੈ ਨਾ ਗੰਗ ਜਮਨ ਕੇ ਅੰਤਰੇ, ਗਿਆਨ ਰੂਪੀ ਅਸਥਾਨ ਹੈ ਉਹਦੇ ਵਿੱਚ,
ਸਹਿਜ ਸੁਣ ਕੇ ਘਾਟ,
ਸਹਿਜ ਸ਼ਾਂਤੀ ਦੇ ਸੁਣਨ ਵਾਲਾ ਅਫੁਰ ਰੂਪ ਘਾਟ, ਸਕੀ ਹੈ ਸਤਸੰਗਤ, ਇਹ ਅਸਥਾਨ ਹੈ ਅੰਤਰਵੇਦ ਦੇ ਥਾਂ ਤੇ। ਬਾਅਦ ਪ੍ਰਮਾਣ ਦਿੱਤਾ ਹੈ ਇਸਦਾ,
ਤਾਹਾ ਕਬੀਰ ਹੈ ਮਟ ਕੀਆ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਾਈ, ਤਾਹਾ ਉੱਥੇ ਸਤਸੰਗ ਦੇ ਵਿੱਚ ਮੈਂ ਆਪਣੀ ਮਟ ਇਸਤਿਤੀ ਦਾ ਟਿਕਾ ਕੀਤਾ ਹੈ, ਤੇ ਐਸਾ ਕੀਤਾ ਜਿਸ ਰਸਤੇ ਨੂੰ
ਖੋਜਤ ਮੁਨ ਜਨ ਬਾਟ,
ਜਿਸ ਰਸਤੇ ਨੂੰ ਮੁਨੀ ਜਨ ਖੋਜ ਰਹੇ ਨੇ, ਭਾਵ ਸਤਸੰਗਤ ਵਿੱਚ ਨਿਸ਼ਕਾਮ ਕਰਮ ਕਰਨ ਦੀ ਸਿੱਖਿਆ ਹੈ, ਪਰਮੇਸ਼ੁਰ ਦੀ ਭਗਤੀ ਕਰਨ ਦੀ ਸਿੱਖਿਆ ਹੈ, ਸਹਿਜ ਸਰੂਪ ਗਿਆਨ ਦੀ ਵਿਚਾਰ ਹੁੰਦੀ ਹੈ, ਉਹਨੂੰ ਮੁਨੀ ਜਨ ਖੋਜਦੇ ਹੈ। ਤੋ ਇਸ ਕਰਕੇ ਮੁਨੀ ਉਹਨਾਂ ਨੂੰ ਕਹਿੰਦੇ ਹੈ ਜਿਹੜੇ ਜੰਗਲ ਦੇ ਵਿੱਚ ਵੀ ਰਹਿਣ ਤੇ ਬਸਤੀ ਵਿੱਚ ਆ ਕੇ ਉਪਦੇਸ਼ ਦੇਣ, ਉਹਨਾਂ ਦਾ ਨਾਮ ਹੁੰਦਾ ਮੁਨੀ। ਜਿਹੜੇ ਰਿਖੀ ਹੁੰਦੇ ਨੇ ਉਹਨਾਂ ਵਾਸਤੇ ਵਿਧਾਨ ਹੋਵੇ ਕਦੇ ਵੀ ਬਸਤੀ ਚ ਨਾ ਵੜਨ, ਜੰਗਲ ਚ ਰਹਿਣ। ਐ ਰਿਖੀ ਤੇ ਮੁਨੀਆਂ ਦਾ ਥੋੜਾ ਥੋੜਾ ਅੰਤਰ ਹੈ। ਇਸੇ ਪ੍ਰਕਾਰ ਜੀ
ਕਬੀਰ ਗੰਗ ਜਮਨ ਕੇ ਅੰਤਰੇ।
ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ, ਗੰਗਾ ਦੀ ਨਿਆਈ ਇਹ ਯੋਗ ਮਤ ਅਨੁਸਾਰ ਹੈ। ਤੀਸਰਾ ਅਰਥ ਜਿਹੜਾ ਗੰਗਾ ਦੀ ਨਿਆਈ ਚੰਦਰਮਾ ਦੀ ਖੱਬੀ ਸੁਰ ਹੈ, ਜਮਨਾ ਦੀ ਨਿਆਈ ਸਮਝ ਲਓ ਜਿਹੜੀ ਸੂਰਜ ਦੀ ਸੁਰ ਹੈ ਜਿਹੜੀ ਉਹਦਾ ਨਾਮ ਹੈ ਪਿੰਗਲਾ। ਗੰਗਾ ਦੀ ਨਿਆਈ ਤਾਂ ਚੰਦਰਮਾ ਦੀ ਖੱਬੀ ਸੁਰ ਹੋਗੀ ਨਾ, ਇਹਦਾ ਨਾਮ ਈੜਾ ਹੈ। ਜਮਨਾ ਦੀ ਨਿਆਈ ਸੂਰਜ ਦੀ ਸੁਰ ਹੈ ਜਿਹੜੀ ਸੱਜੀ, ਇਹ ਜਿਹੜੀ ਨਾਸਕਾ ਦੇ ਵਿੱਚ ਦੋ ਸਰਾਖ ਨਾ ਆਪਣੇ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ, ਇਹਦੇ ਵਿੱਚ ਜਿਹੜੀਆਂ ਨਾੜੀਆਂ ਨੇ ਉਹਨਾਂ ਦਾ ਨਾਮ ਹੈ ਖੱਬੇ ਪਾਸੇ ਵਾਲੀ ਦੇ ਈੜਾ, ਸੱਜੇ ਪਾਸੇ ਵਾਲੀ ਨਾ ਪਿੰਗਲਾ। ਇਹਨਾਂ ਦੋਨਾਂ ਦੇ ਅੰਤਰੇ ਵਿਚਕਾਰ ਕਵੀ ਗੰਗ ਜਮਨ ਕੇ ਅੰਤਰੇ, ਅੰਤਰੇ ਵਿਚਾਲੇ ਕੀ ਹੈ ਸੁਖਮਨਾ ਨਾੜੀ ਹੈ, ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸੈ ਇਕਠਾਈ, ਬੇਣੀ ਸੰਗਮ ਤਾਹਾਂ ਪਿਰਾਗ, ਮਨ ਮੱਜਨ ਕਰੇ ਤਿਥਾਈ। ਅੱਗੇ ਦੱਸਦੇ ਹਨ
ਸਹਿਜ ਸੁਣ ਕੇ ਘਾਟ,
ਉੱਤੇ ਸਹਿਜੀ ਸੁਣ ਅਫੁਰ ਰੂਪ ਦਸਮ ਦੁਆਰ ਦਾ ਘਾਟ ਹੈ, ਜਿੱਥੇ ਚੇਤਨ ਦੀ ਲਾਟ ਹੈ, ਭਾਵ ਸੁਖਮਨਾ ਦੇ ਵਿਚਕਾਰ ਇਸਤਤ ਹੋ ਕੇ ਦਸਮ ਦੁਆਰੇ ਪ੍ਰਵੇਸ਼ ਹੋਈਦਾ ਹੈ। ਇਹ ਜੋਗੀਆਂ ਦਾ ਮਾਰਗ ਐਸਾ ਹੈ।
ਤਾਹਾ ਕਬੀਰ ਹੈ ਮਟ ਕੀਆ।
ਕਬੀਰ ਸਾਹਿਬ ਜੀ ਕਹਿੰਦੇ ਹੈ ਤਾਹਾ ਅਸੀਂ ਦਸਮ ਦੁਆਰ ਵਿੱਚ ਸਹਿਜ ਹੀ ਨਿਵਾਸ ਕੀਤਾ ਹੈ,
ਖੋਜਤ ਮੁਨ ਜਨ ਬਾਟ,
ਤੇ ਤਾਂ ਉੱਥੇ ਫਿਰ ਮੁਨੀ ਜਨ ਜਿਹੜੇ ਜੋਗੀ ਜਨ ਖੋਜਤ ਲੱਭਦੇ ਨੇ, ਉਸ ਰਸਤੇ ਨੂੰ ਲੱਭਦੇ ਨੇ। ਤੇ ਕਬੀਰ ਸਾਹਿਬ ਜੀ ਪਹਿਲਾਂ ਹਠ ਯੋਗ ਕਰਦੇ ਸੀ, ਇਸ ਕਰਕੇ ਉਹਦੀ ਝਲਕ ਦੇ ਦਿੰਦੇ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਮਿਲੇ ਉਦੋਂ ਕਬੀਰ ਸਾਹਿਬ ਜੀ 106 ਵਰਿਆਂ ਦੀ ਉਮਰ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਵੇਲੇ 38 ਵਰੇ ਦੀ ਉਮਰ ਸੀ ਜਦੋਂ ਪੰਜ ਕੋਸ਼ੀ ਤੇ ਆਉਂਦੇ ਕਬੀਰ ਸਾਹਿਬ ਨੂੰ ਗੁਰੂ ਸਾਹਿਬ ਜੀ ਮਿਲੇ। 7 ਦਿਨ ਇਕੱਠੇ ਰਹੇ, ਫਿਰ ਕਬੀਰ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕਰ ਲਿਆ ਸੀ। ਇਸ ਕਰਕੇ ਫਿਰ ਉਹ ਆਪਣੇ ਸ਼ਬਦਾਂ ਦੇ ਵਿੱਚ ਕਈ ਇਸ਼ਾਰੇ ਕਰਦੇ ਆ ਸੱਚੇ ਸਤਿਗੁਰੂ ਦੇ। ਤੋ ਇਸ ਕਰਕੇ ਫਿਰ ਗੁਰੂ ਸਾਹਿਬ ਨੇ ਉਹਨੂੰ ਦੱਸ ਦਿੱਤਾ ਭਾਈ ਅੰਤਰੀ ਭਾਵ ਦੇ ਵਿੱਚ ਤੇ ਈੜਾ ਦੇ ਥਾਂ ਤੇ, ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸਾਏ, ਗੰਗਾ ਜਿਹੜੀ ਹੈ ਉਹਨੂੰ ਭਗਤੀ ਸਮਝਣਾ ਤੇ ਕਰਮ ਕਥਾ ਜਮਨਾ ਨੂੰ ਸਮਝਣਾ, ਸੁਰਸਤੀ ਨੂੰ ਗਿਆਨ ਸਮਝਣਾ, ਤਿੰਨਾਂ ਦਾ ਜਿਹੜਾ ਸੁਮੇਲ ਹੈ ਸਤਸੰਗਤ ਵਿੱਚ ਇਹੀ ਤ੍ਰਿਵੇਣੀ ਦਾ ਇਸ਼ਨਾਨ ਹੈ। ਕਬੀਰ ਸਾਹਿਬ ਜੀ ਕਹਿੰਦੇ ਅਸੀਂ ਉੱਥੇ ਨਿਵਾਸ ਕੀਤਾ, ਸਹਿਜ ਯੋਗ ਦੇ ਵਿੱਚ ਵੀ ਹਠ ਯੋਗ ਦਾ ਵੀ ਧਾਰਨ ਕੀਤਾ। ਇੱਕ ਮਨੁੱਖ ਘਰ ਬਾਰ ਛੱਡ ਕੇ ਫਕੀਰ ਹੋ ਗਿਆ, ਪਰ ਮੁੜ ਕੇ ਫਿਰ ਪ੍ਰਵਿਰਤੀ ਦੇ ਵਿੱਚ ਫਸ ਗਿਆ। ਉਹਦੇ ਫਰਤਾਏ ਕਬੀਰ ਸਾਹਿਬ ਜੀ ਨੂੰ ਸਿੱਖਿਆ ਦਿੰਦੇ ਹੋਏ ਉਚਾਰਨ ਕਰਦੇ ਹਨ,
ਕਬੀਰ ਜੈਸੀ ਉਪਜੀ ਪੇੜ ਤੇ।
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਜੈਸੀ ਜਿਹੋ ਜੀ ਪੇੜ ਨਾਮ ਹੁੰਦਾ ਮੁੱਢ ਦਾ, ਮੁੱਢ ਤੋਂ ਲਗਰ ਉਪਜੀ। ਪਹਿਲਾਂ ਲਗਰ ਬੜੀ ਨਰਮ ਦੀ ਲਗਰ ਪੈਦਾ ਹੁੰਦੀ ਹੈ ਜਦੋਂ ਪੌਦਾ ਜਨਮ ਲੈਂਦਾ। ਕਬੀਰ ਜੈਸੀ ਉਪਜੀ ਪੇੜ ਤੇ, ਜੇ ਉਸੇ ਤਰ੍ਹਾਂ ਦੀ ਜਿਹੜੀ ਪੇੜ ਤੋਂ ਲਗਰ ਪੈਦਾ ਹੋਈ ਹੈ,
ਜੋ ਤੈਸੀ ਨਿਭੈ ਓੜ,
ਜੇਕਰ ਤੈਸੀ ਉਹੇ ਜੀ ਓੜ ਅੰਤ ਤੱਕ ਨਿਭੈ ਨਿਭ ਜਾਵੇ, ਭਾਵ ਸੰਪੂਰਨ ਤੱਕ ਉਹ ਸਿੱਧੀ ਰਹਿ ਜਾਵੇ, ਤਾਂ ਮੁਕੰਮਲ ਬਿਰਸ਼ ਬਣ ਜਾਂਦਾ ਉਸਦਾ। ਤੇ ਉਹ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਕਬੀਰ ਜੈਸੀ ਦੁਆਰੇ ਬੋਲੋ।
ਕਬੀਰ ਜੈਸੀ ਉਪਜੀ ਪੇੜ ਤੇ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਬੈਰਾਗੀ ਪੁਰਖ ਜਿਹੜਾ ਹੈ, ਬੈਰਾਗੀ ਪੁਰਖ ਨੂੰ ਜਿਹੋ ਜੀ ਪ੍ਰਭੂ ਨਾਲ ਪ੍ਰੀਤੀ ਪੇੜ ਭਾਵ ਮੁੱਢ ਤੋਂ ਉਪਜੀ ਪੈਦਾ ਹੁੰਦੀ ਹੈ, ਜਿਹੋ ਜੀ ਸਤਸੰਗਤ ਰੂਪੀ ਪੇੜ ਨਾਲ ਮਿਲ ਕੇ ਭਗਤੀ ਪ੍ਰੀਤੀ ਲਗਰ ਪੈਦਾ ਹੁੰਦੀ ਹੈ,
ਜੋ ਤੈਸੀ ਨਿਭੈ ਓੜ,
ਜੇਕਰ ਉਹੀ ਜੀ ਪ੍ਰੀਤੀ ਅੰਤ ਤੱਕ ਨਿਭ ਜਾਏ, ਤਾਂ ਫਿਰ ਉਹਦੇ ਬਾਰੇ ਦੱਸਦੇ ਨੇ।
ਹੀਰਾ ਕਿਸ ਕਾ ਬਾਪੁਰਾ,
ਜਿਵੇਂ ਹੀਰਾ ਸਾਰਿਆਂ ਤੋਂ ਕੀਮਤੀ ਮੰਨੇ ਆ, ਤੇ ਹੀਰਾ ਕਾਹਦਾ ਵਿਚਾਰਾ, ਉਹ ਬਪੜਾ ਕੀ ਹੈ,
ਬੁੱਝੈ ਨਾ ਰਤਨ ਕਰੋੜ,
ਕਰੋੜਾਂ ਰਤਨ ਜਿਹੜੇ ਨੇ ਉਹ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ, ਭਾਵ ਉਹ ਮੁਕੰਮਲ ਹੋ ਗਿਆ। ਇਸ ਪ੍ਰਕਾਰ ਕਹੇ ਹੀਰਾ ਕਿਸ ਕਾ ਵਾਪਰਾ, ਤੇ ਹੀਰਾ ਜਿਹੜਾ ਹੈ ਉਹ ਕਿਹਦਾ ਵਿਚਾਰ ਹੈ, ਮਨੁੱਖਾ ਸਰੀਰ ਵਿਚਾਰਾ ਕਿਸ ਦਾ ਹੈ, ਹੀਰਾ ਉਹਦੇ ਬਰਾਬਰ ਤਾਂ ਕਰੋੜਾਂ ਰਤਨਾਂ ਦੀ ਨਿਆਈ ਦੇਵੀ ਦੇਵਤੇ ਵੀ ਨਹੀਂ ਪੁੱਛ ਸਕਦੇ। ਉਹ ਰਤਨਾਂ ਦੀ ਨਿਆਈ ਕਿਹਾ, ਮਨੁੱਖਾਂ ਨਾਲੋਂ ਦੇਵਤੇ ਸ੍ਰੇਸ਼ਟ ਮੰਨੇ ਜਾਂਦੇ ਆ, ਪਰ ਦੇਵਤੇ ਮਨੁੱਖਾਂ ਨੂੰ ਸ੍ਰੇਸ਼ਟ ਮੰਨਦੇ ਆ, ਤੇ ਇਸ ਕਰਕੇ ਇਹ ਹੀਰੇ ਦੀ ਨਿਆਈ ਹੈ ਜਿਹੜਾ ਮਨੁੱਖਾ ਸਰੀਰ ਹੈ। ਇਹ ਤਾਂ ਵਿਚਾਰਾ ਕਿਹਦਾ ਹੈ, ਇਹਦੀ ਤਾਂ ਗੱਲੇ ਛੱਡੋ, ਵੀ ਦੇਵਤਿਆਂ ਦੇ ਸਰੀਰ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸੇ ਪ੍ਰਕਾਰ ਜੇ
ਕਬੀਰ ਜੈਸੀ ਉਪਜੀ ਪੇੜ ਤੇ,
ਇਸ ਪ੍ਰਕਾਰ ਬੈਰਾਗੀ ਪੁਰਖ ਨੂੰ ਜਨਮ ਤੋਂ ਹੀ ਦੁਨੀਆਂ ਵੱਲੋਂ ਬੈਰਾਗ ਧਾਰਨ ਦੀ ਬਿਰਤੀ ਪੈਦਾ ਹੋ ਜਾਂਦੀ ਹੈ, ਤੇ ਜੇਕਰ ਉਹ ਬਿਰਤੀ ਜਿਹੜੀ ਹੈ, ਜੋ
ਤੈਸੀ ਨਿਭੈ ਓੜ,
ਜੇਕਰ ਉਹ ਬਿਰਤੀ ਬੈਰਾਗ ਉਸੇ ਤਰ੍ਹਾਂ ਨਿਭ ਜਾਵੇ ਨਾ, ਜਿਵੇਂ ਜਨਮ ਤੋਂ ਸੁਖਦੇਵ ਮੁਨੀ ਨੂੰ ਬੈਰਾਗ ਹੋਇਆ ਸੀ, ਅਖੀਰ ਤੱਕ ਨਿਭਿਆ ਉਹਦਾ, ਬਾਰਾਂ ਵਰੇ ਗਰਭਾਸ ਵਿੱਚ ਜੰਮਦੇ ਹੀ ਸੁੱਕ ਲਈ ਉਹਦਾ ਸੀ, ਤੇ ਮਾਤਾ ਦੇ ਉਧਰ ਰੂਪੀ ਪੇਟ ਤੋਂ ਜਿਸ ਤਰ੍ਹਾਂ ਦੀ ਦੇਹ ਰੂਪੀ ਲਗਰ ਪੈਦਾ ਹੁੰਦੀ ਹੈ, ਭਾਵ ਕੀ ਹੈ, ਸਾਬਤ ਸੂਰਤ ਕੇਸ ਉਸੇ ਤਰ੍ਹਾਂ ਰੱਖਣੇ, ਜੇ ਅਖੀਰ ਸਵਾਸਾਂ ਤੱਕ ਉਸੇ ਤਰ੍ਹਾਂ ਨਿਭ ਜਾਏ, ਤੇ ਉਹਦੇ ਨਾਲ ਕਿਸੇ ਪ੍ਰਕਾਰ ਕੋਈ ਛੇੜਛਾੜ ਨਹੀਂ ਕੀਤੀ, ਜਾਣੀ ਕੋਈ ਕੇਸ ਆਦਿ ਕੱਟੇ ਨਹੀਂ ਹਨ। ਅੱਗੇ ਦੱਸਦੇ ਨੇ,
ਹੀਰਾ ਕਿਸ ਕਾ ਬਾਪੁਰਾ,
ਹੀਰਾ ਵਿਚਾਰਾ ਕੀ ਹੈ, ਹਾਂ ਬੋਲੋਗੇ,
ਪੁੱਜੈ ਨਾ ਰਤਨ ਕਰੋੜ,
ਹੀਰਾ ਵਿਚਾਰਾ ਕੀ ਹੈ, ਕਿਉਂਕਿ ਪਰਮਾਤਮਾ ਦੀ ਆਗਿਆ ਦਾ ਸਨਮਾਨ ਅਤੇ ਪਰਮਾਤਮਾ ਦੀ ਖੁਸ਼ੀ ਦੇ ਬਰਾਬਰ ਸੰਸਾਰ ਦੇ ਕਰੋੜਾਂ ਹੀਰੇ ਵੀ ਨਹੀਂ ਪੁੱਜ ਸਕਦੇ। ਕਾਂਸੀ ਦੇ ਇੱਕ ਵਿਦਵਾਨ ਪੰਡਿਤ ਸੀ, ਜੋ ਵਿਦਿਆ ਭਾਵੇਂ ਬਹੁਤ ਪੜਿਆ ਹੋਇਆ ਸੀ, ਅੱਜ ਕੱਲ ਵੀ ਹੈ, ਇਸੇ ਤਰ੍ਹਾਂ ਆਪਣੇ ਧਰਮ ਵਿਚ ਵੀ ਹੈ, ਉਹਨਾਂ ਦੇ ਵੀ ਹੈ, ਕੇਵਲ ਆਪ ਵਿਦਿਆ ਪੜ੍ਹ ਕੇ ਉਪਜੀਵਿਕਾ ਦੇ ਲਈ ਵਿਦਿਆ ਪੜ੍ਹੀ, ਉਹਨੇ ਨਿਸ਼ਾਨਾ ਹੀ ਰੱਖਿਆ ਸੀ ਪਦਾਰਥਾਂ ਦੇ ਖਾਣ ਪੀਣ ਦੇ ਲੋਭ ਵਿਚ, ਪਦਾਰਥਾਂ ਦੇ ਮਾਇਆ ਜਿੱਥੇ ਹੋਵੇ ਉੱਥੇ ਜਾ ਕੇ ਕਰਿਆ ਕਥਾ ਕਰਦਾ ਸੀ, ਜਿੱਥੇ ਕੋਈ ਪਦਾਰਥ ਨਾ ਦੇਵੇ ਉੱਥੇ ਨਹੀਂ ਸੀ ਕਥਾ ਕਰਦਾ, ਅਨ ਅਧਿਕਾਰੀਆਂ ਨੂੰ ਵੀ ਉਪਦੇਸ਼ ਦਿਆ ਕਰਦਾ ਸੀ, ਕਿਉਂਕਿ ਉਹਨਾਂ ਦਾ ਮਾਇਆ ਚਾਹੀਦੀ ਹੈ। ਇਸ ਨੇ ਇੱਕ ਸ਼ਾਹੂਕਾਰ ਦੇ ਘਰ ਲਗਾਤਾਰ ਭਗਵਤ ਪੁਰਾਣ ਦੀ ਕਥਾ ਸੁਣਾਈ, ਤੇ ਉਹ 7 ਦਿਨਾਂ ਵਿਚ ਪੂਰੀ ਹੋਈ। ਸੋਚਦਾ ਰਿਹਾ ਕਿੰਨਾ ਕੁ ਪਦਾਰਥ ਦੇਣਗੇ, ਉਹ ਸ਼ਾਹੂਕਾਰ ਰਿਹਾ, ਜੇ ਦੱਸੇ ਦੇਖਿਆ ਉਹ ਮਾਇਆ ਵੱਲੋਂ ਹਾਥੀ ਘੁੱਟ ਗਿਆ, ਤੇ ਵਿਦਵਾਨ ਸੀ ਉਹਦੇ ਨਾਲ ਫਿਰ ਝਗੜਾ ਕੀਤਾ, ਕਹਿੰਦਾ ਉਹ ਐਂ ਦੱਸ, 7 ਦਿਨ ਹੋ ਗਏ ਮੈਨੂੰ ਤੇਰੇ ਨਾਲ ਸੰਘ ਪੜਾਉਂਦੇ ਨੂੰ, ਕਥਾ ਸੁਣਾਉਂਦੇ ਨੂੰ, ਵੀ ਤੂੰ ਆ ਕੀ ਕੀਤਾ, ਮੈਨੂੰ ਦਿੱਤਾ ਕੁਛ ਨਹੀਂ। ਤੇ ਉਹ ਕਹਿੰਦਾ ਮੇਰੀ ਤਾਂ ਸ਼ਰਧਾ ਇੰਨੀ ਕਈ ਸੀ। ਕਈ ਵਾਰੀ ਐਸੇ ਭਾਣੇ ਵਰਤਦੇ ਆ। ਇੰਗਲੈਂਡ ਦੇ ਵਿੱਚ ਅਸੀਂ ਇੱਕ ਪ੍ਰਸ਼ਾਦਾ ਛਕਣ ਵਾਸਤੇ ਗਿਆ, ਪ੍ਰਸ਼ਾਦਾ ਜਿਹਦੇ ਨਾਲ ਹੋਈ ਮੈਨੂੰ ਉਹਨੇ ਦੱਸਿਆ, ਕਹਿੰਦਾ ਵੀ ਮੇਰੇ ਨਾਲ ਹੋਈ ਆ, ਪ੍ਰਸ਼ਾਦਾ ਛਕ ਕੇ ਬੈਠਾ ਰਿਹਾ ਤੇ ਉੱਠਿਆ ਹੀ ਨਾ, ਆਵਾਜ਼ ਮਾਰੀ, ਕਹਿੰਦਾ ਬੀਬੀ। ਹਾਂ ਬਾਬਾ ਜੀ। ਅੱਗੇ ਤੂੰ ਦੇਖ ਸਾਨੂੰ ਸ਼ਰਧਾ ਨਾਲ ਪ੍ਰਸ਼ਾਦੇ ਨੂੰ ਨਿਉਂਦਾ ਦਿੱਤਾ, ਕਹਿੰਦੀ ਹਾਂ ਜੀ। ਤੁਸੀਂ ਪ੍ਰਸ਼ਾਦਾ ਛਕਾ ਦਿੱਤਾ, ਕਹਿੰਦੇ ਹਾਂ ਜੀ। ਕਹਿੰਦੀ ਹੁਣ ਦੱਸਣਾ ਦੁਸਣਾ ਨਹੀਂ ਦੇਣੀ ਕੁਛ, ਆਪ ਹੀ ਕਹਿੰਦਾ ਉਹ। ਉਦੋਂ ਬੀਬੀ ਕਹਿੰਦੀ ਬਾਬਾ ਜੀ ਜਿਹੜੇ ਸੰਤਾਂ ਦੀ ਮੈਂ ਸੰਗਤ ਕਰਦੀ ਹਾਂ ਉਹਨਾਂ ਨੇ ਕਿਹਾ ਵੀ ਰੋਟੀ ਤਾਂ ਹਰੇਕ ਨੂੰ ਖਿਲਾਓ ਪਰ ਪੈਸਾ ਕਿਸੇ ਨੂੰ ਨਹੀਂ ਦੇਣਾ। ਕਹਿੰਦਾ ਜੀ ਚਲੋ ਚੰਗਾ ਹੋਇਆ, ਐਂ ਕਹਿ ਕੇ ਉੱਥੋਂ ਬਸ਼ਰਮ ਜਾ ਹੋ ਕੇ ਆਇਆ। ਕਹਿੰਦਾ ਆਹ ਮੇਰੇ ਨਾਲ ਹੋਈ ਹੈ। ਉਹ ਹੈ ਅਜਿਹੀ ਸੀ ਸਾਧ ਸਿੰਘ ਜੀ, ਆਪਣਾ ਵੀ ਅਪਮਾਨ ਦੱਸ ਦਿੰਦਾ ਸੀ। ਮੈਂ ਕਿਹਾ ਤੂੰ ਇੰਤਜ਼ਾਰ ਕਿਉਂ ਕੀਤਾ, ਆਪਣੀ ਪ੍ਰਾਰਭਤ ਨਹੀਂ ਸੀ ਸਾਨੂੰ, ਐਂ ਹੋ ਜਾਂਦਾ। ਉਹ ਝਗੜਾ ਕਰ ਗਿਆ, ਕਹਿਣ ਲੱਗਿਆ ਵੀ ਤੂੰ ਮੈਨੂੰ ਦਿੱਤਾ ਨਹੀਂ ਕੁਛ। ਉਹ ਕਹਿੰਦਾ ਵੀ ਜੋ ਮੇਰੀ ਸ਼ਰਧਾ ਸੀ ਮੈਂ ਦੇ ਦਿੱਤਾ, ਮੈਂ ਨਹੀਂ ਦੇਣਾ। ਕਬੀਰ ਸਾਹਿਬ ਨੂੰ ਇਸ ਝਗੜੇ ਦਾ ਪਤਾ ਲੱਗ ਗਿਆ, ਬੜਾ ਦੁੱਖ ਮੰਨਿਆ ਕਬੀਰ ਸਾਹਿਬ ਨੇ। ਕਹਿੰਦੇ ਓਹੋ, ਕਲਯੁਗ ਦਾ ਐਸਾ ਸਮਾਂ ਆ ਗਿਆ, ਬਰਮ ਵਿਦਿਆ ਹੀਰਿਆਂ ਵਰਗੀ, ਇਹ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ। ਇਹ ਤਾਂ ਮੁਕਤ ਹੋਣ ਵਾਸਤੇ ਸੀ ਵਿਦਿਆ। ਇਹ ਪੰਡਿਤ ਨੂੰ ਵੇਦਾਂ ਸ਼ਾਸਤਰਾਂ ਦਾ ਗਿਆਨ ਵੇਚਦੇ ਨੂੰ ਦੇਖ ਕੇ ਕਬੀਰ ਸਾਹਿਬ ਨੇ ਆਪਣੇ ਸਤਸੰਗੀਆਂ ਵਿੱਚ ਫਿਰ ਇਹ ਸਲੋਕ ਉਚਾਰਨ ਕਰਿਆ। ਕਹਿੰਦੇ ਭਾਈ ਤੁਸੀਂ ਸਾਵਧਾਨ ਰਹੋ, ਪੰਡਿਤ ਜਿਹੜੇ ਹੈਗੇ ਹੈਗੇ।
ਕਬੀਰਾ ਏਕ ਅਤੰਬਾ ਦੇਖਿਓ,
ਤੇ ਕਬੀਰ ਸਾਹਿਬ ਜੀ ਕਹਿੰਦੇ ਰਹੇ ਭਾਈ ਅਸਾਂ ਨੇ ਇੱਕ ਬਹੁਤ ਹੀ ਅਸਚਰਜ, ਅਚੰਬੋ ਨਾ ਹੁੰਦਾ ਅਸਚਰਜ ਦਾ, ਅਸਚਰਜ ਕੌਤਕ ਦੇਖਿਓ ਦੇਖਣਾ ਕੀਤਾ ਹੈ।
ਹੀਰਾ ਹਾਟ ਬਿਕਾਏ,
ਕਹਿੰਦੇ ਹੀਰਾ ਦੁਕਾਨਾਂ ਦੇ ਉੱਪਰ ਵਿਕਣ ਵਾਸਤੇ ਆ ਗਿਆ। ਭਾਵ ਕੀ ਹੈ, ਪਰਮਾਤਮਾ ਦਾ ਨਾਮ ਹੀਰਿਆਂ ਵਰਗਾ ਹੈ, ਪਰਮਾਤਮਾ ਦਾ ਗਿਆਨ ਰੂਪੀ ਹੀਰਾ। ਪੰਡਿਤ ਲੋਕ ਖਾਣ ਪੀਣ ਦੇ, ਮਾਇਆ ਦੀਆਂ ਕੌਡੀਆਂ ਦੇ ਬਦਲੇ ਅਨਅਧਿਕਾਰੀਆਂ ਪੁਰਖਾਂ ਨੂੰ ਉਪਦੇਸ਼ ਦੇ ਰਹੇ ਨੇ। ਇਹੀ ਇਸ ਦਾ ਵੇਚਣਾ ਹੈ, ਜਿਹੜਾ ਅਨਅਧਿਕਾਰੀਆਂ ਨੂੰ ਉਪਦੇਸ਼ ਦੇਣਾ। ਸਾਧ ਸਿੰਘ ਜੀ ਸਾਡੇ ਵਾਲੇ ਵੀ ਇਸ ਤੋਂ, ਜੇ ਆਪਾਂ ਨਿਰਾ ਪੰਡਿਤਾਂ ਨੂੰ ਕਹੀ ਜੇ ਕਿਹੜਾ ਘੱਟਣ। ਆ ਇੱਥੇ ਲੁਧਿਆਣੇ ਦੇ ਇੱਕ ਨਗਰ ਦੇ ਵਿੱਚ ਦੀਵਾਨ ਰੱਖੇ ਹੋਏ, ਤੇ ਉਹ ਚੜਾਵੇ ਪਿੱਛੇ ਰੌਲਾ ਪੈ ਗਿਆ ਵੀ ਚੜਾਵਾ ਮੈਂ ਲੈ ਕੇ ਆਉਣਾ। ਪਿੰਡ ਵਾਲੇ ਕਹਿੰਦੇ ਨਹੀਂ ਜੀ ਅਸੀਂ ਗੁਰਦੁਆਰੇ ਲਾਉਣਾ। ਚਲੋ ਜੋ ਵੀ ਹੋਇਆ, ਉਹਨੇ ਅਸਲ ਦੇ ਵਿੱਚ ਆ ਉਹ ਕਹਿੰਦੇ ਵੀ ਦੀਵਾਨ ਤੁਹਾਨੂੰ ਦੇ ਤੇ ਵੀ ਮੈਂ ਪਹਿਲਾਂ ਭੁੱਲ ਗਿਆ ਸੀ ਵੀ 30 ਟਰਾਲੀਆਂ ਸੰਗਤਾਂ ਦੇ ਢੋਣ ਲਈ ਲਾਓ। ਉਹ ਕਹਿੰਦੇ ਬਾਬਾ ਜੀ ਸਾਡੇ ਤਾਂ 30 ਟਰਾਲੀਆਂ ਨਹੀਂ, ਛੋਟਾ ਜਿਹਾ ਪਿੰਡ ਆ ਸਾਡਾ, ਸਾਡੇ ਤਾਂ 8 ਕੁ ਟਰਾਲੀਆਂ ਹੋਣਗੀਆਂ ਸਾਰੀਆਂ। ਕਹਿੰਦਾ ਨਾ ਰਿਸ਼ਤੇਦਾਰੀਆਂ ਦੇ ਮੰਗਾ ਲਓ। ਉਹ ਕਹਿੰਦੇ ਬਾਬਾ ਜੀ ਚਲੋ ਅਸੀਂ ਮੰਨ ਲਿਆ, ਫੇਰ ਅਸੀਂ ਲੋਕਾਂ ਨੂੰ ਢਾਉਂਦੇ ਰਹਾਂਗੇ ਕਿ ਦੀਵਾਨ ਸੁਣਾਂਗੇ, ਅਸੀਂ ਤਾਂ ਦੀਵਾਨ ਸੁਣਨਾ ਤੁਹਾਡਾ। ਉਹ ਕਹਿੰਦਾ ਜਾਓ ਤੁਹਾਡੇ ਦੀਵਾਨ ਕੈਂਸਲ। ਹੁਣ ਇਸ਼ਤਿਹਾਰ ਕਢਾਏ ਹੋਏ, ਦੀਵਾਨ ਹੋ ਗਏ ਕੈਂਸਲ। ਉਹ ਇੱਕ ਹੋਰ ਸੰਤ, ਦੋਨਾਂ ਨੂੰ ਜਾਣਦਾ ਮੈਂ ਪਰ ਮੈਂ ਨਾ ਜਾਣ ਕੇ ਨਹੀਂ ਲੈਂਦਾ। ਉਹਨੂੰ ਆ ਕੇ ਕਹਿੰਦੇ ਬਾਬਾ ਜੀ ਵੀ ਦੀਵਾਨ ਦਿਓ। ਕਹਿੰਦੇ ਮੇਰੇ ਦੀਵਾਨ ਦਿੱਤੇ ਹੋਏ ਨੇ ਪਹਿਲਾਂ। ਫੇਰ ਕਹਿੰਦੇ ਜੀ ਸਾਡੀ ਇੱਜ਼ਤ ਦਾ ਮਾਮਲਾ ਹੈ। ਕਹਿੰਦੇ ਫੇਰ ਚਲੋ ਕੋਈ ਗੱਲ ਨਹੀਂ ਹੈਗੀ ਵੀ ਸਮਾਂ ਬਦਲ ਲਓ ਥੋੜਾ ਜਿਹਾ। ਕਹਿੰਦੇ ਜੀ ਸਮਾਂ ਬਦਲਣੇ। ਕਹਿੰਦੇ 11 ਤੋਂ 1 ਹੋਣਗੇ ਕਿਉਂਕਿ ਗਾਹਾਂ ਵੀ ਮੈਂ ਜਾਣਾ। ਕਹਿੰਦੇ ਜੀ ਠੀਕ ਹੈ। ਜਦੋਂ ਉਹ ਤੁਰਨ ਲੱਗੇ, ਸਿਆਣੇ ਬੰਦੇ ਨੇ ਕੂਹਣੀ ਮਾਰ ਕੇ ਕਿਹਾ, ਕਹਿੰਦੇ ਉਹ ਅਗਲੀ ਨਾ ਹੋਵੇ, ਪੁੱਛ ਲਓ ਥੋੜਾ ਜਿਹਾ। ਉਹ ਕਹਿੰਦੇ ਬਾਬਾ ਜੀ ਬੇਨਤੀ ਹੈ ਵੀ ਸਾਤੋਂ ਟਰਾਲੀ ਟਰੂਲੀ ਕੋਈ ਨਹੀਂ ਲੱਗਣੀ। ਉਹ ਸੰਤ ਕਹਿੰਦਾ ਤੁਹਾਨੂੰ ਕਿਹਾ ਕੀ ਨੇ ਵੀ ਟਰਾਲੀਆਂ ਲਾਓ? ਮੇਰੇ ਕਿਸੇ ਸੇਵਕ ਨੇ ਕਿਹਾ? ਕਹਿੰਦੇ ਨਹੀਂ ਜੀ, ਪਹਿਲਾਂ ਸਾਡੇ ਨਾਲ ਬੜੀ ਕੁੱਤੇ ਖਾਣੀ ਹੋ ਗਈ ਪਹਿਲਾਂ, ਵੀ ਇਸ ਕਰਕੇ ਪਹਿਲੀ ਕਾਰ ਮਿਲੀਏ। ਉਹ ਕਹਿੰਦਾ ਭਾਈ ਗੱਲ ਸੁਣ ਲਓ ਤੁਸੀਂ ਕੰਨ ਖੋਲ੍ਹ ਕੇ। ਕਹਿੰਦੇ ਹਾਂ ਜੀ। ਕਹਿੰਦੇ ਦੇਖ, ਇੱਕ ਦੀਵਾਨ ਦੇ ਰੁਪਈਏ ਲਊਂਗਾ ਇੰਨੇ, ਦੀਵਾਨ ਲਵਾ ਲਓ ਚਾਹੇ 15, ਇਹ ਤੁਹਾਡੀ ਮਰਜ਼ੀ, ਚਾਹੇ ਲਵਾ ਲਓ 3, ਚਾਹੇ ਲਵਾ ਲਓ 5, ਦੀਵਾਨ ਤੁਹਾਡੀ ਮਰਜ਼ੀ ਦੇ ਅਨੁਸਾਰ, ਪੈਸੇ ਮੇਰੀ ਮਰਜ਼ੀ ਅਨੁਸਾਰ। ਰਹੀ ਗੱਲ ਟਰਾਲੀਆਂ ਦੀ, ਕਹਿੰਦੇ ਚਾਹੇ ਤੁਸੀਂ ਬਣਾ ਆਇਓ, ਆਪਣੇ ਘਰ ਬਹਿ ਜਾਓ ਤੁਸੀਂ। ਇਹ ਹੋਈ ਵੀ ਗੱਲ ਹੈ, ਇੱਕਦਮ ਦੀ ਨਾ ਬਨੋਟੀ ਗੱਲ ਹੈ। ਹੁਣ ਇਹ ਦੇਖ ਕੇ ਵੀ ਕੀ ਕਬੀਰ ਨੇ ਪੰਡਿਤਾਂ ਨੂੰ ਇਹ ਕਿਹਾ ਸੀ, ਜਿਹੜਾ ਅਸੀਂ ਪੰਡਿਤਾਂ ਨੂੰ ਭੰਡ ਰਹੇ ਹਾਂ, ਸਾਡੇ ਵਾਲੇ ਘੱਟ ਰਹਿ ਗਏ ਹੁਣ ਕੁਛ ਵੀ। ਆਸਾ ਦੀ ਵਾਰ ਦਾ ਕੀਰਤਨ, ਉਹਦੇ ਸਾਧ ਸਿੰਘ ਜੀ ਪਾਠੀ ਸਿੰਘ ਨੇ 4 ਸਲੋਕ ਕੀਤੇ। ਇਹ ਮਲੇਰਕੋਟਲੇ ਏਰੀਏ ਦੀ ਗੱਲ ਹੈ। ਉਹ ਕਹਿੰਦਾ ਵੀ ਮੈਨੂੰ ਵੀ ਦਿਓ 4 ਸਲੋਕ, ਮੈਂ ਆਸਾ ਦੀ ਵਾਰ ਦੇ ਪੜ੍ਹਨੇ। ਪੜ੍ਹ ਲਏ, ਜਦੋਂ ਪੈਸੇ ਮਿਲਣ ਲੱਗੇ, ਕਹਿੰਦਾ ਇਹ ਤਾਂ ਪਾਠ ਦੇ ਪੈਸੇ ਨੇ, ਸਲੋਕਾਂ ਦੇ ਪੈਸੇ ਨਹੀਂ ਹੈ। ਜਿਹੜੇ 4 ਸਲੋਕ ਆਸਾ ਦੀ ਵਾਰ ਦੇ ਪੜ੍ਹੇ ਸੀ, 8-9 ਸਲੋਕ ਲਾਇਆ ਉਹਨੇ, ਉਸ ਵੇਲੇ ਮੰਦੇ ਭਾਅ ਸੀ। ਇਸ ਕਰਕੇ ਸਾਡਾ ਵੀ ਬੁਰਾ ਹਾਲ ਹੈ ਸਾਧ ਸਿੰਘ ਜੀ। ਕੱਲੀ ਅਸੀਂ ਕਬੀਰ ਸਾਹਿਬ ਦੀ ਗੱਲ ਤੋਂ ਅਸੀਂ ਆਪਣੇ ਆਪ ਦਾ ਵੀ ਸੁਧਾਰ ਕਰੀਏ, ਆਪਣੇ ਮੰਜੇ ਹੇਠ ਵੀ ਸੋਟਾ, ਫਿਰ ਵੀ ਅਸੀਂ ਕੀ ਕਰ ਰਹੇ ਹਾਂ ਪੈਸਿਆਂ ਬਦਲੇ। ਕਬੀਰ ਏਕ ਅਚੰਭੋ ਦੇਖਿਓ, ਹੀਰਾ ਹੱਟ ਵਿਕਾਏ, ਤੇ ਇਸੇ ਪ੍ਰਕਾਰ ਦੁਬਾਰੇ ਬੋਲ ਦੋ ਜੀ।
ਕਬੀਰਾ ਇੱਕ ਅਚੰਭਾ ਦੇਖਿਓ।
ਅਸੀਂ ਅਚਰਜ ਦੇਖਿਆ ਵੀ ਇੱਕ ਕੀ ਦੇਖਿਆ? ਕਬੀਰ ਸਾਹਿਬ ਦੇ ਚੇਲਿਆਂ ਨੇ ਪੁੱਛਿਆ,
ਹੀਰਾ ਹਾਟ ਬਿਕਾਏ।
ਤੇ ਹੀਰਾ ਜਿਹੜਾ ਸੀ ਪ੍ਰਭੂ ਦਾ ਨਾਮ ਗਿਆਨ ਕਹਿੰਦੇ, ਇਹ ਦੁਕਾਨਾਂ ਦੇ ਉੱਤੇ ਕੌਡੀਆਂ ਵਾਂਗੂ ਵਿਕਦਾ ਦੇਖਿਆ। ਪਰਮਾਤਮਾ ਦਾ ਨਾਮ ਹੀਰਾ ਹੈ। ਪੰਡਿਤ ਲਗਭਗ ਆਪਣੇ ਖਾਣ ਪੀਣ ਦੇ ਬਦਲੇ ਅਨ ਅਧਿਕਾਰੀਆਂ ਨੂੰ ਉਪਦੇਸ਼ ਦੇ ਰਹੇ, ਮੈਂ ਵੇਖ ਲਿਆ ਹੈ।
ਬਨਜਨ ਹਾਰੇ ਬਾਹਰ,
ਹੀਰੇ ਨੂੰ ਬਨਜਨ ਖਰੀਦਣ ਵਾਲੇ ਜੌਹਰੀਆਂ ਤੋਂ ਬਾਹਰ ਆ ਬਿਨਾ, ਤੇ ਇਹ ਅਮੋਲਕ ਹੀਰਾ ਕੌਡੀਆਂ ਦੇ ਬਦਲੇ ਫਿਰ
ਕੌਡੀ ਬਦਲਾ ਜਾਏ।
ਇਹ ਫਿਰ ਕੌਡੀਆਂ ਦੇ ਬਦਲੇ ਮਾਇਆ ਕੌਡੀਆਂ ਦੀ ਨਿਆਈਆਂ ਬੱਟੇ ਸੱਟੇ ਜਾ ਰਿਹਾ ਹੈ। ਨਾਮ ਗਿਆਨ ਨੂੰ ਤਨ ਮਨ ਧਨ ਦੇ ਕੇ ਖਰੀਦਣ ਵਾਲੇ ਸ਼ਰਧਾਵਾਨ ਜਗਿਆਸੂਆਂ ਤੋਂ ਬਿਨਾ ਇਹ ਤੁਛ ਮਾਇਆ ਦੇ ਬਦਲੇ ਵੇਚਿਆ ਜਾ ਰਿਹਾ ਹੈ। ਤਿਰਗ ਤਿਨਾਂ ਦਾ ਜੀਵਿਆ ਜੇ ਲਿਖ ਲਿਖ ਵੇਚ ਹੈ ਨਾ, ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾਓ, ਇਹ ਕਿਹਾ ਮਹਾਰਾਜ ਨੇ। ਇਸੇ ਪ੍ਰਕਾਰ ਜੇ
ਕਬੀਰਾ ਇੱਕ ਅਚੰਭਾ ਦੇਖਿਓ,
ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਭਾਈ ਅਸਾਂ ਨੇ ਇੱਕ ਬਹੁਤ ਹੈਰਾਨਗੀ ਵਾਲਾ ਕੌਤਕ ਵੇਖਿਆ ਹੈ।
ਹੀਰਾ ਹਾਟ ਬਿਕਾਏ,
84 ਲੱਖ ਜੂਨਾਂ ਵਿਚੋਂ ਮਨੁੱਖਾ ਜਨਮ ਹੀਰਾ ਹੈ। ਇਹ ਹੀਰਾ ਇੰਦਰਿਆਂ ਰੂਪੀ ਹੱਟਾਂ ਤੇ ਵਿਕ ਰਿਹਾ। ਦੇਖੋ ਇਹਨੂੰ ਸਮਝਣ ਦੀ ਲੋੜ ਹੈ। ਕਬੀਰ ਸਾਹਿਬ ਨੇ ਉਹ ਤਾਂ ਬਹਾਤਾ ਦ੍ਰਿਸ਼ਟਾਂਤ ਸੀ, ਕੀ ਕਹਿ ਰਹੇ? ਕਹਿੰਦੇ ਕਬੀਰ ਇੱਕ ਅਚੰਭਵ ਦੇਖਿਓ, ਇੱਕ ਅਚਰਜ ਦੇਖਿਆ। ਕੀ ਦੇਖਿਆ? 84 ਲੱਖ ਜੂਨਾਂ ਵਿਚੋਂ ਮਨੁੱਖਾ ਜਨਮ ਇਹ ਹੀਰਾ ਹੈ। ਤੇ ਫਿਰ ਇਹ ਹੀਰਾ ਇਹ ਅਚਰਜ ਦੇਖਿਆ, ਹੀਰਾ ਹਾਟ ਬੋਲੋ,
ਹੀਰਾ ਹਾਟ ਬਿਕਾਏ।
ਮਨੁੱਖਾ ਜਨਮ ਰੂਪੀ ਹੀਰਾ ਇੰਦਰਿਆਂ ਰੂਪੀ ਹੱਟਾਂ ਤੇ, ਆਹ ਜਿਹੜੇ ਇੰਦਰੇ ਨੇ ਇਹ ਤਾਂ ਹੈਗੀਆਂ ਹੱਟਾਂ, ਸਰੀਰ ਆਪਣਾ ਬਾਜ਼ਾਰ ਦੀ ਨਹੀਂ ਆਈਆਂ। ਇਹ ਹੱਟਾਂ ਰੂਪ ਕੀ ਆ ਗਾਹਾਂ ਵਿਸ਼ੇ, ਇਹ ਨੇ ਕੌਡੀਆਂ, ਵਿਸ਼ਿਆਂ ਦੇ ਮੁੱਲ ਦੇ ਚ ਵਿਕਦਾ ਜਾ ਰਿਹਾ ਹੈ, ਇਉਂ ਜਾ ਰਿਹਾ ਹੈ। ਭਾਵ ਮਨੁੱਖਾ ਜਨਮ ਪਾ ਕੇ ਜੀ ਭੋਗਾਂ ਦੇ ਵਿਚ ਲੱਗਿਆ ਹੋਇਆ ਹੈ, ਤੇ ਵਾਹਿਗੁਰੂ ਕਿਰਪਾ ਕਰੇ ਭਾਈ ਕਿਸੇ ਨੂੰ ਇਹ ਸੋਝੀ ਆ ਜਾਏ ਤਾਂ ਫਿਰ ਆਪਣੇ ਹੀਰੇ ਜਨਮ ਨੂੰ ਸੰਭਾਲ ਸਕਦਾ ਹੈ। ਅੱਗੇ ਦੱਸਦੇ ਨੇ,
ਬਨਜਨ ਹਾਰੇ ਬਾਹਰ,
ਜੇ ਉਸ ਮਨੁੱਖਾ ਦੇਹ ਨੂੰ ਪਾ ਕੇ ਪਰਮਾਤਮਾ ਦੀ ਪ੍ਰਾਪਤੀ ਰੂਪੀ ਵਸਤੂ ਨੂੰ ਖਰੀਦਣ ਤੋਂ ਬਿਨਾਂ ਹਨ,
ਕੌਡੀ ਬਦਲਾ ਜਾਏ,
ਉਹਨਾਂ ਦਾ ਮੁੱਲ ਜਨਮ ਮਾਇਆ ਰੂਪੀ ਕੌਡੀਆਂ ਦੇ ਬਦਲੇ ਇਹ ਵਿਅਰਥੀ ਚੱਲਿਆ ਜਾ ਰਿਹਾ। ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹਾਂਜੀ ਦੁਬਾਰੇ ਬੋਲੋ,
ਬਨਜਨ ਹਾਰੇ ਬਾਹਰ,
ਇਹ ਮਨੁੱਖਾ ਦੇਹੀ ਨੂੰ ਪਾ ਕੇ ਪਰਮਾਤਮਾ ਦੀ ਪ੍ਰਾਪਤੀ ਰੂਪੀ ਵਸਤੂ ਨੂੰ ਖਰੀਦਣ ਤੋਂ ਬਿਨਾਂ
ਕੌਡੀ ਬਦਲਾ ਜਾਏ,
ਮਨੁੱਖਾ ਜਨਮ ਮਾਇਆ ਜਾਂ ਪਦਾਰਥਾਂ ਰੂਪ ਕੌਡੀਆਂ ਜਾਂ ਵਿਸ਼ੇ ਵਿਕਾਰ ਰੂਪੀ ਕੌਡੀਆਂ ਦੇ ਬਦਲੇ ਬੱਟੇ ਸੱਟੇ ਵਿਚ, ਬਦਲਾ ਹੁੰਦਾ ਬਦਲੇ ਬੱਟੇ ਸੱਟੇ ਵਿਚ, ਇਉਂ ਜਾ ਰਿਹਾ ਹੈ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੇ ਇਸ ਪ੍ਰਕਾਰ ਜਾ ਰਿਹਾ ਹੈ।
ਕਬੀਰਾ ਜਹਾ ਗਿਆਨ ਤਹ ਧਰਮ ਹੈ,
ਕਬੀਰ ਸਾਹਿਬ ਦੇ ਹੈ ਤਾਂ ਸਾਰੀ ਅਮੋਲਕ ਵਚਨ, ਪਰ ਵਿਸ਼ੇਸ਼ ਕਰਕੇ ਆਹ ਸਲੋਕ ਹੈ ਜਿਹੜਾ, ਜੇ ਕਿਤੇ ਇਹਦੇ ਤੇ ਅਮਲ ਹੋ ਜਾਏ ਮਨੁੱਖਾ ਜਨਮ ਸਫਲਾ ਹੋ ਜਾਂਦਾ। ਸਾਧ ਸਿੰਘ ਜੀ ਕੀ ਕਹਿ ਰਹੇ ਨੇ? ਕਬੀਰ ਸਾਹਿਬ ਕਹਿੰਦੇ ਜਹਾਂ ਗਿਆਨ ਤਹ ਧਰਮ ਹੈ, ਧਰਮ ਕਿੱਥੇ ਹੈ ਉਹਦੀ ਬਾਬਤ ਦੱਸਦੇ ਹੈ। ਜਹਾਂ ਜਿੱਥੇ ਗਿਆਨ ਹੈ, ਵਿਵੇਕ ਹੈ, ਉੱਥੇ ਧਰਮ ਦੀ ਇਸਤਤੀ ਹੈ, ਧਰਮ ਉੱਥੇ ਟੇਕੇਗਾ।
ਜਹਾਂ ਝੂਠ ਤਹਿ ਪਾਪ,
ਜਿੱਥੇ ਝੂਠ ਹੈ, ਅਸਲ ਦੇ ਵਿੱਚ ਝੂਠ ਜਿੱਥੇ ਹੈ ਸਮਝ ਲਓ ਵੀ ਪਾਪ ਦਾ ਟਿਕਾਣਾ ਜਿਹੜਾ ਉਹਨੂੰ ਝੂਠ ਕਹਿੰਦੇ ਨੇ। ਪਾਪਾਂ ਦਾ ਟਿਕਾਣਾ ਜਿਹੜਾ ਉਹ ਹੈ ਝੂਠ, ਉੱਥੇ ਝੂਠ ਨਿਵਾਸ ਕਰਦਾ। ਇਸ ਕਰਕੇ ਜਿੱਥੇ ਝੂਠ ਹੈ ਉੱਥੇ ਪਾਪ ਹੈ, ਉੱਥੇ ਪਾਪ ਨਿਵਾਸ ਕਰਦੇ ਨੇ। ਝੂਠ ਦੇ ਨਾਲ ਪਾਪ ਦਾ ਬਹੁਤ ਗਹਿਰਾ ਸੰਬੰਧ ਹੈ, ਇਸ ਕਰਕੇ ਉੱਥੇ ਹੀ ਨਾਲ ਇਹ ਪ੍ਰਵਿਰਤ ਹੋ ਜਾਂਦੇ ਹੈ। ਪਾਪ ਪਾਪ ਉੱਥੇ ਹੀ ਹੈ, ਜਿੱਥੇ ਝੂਠ ਬੋਲਿਆ ਜਾਂਦਾ ਉੱਥੇ ਹੀ ਪਾਪ ਰਹਿਣਗੇ, ਨਾਲ ਹੀ ਰਹਿੰਦੇ, ਪਾਪ ਦੂਰ ਨਹੀਂ ਹਨ।
ਜਹਾਂ ਲੋਭ ਤਹਿ ਕਾਲ ਹੈ,
ਜਿੱਥੇ ਹੈਗਾ ਲਾਲਚ ਲੋਭ, ਉੱਥੇ ਸਮਝ ਵੀ ਮੌਤ ਆਈ ਖੜੀ ਹੈ, ਤੇ ਕਾਲ ਉੱਥੇ ਹੀ ਹੈ, ਲਾਲਚ ਹੀ ਡੋਬਦਾ ਹੈ। ਤੇ ਜਹਾਂ ਲੋਭ ਤਹਿ ਕਾਲ, ਉੱਥੇ ਕਾਲ ਹੈ, ਮੌਤ ਹੈ ਉੱਥੇ।
ਜਹਾਂ ਖਿਮਾ ਤਹਿ ਆਪ,
ਖਿਮਾ ਇੱਕ ਬਹੁਤ ਵੱਡਾ ਗੁਣ ਹੈ, ਜਿੱਥੇ ਖਿਮੇ ਮਾਫ਼ ਕਰਨ ਵਾਲੀ ਬਾਤ, ਦੁੱਖ ਸੁੱਖ ਬੋਲ ਕਬੋਲ ਸਹਾਰਨ ਵਾਲੀ ਤਿਤਿਕਸ਼ਾ ਬਿਰਤੀ ਨੂੰ ਕਹਿੰਦੇ ਨੇ ਖਿਮਾ, ਉੱਥੇ ਤਾਂ ਸਮਝੋ ਪਰਮਾਤਮਾ ਆਪ ਹੀ ਵਸਦਾ ਹੈ। ਇਸ ਕਰਕੇ ਜਿੱਥੇ ਖਿਮਾ ਹੈ ਇਹਦਾ ਸਾਰਾ ਬੋਲਦੇ ਜੀ ਇਕੱਠਾ, ਇਹਦਾ ਅਨਵੇ ਰੀਤ ਨਾਲ ਅਰਥ ਹੈ।
ਕਬੀਰਾ ਜਹਾ ਗਿਆਨ ਤਹਿ ਧਰਮ ਹੈ, ਜਹਾ ਝੂਠ ਤਹਿ ਪਾਪ, ਜਹਾ ਲੋਭ ਤਹਿ ਕਾਲ ਹੈ, ਜਹਾ ਖਿਮਾ ਤਹਿ ਆਪ।
ਤੇ ਇਸ ਕਰਕੇ ਕਬੀਰ ਸਾਹਿਬ ਜੀ ਨੇ ਕਿਹਾ ਇਹ ਅਨਵੇ ਰੀਤ ਹੈ। ਸਾਧ ਸਿੰਘ ਜੀ ਅਨਵੇ ਰੀਤ ਦੇ ਵੀ ਕਹਿਸਾ, ਜਿੱਥੇ ਖਿਮਾ ਹੈ ਉੱਥੇ ਧਰਮ ਹੈ, ਜਿੱਥੇ ਧਰਮ ਹੈ ਉੱਥੇ ਗਿਆਨ ਹੈ, ਜਿੱਥੇ ਗਿਆਨ ਹੈ ਉੱਥੇ ਪ੍ਰਭੂ ਦੀ ਸਿਖਿਆਤਾ ਹੈ। ਇੱਕ ਤਾਂ ਇਹ ਹੋ ਗਿਆ ਨਾ, ਜਿੱਥੇ ਲੋਭ ਹੈ ਉੱਥੇ ਝੂਠ ਹੈ, ਜਿੱਥੇ ਝੂਠ ਹੈ ਉੱਥੇ ਪਾਪ ਹੈ, ਜਿੱਥੇ ਪਾਪ ਹੈ ਉੱਥੇ ਕਾਲ ਹੈ। ਇੱਕ ਵਾਰੀ ਫੇਰ ਸਮਝਣ ਦੀ ਲੋੜ ਹੈ। ਇਹਦੇ ਵਿੱਚ ਅਨਵੇਂ ਰੀਤ ਹੈ ਨਾ, ਅੱਖਰ ਉਧਰ ਉਧਰ ਲੈ ਕੇ ਅਰਥਾਂ ਦੀ ਲੜੀ ਜੋੜੀ ਜਾਂਦੀ। ਜਿੱਥੇ ਖਿਮਾ ਹੈ ਉਸ ਥਾਂ ਤੇ ਕੀ ਹੈ, ਕਹਿੰਦੇ ਉੱਥੇ ਧਰਮ ਹੈ, ਜਿੱਥੇ ਧਰਮ ਹੈ ਉੱਥੇ ਗਿਆਨ ਹੈ, ਜਿੱਥੇ ਗਿਆਨ ਹੈ ਉੱਥੇ ਪ੍ਰਭੂ ਹੈ, ਆਪ ਹੀ ਸਾਕਸ਼ਾਤ ਹੋ ਜਾਂਦਾ ਹੈ। ਜਿੱਥੇ ਲੋਭ ਹੈ ਉੱਥੇ ਝੂਠ ਹੈ, ਜਿੱਥੇ ਝੂਠ ਹੈ ਉੱਥੇ ਪਾਪ ਹੈ, ਜਿੱਥੇ ਪਾਪ ਹੈ ਉੱਥੇ ਕਾਲ ਹੈ। ਇਹਨਾਂ ਦੀ ਲੜੀ ਹੈ। ਕੋਈ ਮਨੁੱਖ ਮਾਇਆ ਛੱਡ ਕੇ ਤਿਆਗੀ ਹੋ ਗਿਆ, ਤੇ ਤਿਆਗੀ ਵੀ ਐਸਾ ਹੋ ਗਿਆ ਵੀ ਉਹ ਕਹਿੰਦਾ ਵੀ ਮੈਂ ਤਾਂ ਹੱਥ ਨਹੀਂ ਲਾਉਂਦਾ। ਬਹੁਤ ਤੁਸੀਂ ਵੀ ਦੇਖੇ ਹੋਣਗੇ, ਮੈਂ ਵੀ ਆਪਣੀ ਜ਼ਿੰਦਗੀ ਇਹੋ ਜਿਹੇ ਤਿਆਗੀ ਦੇਖੇ ਹੈ, ਕਹਿੰਦੇ ਵੀ ਮੈਂ ਤਾਂ ਹੱਥ ਨਹੀਂ ਲਾਉਂਦਾ, ਮੇਰੇ ਚੇਲੇ ਨੂੰ ਫੜਾ ਦਿਓ। ਦੇਖੋ ਕਿਹੋ ਜਿਹਾ ਵਧੀਆ ਤਿਆਗ ਹੈ। ਹਿਸਾਬ ਪੂਰਾ ਰੱਖਣਾ, ਇਹਨੂੰ ਪੁੱਛਣਾ ਵੀ ਕਿੰਨੇ ਸੀ ਕੀ ਹੈ, ਇਹਨੂੰ ਤਿਆਗ ਨਹੀਂ ਕਹਿੰਦੇ। ਸਾਧ ਸਿੰਘ ਜੀ ਪਿੱਛਾ ਮੁੜ ਕੇ ਨਾ ਦੇਖੇ ਕੀ ਹੈ ਕੀ ਨਹੀਂ। ਤਿਆਗ ਸੀ ਮਹਾਂਪੁਰਸ਼ਾਂ ਦਾ, ਤੇ ਉਹ ਵੱਡੇ ਸੰਤ ਉਹਦੀ ਸੁਣਾਉਂਦੇ ਹੁੰਦੇ ਸੀ। ਮਾਰਵਾੜੀ ਰਾਜੇ ਨੇ ਲੱਖ ਰੁਪਈਆ, ਜਦੋਂ ਚਾਰ ਆਨੇ ਦਿਹਾੜੀ ਹੁੰਦੀ ਸੀ, ਲੱਖ ਰੁਪਈਆ ਭੇਟ ਕੀਤਾ ਮਹਾਂਪੁਰਖ। ਕਹਿੰਦੇ ਭਾਈ ਇਹ ਕੀ ਹੈ, ਸਾਡੇ ਤਾਂ ਕੰਮ ਨਹੀਂ ਲੈਦਾ ਚੱਕ ਕੇ। ਵਜ਼ੀਰ ਸੀ ਨਾਲ, ਉਹ ਵਜ਼ੀਰ ਕਹਿੰਦਾ ਮਹਾਰਾਜ ਇਹੋ ਜਿਹਾ ਸੇਵਕ ਨਹੀਂ ਮਿਲਣਾ ਜਿਹੜਾ ਪਹਿਲੀ ਮੁਲਾਕਾਤ ਦੇ ਵਿੱਚ ਲੱਖ ਰੁਪਈਆ ਭੇਟ ਕਰੇ। ਕਾਰਨ ਕੀ ਸੀ? ਉਹ ਰਾਜਾ ਕਹਿੰਦਾ ਵੀ ਮੈਂ ਪਖੰਡੀ ਤਾਂ ਦੇਖੇ ਨੇ ਜ਼ਿੰਦਗੀ ਚ, ਪੂਰਨ ਸੰਤ ਨਹੀਂ ਦੇਖਿਆ ਕੋਈ। ਮੈਂ ਪੂਰਨ ਸੰਤ ਉਹਨੂੰ ਮੰਨਦਾ ਜਿਹਦੇ ਕੋਲ ਬੈਠ ਕੇ ਮੇਰੀ ਆਪਣੇ ਆਪ ਨਾਮ ਦੇ ਵਿੱਚ ਲਿਵ ਲੱਗ ਜਾਵੇ, ਮੈਂ ਸਮਝੂੰਗੀ ਪੂਰਾ। ਉਹ ਫਿਰ ਕਿਸੇ ਨੇ ਦੱਸਿਆ ਵੀ ਆ ਇੱਕ ਨਿਰਮਲੇ ਸੰਤਾਂ ਦੇ ਵਿੱਚੋਂ ਮਹਾਂਪੁਰਸ਼ ਹੈ, ਇਹ ਵੀ ਤੁਸੀਂ ਇੱਥੇ ਜਾ ਕੇ ਦੇਖ ਲਓ। ਉਹ ਜਦੋਂ ਬੈਠਿਆ ਉਹਦੀ ਸਮਾਧੀ ਲੱਗ ਗਈ। ਇਹ ਕਿਸੇ ਕਿਸੇ ਵਿੱਚ ਐਸੀ ਸਮਰੱਥਾ ਹੁੰਦੀ ਹੈ ਦੂਜੇ ਸਮਾਧੀ ਲਾਉਣ ਦੀ। ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖਾਂ ਦੇ ਇੱਕ ਸ਼ਿਸ਼ ਹੋਇਆ ਹੈ, ਦੀਦਾਰ ਸਿੰਘ ਉਹਨਾਂ ਨੂੰ ਬਾਬਾ ਜੀ ਕਰਕੇ ਕਹਿੰਦੇ ਸੀ। ਉਹਨਾਂ ਚ ਇਹ ਸਮਰੱਥਾ ਸੀ ਵੀ ਉਹ ਦੂਸਰੀ ਸਮਾਧੀ ਲਵਾ ਸਕਦੇ ਸੀ, ਅਰ ਲਵਾਈਆਂ ਸਨ ਉਹਨਾਂ ਨੇ। ਖੈਰ ਐਸਾ ਹੈ ਤੇ ਉਹ ਕਹਿੰਦੇ ਜੀ ਇਹੋ ਜਿਹਾ ਰਾਜਾ ਨਹੀਂ ਮਿਲਣਾ ਜਿਹੜਾ ਪਹਿਲੀ ਮੁਲਾਕਾਤ ਚ ਲੱਖ ਰੁਪਈਆ ਭੇਟ ਕਰ ਦੇਵੇ। ਸੰਤ ਹੱਸ ਪਏ, ਕਹਿੰਦੇ ਫਿਰ ਇਹੋ ਜਿਹਾ ਸੰਤ ਵੀ ਨਹੀਂ ਮਿਲਣਾ ਜਿਹੜਾ ਪੈਸਿਆਂ ਕਿ ਨਹੀਂ ਝਾਕੇ ਬਣਾ, ਲੈ ਜਾ ਇਹਨੂੰ ਚੱਕ ਕੇ। ਝਗੜਾ ਪਏਗਾ, ਉਹ ਕਹਿੰਦਾ ਜੀ ਜੇ ਮੈਂ ਮਾਇਆ ਚੱਕਦਾ ਮੈਨੂੰ ਪਾਪ ਲੱਗੂਗਾ। ਸੰਤ ਕਹਿੰਦੇ ਜਿਹੜੇ ਮੈਂ ਰੱਖਦਾ ਤਾਂ ਮੈਨੂੰ ਪਾਪ ਲੱਗੂਗਾ, ਮੇਰੀ ਤਾਂ ਤਿਆਗੀ ਹੋਈ ਹੈ। ਇੰਨੇ ਨੂੰ ਉੱਥੇ ਸਾਧ ਸਿੰਘ ਜੀ ਇੱਕ ਮਹਾਂਪੁਰਸ਼ ਹੋਰ ਬੈਠੇ ਸੀ, ਕਹਿੰਦੇ ਜੀ ਐਂ ਕਰੋ ਉਦਾਸੀਆਂ ਦੇ ਕੋਲ ਵੀ ਆਪਣਾ ਅਖਾੜਾ ਹੈ, ਸੰਨਿਆਸੀਆਂ ਦੇ ਕੋਲ ਹੈ, ਵਿਰਾਗੀਆਂ ਦੇ ਕੋਲ ਹੈ, ਵੀ ਸਿੱਖਾਂ ਦਾ ਆਪਣਾ ਕੋਈ ਅਖਾੜਾ ਨਹੀਂ ਹੈ। ਉਸ ਵੇਲੇ ਸਾਧ ਸਿੰਘ ਜੀ ਕਿਹਾ ਵੀ ਆਹ ਲੱਖ ਰੁਪਈਆ ਨਿਰਮਲ ਪੰਚਾਇਤੀ ਅਖਾੜਾ ਬੰਨਣ ਵਾਸਤੇ ਉਹਨਾਂ ਸੰਤਾਂ ਨੇ ਮਾਰਵਾੜੀਆਂ ਨੇ ਦਿੱਤਾ ਸੀ। ਸਾਧ ਸਿੰਘ ਜੀ ਐਡਾ ਵੱਡਾ ਤਿਆਗ ਜਿਹਦੇ ਵਿੱਚੋਂ ਨਿਰਮਲ ਸੰਪਰਦਾ ਦਾ ਇਹ ਫਿਰ ਸਾਧ ਸਿੰਘ ਜੀ ਅਖਾੜਾ ਵੱਜਿਆ। ਚਲੋ ਮਹਾਰਾਜਾ ਭੁਪਿੰਦਰ ਸਿੰਘ ਨੇ ਵੀ ਇੱਥੇ ਪਟਿਆਲੀ ਵੱਜਾ ਸੀ ਫਿਰ ਇਹ, ਉਹ ਲੰਮੀਆਂ ਗੱਲਾਂ ਕਹਿਣ ਤੋਂ ਭਾਵ ਐਸਾ ਜਿੱਥੇ ਜਿਨ੍ਹਾਂ ਨੇ ਮਾਇਆ ਤਿਆਗ ਦਿੱਤੀ ਹੈ ਤੇ ਉਹਨਾਂ ਦੀ ਹੈ ਮਨੋ ਤਿਆਗ ਦਿੱਤੀ, ਤੇ ਕੋਈ ਮਨੁੱਖ ਮਾਇਆ ਛੱਡ ਦਿੱਤੀ ਤਿਆਗ ਦੇ, ਪਰ ਮਾਨ ਹੈ ਜਿਹੜਾ ਇਹ ਨਹੀਂ ਛੱਡਿਆ। ਮਾਇਆ ਤਿਆਗਣੀ ਤਾਂ ਸੌਖੀ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਕਥਾ ਕਰਦੇ ਸੀ, ਕਥਾ ਕਰਦੇ ਕਰਦੇ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇਹ ਪੰਕਤੀ ਦੇ ਅਰਥ ਕਰਦੇ ਸੀ। ਉਹ ਵਿਚਾਰਾ ਪੜਿਆ ਘੱਟ ਸੀ, ਸਾਧੂ ਹੈ ਤਾਂ ਚੰਗਾ ਸੀ, ਸਾਧ ਸੰਜੀਵ ਵੀ ਨਹੀਂ ਗੱਲ ਹੈ, ਉਹਦੇ ਗੁਣਾਂ ਦੀ ਸ਼ਲਾਘਾ ਹੋਣੀ, ਉੱਠ ਕੇ ਖੜਾ ਹੋ ਗਿਆ। ਸੰਤ ਕਥਾ ਕਰਦੇ ਕਹਿੰਦੇ ਮਹਾਂਪੁਰਸ਼ ਉਹ ਖੜੇ ਹੋ ਗਏ, ਕਹਿੰਦੇ ਜੀ ਤੁਸੀਂ ਕਿਹਾ ਸੀ ਨਾ ਵੀ ਕੋਈ ਇਹੋ ਜਿਹਾ ਹੈ ਜਿਹੜਾ ਮਾਇਆ ਦਾ ਤਿਆਗੀ ਹੈ, ਕਹਿੰਦੇ ਦਾਸ ਹੈ। ਮਹਾਂਪੁਰਸ਼ ਕਹਿੰਦੇ, ਬਹਿਜੋ ਸੰਤ ਜੀ ਕਹਿੰਦੇ, ਐਦਾ ਨਾ ਹੀ ਮਾਇਆ ਜਿਹੜੀ ਤੁਹਾਡੀ ਰਸਨਾ ਤੇ ਬੋਲੀ ਹੈ। ਬਿਨ ਹੋ ਤਿਆਗ ਕਹੇ ਕੋ ਤਿਆਗੀ, ਜਿਹਨੇ ਹੰਗ ਤਾਂ ਨਹੀਂ ਤਿਆਗੀ, ਕਾਹਦਾ ਤਿਆਗ ਹੈ? ਮਾਇਆ ਤਿਆਗਣੀ ਤਾਂ ਬਹੁਤ ਸੌਖੀ ਹੈ, ਤਾਂ ਜੜ ਹੈ, ਆ ਤਿਆਗਣਾ ਔਖਾ, ਇਹੀ ਮਾਇਆ ਹੈ। ਸੋ ਇਸ ਕਰਕੇ ਕਬੀਰ ਸਾਹਿਬ ਦੇ ਕੋਲ ਜਦ ਉਨ੍ਹਾਂ ਨੇ ਦੇਖਿਆ ਵੀ ਮਾਇਆ ਛੱਡੀ ਫਿਰਦਾ ਪਰ ਮਾਨ ਨਹੀਂ ਛੱਡਿਆ, ਹੰਕਾਰ ਵਾਲੀਆਂ ਗੱਲਾਂ ਕਰਦਾ ਸੀ, ਉਹਦੇ ਪ੍ਰਸਾਏ ਸਲੋਕ ਉਚਾਰਿਆ ਹੈ,
ਕਬੀਰ ਮਾਇਆ ਤਜੀ ਤਾ ਕਿਆ ਭਇਆ।
ਕਬੀਰ ਸਾਹਿਬ ਜੀ ਕਹਿੰਦੇ ਕੀ ਹੋ ਗਿਆ ਜੇ ਇਹ ਜੜ ਮਾਇਆ ਛੱਡ ਦਿੱਤੀ ਹੈ ਤਾਂ ਕੀ ਭਇਆ, ਕੀ ਹੋ ਗਿਆ ਹੈ?
ਜੋ ਮਾਨ ਤਜਿਆ ਨਹੀਂ ਜਾਏ,
ਜਦੋਂ ਅੰਦਰੋਂ ਮਾਇਆ ਦਾ ਤਿਆਗ ਦਾ ਮਾਨ ਜਿਹੜਾ ਹੰਕਾਰ ਹੈ ਇਹ ਨਹੀਂ ਛੱਡਿਆ। ਵਿਧਾਨ ਦੇ ਵਿਚ ਵਿਚਾਰ ਆਉਂਦੀ ਹੈ ਵੀ ਤਿਆਗ ਕਾ ਵੀ ਤਿਆਗ ਕਰ, ਉਹਦਾ ਮਤਲਬ ਕੀ ਹੈ ਵੀ ਜਿਹੜੀ ਤਿਆਗੀ ਹੋਈ ਵਸਤੂ ਉਹਦਾ ਵੀ ਹੰਕਾਰ ਨਾ ਕਰ ਬੈਠੀ ਵੀ ਮੈਂ ਤਿਆਗੀ ਹਾਂ। ਉਹ ਚੜੇਲਾ ਰਾਣੀ ਦਾ ਪ੍ਰਸੰਗ ਆਉਂਦਾ, ਵਿਸ਼ੇਸ਼ ਪੁਰਾਣ ਦੇ ਵਿਚ ਲਿਖਿਆ ਹੈ, ਤੇ ਉਹ ਰਾਜੇ ਨੂੰ, ਰਾਣੀ ਸੀ ਬ੍ਰਹਮ ਗਿਆਨਣ, ਉਹਨੇ ਕਿਹਾ ਵੀ ਜੇ ਮੇਰੇ ਪਤੀ ਨੂੰ ਬ੍ਰਹਮ ਗਿਆਨ ਹੋ ਜਾਵੇ। ਉਹਨੇ ਸਾਸ ਜੀ ਯਤਨ ਕੀਤਾ ਤੇ ਅਖੀਰ ਦੇ ਵਿਚ ਉਹ ਰਾਜਾ ਸੀ ਜਿਹੜਾ ਕਹਿਣ ਲੱਗਾ, ਰਾਣੀ ਮੇਰਾ ਮਨ ਉਪਰਾਮ ਹੋ ਗਿਆ ਵੀ ਮੈਂ ਤਾਂ ਹੁਣ ਤਿਆਗ ਕਰੂੰਗਾ ਸਾਰੇ ਕਰਦਾ। ਕਹਿੰਦੀ ਜੀ ਠੀਕ ਹੈ, ਚੰਗੀ ਗੱਲ ਹੈ ਜੇ ਤਿਆਗ ਕਰੋਗੇ, ਕੋਈ ਬਾਤ ਨਹੀਂ, ਮੈਂ ਤਾਂ ਜਪ ਤਪ ਕਰਨਾ ਇੱਥੇ ਬੈਠ ਕੇ ਕਰ ਲੂੰ, ਤੁਸੀਂ ਤਿਆਗ ਕਰੋ ਆਪਣਾ। ਉਹਨੇ ਸਾਧ ਸੰਗੀ ਤਿਆਗ ਕਰ ਦਿੱਤਾ, ਰਾਣੀਆਂ ਹਾਥੀ ਘੋੜੇ ਰਾਜ ਸਭ ਆਪਣੇ ਪੁੱਤਰ ਨੂੰ ਦੇਖ ਕੇ ਚਲਾ ਗਿਆ। ਰਾਣੀ ਨੇ ਸੋਚਿਆ ਵੀ ਧੱਕੇ ਖਾਂਦਾ ਫਿਰੂ, ਉਹ ਸਾਧ ਬਣ ਕੇ ਮਰਦਾਂ ਵਾਲਾ ਸਾਧ ਸੰਜੀ ਮਹਾਂਪੁਰਸ਼ ਬਣ ਕੇ ਰਾਣੀ ਚਲੀ ਗਈ ਉੱਥੇ, ਤੇ ਜਾ ਕੇ ਕਹਿਣ ਲੱਗੇ, ਉਹਨੇ ਦੇਖਿਆ ਵੀ ਇਹ ਕੋਈ ਮਹਾਤਮਾ ਵੀ ਚਲੋ ਮੈਨੂੰ ਉਪਦੇਸ਼ ਦੇਊਗਾ, ਸੀਤਾ ਰਾਣੀ ਹੋ। ਉਹ ਉੱਠ ਕੇ ਖੜਾ ਹੋ ਗਿਆ ਤੇ ਪੈਰੀ ਹੱਥ ਲਾਉਣ ਲੱਗਾ, ਕਹਿੰਦੇ ਨਹੀਂ ਅਸੀਂ ਪੈਰੀ ਹੱਥ ਨਹੀਂ ਲਾਉਂਦੇ ਹੁੰਦੇ। ਉਹਨੇ ਕਿਹਾ ਵੀ ਪਤੀ ਹੈ, ਪੈਰੀ ਹੱਥ ਲਾਊਗਾ ਮੈਨੂੰ ਪਾਪ ਲੱਗੂ। ਉਹ ਆਵਾਜ਼ ਬਦਲਣ ਜਾਣਦੀ ਸੀ, ਬੰਦੇ ਦੀ ਆਵਾਜ਼ ਵੀ ਕੱਢ ਲੈਂਦੀ ਸੀ ਤੇ ਕਈ ਬੰਦੇ, ਇੱਕ ਬੰਦਾ 70 ਕਿਸਮ ਦੀਆਂ ਆਵਾਜ਼ਾਂ ਕੱਢ ਲੈਂਦਾ ਮੂੰਹ ਦੇ ਵਿੱਚੋਂ। ਉਹਨੇ ਆਵਾਜ਼ ਕੱਢ ਕੇ ਕਹਿਣ ਲੱਗੀ, ਰਾਜਨ ਕੀ ਕਰ ਰਿਹਾ ਹੈ? ਕਹਿੰਦਾ ਜੀ ਤਿਆਗ ਕੀਤਾ। ਕਹਿੰਦੇ ਕਸ ਦਾ ਤਿਆਗ? ਕਹਿੰਦੇ ਜੀ ਰਾਜ ਛੱਡ ਦਿੱਤਾ, ਮੇਰੀ ਰਾਣੀ ਬੜੀ ਲਾਇਕ ਸੀ ਉਹ ਵੀ ਛੱਡ ਦਿੱਤੀ, ਪਰਿਵਾਰ ਛੱਡਤਾ, ਰਾਜਨੀਤੀ ਸਾਰਾ ਕੁਝ ਛੱਡਤਾ। ਕਹਿਣ ਲੱਗੀ ਨਾ, ਇਹਦਾ ਨਾਂ ਤਿਆਗ ਨਹੀਂ ਹੈ। ਕਹਿੰਦੇ ਫਿਰ ਹੋਰ ਤਿਆਗ ਕੀ ਹੈ? ਕਹਿੰਦੇ ਅਜੇ ਤਾਂ ਤੇਰੇ ਕੋਲ ਉਹਨੇ ਕੱਪੜੇ ਲਾ ਕੇ ਰੱਖ ਦਿੱਤੇ ਸਾਰੇ। ਕਹਿੰਦੇ ਲੈ ਹੁਣ ਤਾਂ ਤਿਆਗ ਹੈ, ਹੁਣ ਤਾਂ ਕੱਪੜੇ ਵੀ ਨਹੀਂ ਹੈ। ਕਹਿੰਦੇ ਨਹੀਂ, ਇਸ ਦਾ ਨਾਮ ਵੀ ਤਿਆਗ ਨਹੀਂ ਹੈ। ਕਹਿੰਦਾ ਅੱਛਾ ਠਹਿਰ ਜਾ। ਫਿਰ ਚਿਖਾ ਬਣਾ ਲਈ, ਚਿਖਾ ਬਣਾ ਕੇ ਅੱਕਿਆ ਪਿਆ ਸੀ ਲੱਕੜਾਂ ਨੂੰ ਅੱਗ ਲਾ ਕੇ ਨਾ, ਜਦੋਂ ਲੱਗਿਆ ਚਿਖਾ ਦੇ ਵਿੱਚ ਛਾਲ ਮਾਰਨ, ਬਾਂਹ ਤੋਂ ਫੜ ਲਿਆ। ਕਹਿੰਦੀ ਇਹਦਾ ਨਾਮ ਵੀ ਤਿਆਗ ਨਹੀਂ ਹੈ। ਕਿਹਾ ਵੀ ਹੋਰ ਤਿਆਗ ਕੀ ਹੈ? ਕਹਿੰਦੇ ਰਾਜਨ ਤਿਆਗ ਹੈ ਤਿਆਗ ਕਾ ਵੀ ਤਿਆਗ ਕਰਨਾ, ਤਿਆਗੀ ਹੋਈ ਵਸਤੂ ਦਾ ਵੀ ਹੰਕਾਰ ਨਾ ਕਰਨਾ। ਜੇ ਤੂੰ ਤਿਆਗ ਦਾ ਤਿਆਗ ਕਰਦਾ ਤਾਂ ਰਾਜ ਕਰਦਾ ਉਹ ਉੱਥੇ ਵੀ ਤਿਆਗੀ ਸੀ ਫਿਰ ਤੂੰ, ਨਹੀਂ ਤਾਂ ਹੁਣ ਜੰਗਲ ਚ ਵੀ ਤਿਆਗੀ ਨਹੀਂ ਹੈ। ਕਹਿੰਦਾ ਜੀ ਤੁਸੀਂ ਮੇਰੇ ਗੁਰੂ ਹੋ, ਤੇ ਕਹਿੰਦੀ ਚੱਲ ਚੱਲ ਕੇ ਰਾਜ ਕਰ ਤੇ ਤਿਆਗ ਦਾ ਤਿਆਗ ਕਰ ਦੇ। ਐਂ ਆਪਣੇ ਪਤੀ ਨੂੰ ਮੋੜ ਲਿਆ ਸੀ ਵਿਸ਼ੇਸ਼ ਪੁਰਾਣ ਦੇ ਵਿੱਚ ਸਾਸ ਜੀ ਐਸੀ ਕਥਾਵਾਂ ਆਉਂਦੀਆਂ। ਇਉਂ ਜਿਹੜਾ ਇਹ ਹੰਕਾਰ ਹੈ, ਹੰਕਾਰ ਨਹੀਂ ਛੱਡ ਹੁੰਦਾ ਹੈ। ਬੋਲ ਦੋ ਜੀ ਅੱਗੇ ਪੰਗਤੀ।
ਜੋ ਮਾਨ ਤਜਿਆ ਨਹੀਂ ਜਾਏ,
ਉਹ ਮਾਇਆ ਛੱਡੀ ਦਾ ਕੀ ਹੈ ਜਦੋਂ ਮਾਨ ਨਹੀਂ ਤਿਆਗ ਹੋਇਆ? ਹੰਕਾਰ ਉਸ ਦਾ ਤਿਆਗ ਦਾ ਵੀ ਤਿਆਗ ਕਰਨਾ ਸੀ। ਇਸ ਕਰਕੇ ਕੀ ਹੋ ਗਿਆ ਜੇ ਜੋ ਜੇਕਰ ਅੰਦਰੋਂ ਮਾਇਆ ਦੇ ਤਿਆਗ ਦਾ ਮਾਨ ਹੰਕਾਰ ਛੱਡਿਆ ਨਹੀਂ ਜਾਂਦਾ ਹੈ।
ਮਾਨ ਮੁਨੀ ਮੁਨਵਰ ਗਲੇ,
ਇਹ ਜਿਹੜਾ ਮੁਨਵਰ ਪਾਠ ਹੈ ਭਾਈ ਇਕੱਠਾ ਰੱਖਣਾ ਹੈ। ਇਹ ਪਾਠ ਜਿਹੜਾ ਹੈ ਮੁਨਵਰ ਇਕੱਠੇ ਪਾਠ ਅੱਖਰ ਰੱਖਣੇ, ਮੁਨ ਤੇ ਵਰ ਅਲੱਗ ਅਲੱਗ ਨਹੀਂ ਕਰਨਾ। ਮਾਨ ਹੰਕਾਰ ਕਰਕੇ ਛੋਟੇ ਮੁਨੀ ਤੇ ਮੁਨਵਰ ਸ੍ਰੇਸ਼ਟ ਮੁਨੀ, ਮੁਨੀਆਂ ਚੋਂ ਸ੍ਰੇਸ਼ਟ ਮੁਨੀ ਵੀ ਕਹਾਉਣ ਵਾਲੇ ਜਿਹੜੇ ਸੀ ਉਹ ਗਲ ਗਏ ਨੇ, ਮਾਨ ਨੇ ਮਾਰ ਦਿੱਤੇ ਨੇ।
ਮਾਨ ਸਭੈ ਕੋ ਖਾਏ,
ਇਹ ਮਾਨ ਹੰਕਾਰ ਸਾਰਿਆਂ ਅਗਿਆਨੀਆਂ ਨੂੰ ਉਹਨਾਂ ਦੇ ਗੁਣਾਂ ਨੂੰ ਖਾ ਜਾਂਦਾ। ਇਸ ਕਰਕੇ ਜੋ ਕੇਵਲ ਬ੍ਰਹਮ ਗਿਆਨੀ ਜੇ ਬਚੇ ਹੈ, ਕਿਉਂਕਿ ਉਹਨਾਂ ਮੁਨੀਆਂ ਨੂੰ ਵੀ ਜਿਹੜਾ ਗਿਆਨ ਤਾਂ ਸੀ ਪਰ ਰਾਸ ਦੀ ਤਾਮਸੀ ਸੁਭਾਅ ਕਰਕੇ ਮਾਨ ਦੇ ਅਧੀਨ ਸਨ। ਜਿਹੜਾ ਬ੍ਰਹਮ ਗਿਆਨੀ ਹੈ ਭਾਈ, ਉਹ ਤਾਂ ਦੇਹ ਅਧਿਆਸ ਵੀ ਨਹੀਂ ਰਿਹਾ ਉਹਨੂੰ ਤਾਂ, ਇਸ ਕਰਕੇ ਮਾਨ ਕੀ ਕਰਨਾ? ਉਹ ਹੈ ਮਾਨ ਤੋਂ ਰਹਿਤ। ਗੁਰੂ ਨਾਨਕ ਨੇ ਇਹੋ ਜਿਹੇ ਸਿੱਖ ਪੈਦਾ ਕੀਤੇ ਹੈ। ਅੱਗੇ ਦੱਸਦੇ ਹਨ ਜੀ
ਕਬੀਰ ਸਾਚਾ ਸਤਿਗੁਰ ਮੈਂ ਮਿਲਿਆ।
ਕਹਿੰਦੇ ਕਬੀਰ ਸਾਹਿਬ ਤੁਹਾਡੀ ਅਵਸਥਾ ਕਿਵੇਂ ਬਣ ਗਈ ਹੈ ਜੀ? ਕਹਿੰਦੇ ਵੀ ਮੈਨੂੰ ਸੱਚਾ ਗੁਰੂ ਮਿਲ ਗਿਆ। ਸੱਚਾ ਗੁਰੂ ਕੌਣ? ਕਹਿੰਦੇ ਗੁਰੂ ਨਾਨਕ ਸਾਹਿਬ। ਗੁਰੂ ਤਾਂ ਪਹਿਲਾਂ ਵੀ ਮਿਲਿਆ ਸੀ ਪਰ ਉਹਦੇ ਚ ਥੋੜੀ ਜਿਹੀ ਦਵੈਸ਼ ਵਾਲਾ ਭਾਵ ਸੀ, ਜਾਤੀ ਵਿਤਕਰਾ ਰਾਮਾਨੰਦ ਵਿਚ। ਕਬੀਰ ਸਾਚਾ ਸਤਿਗੁਰੂ ਮੈਂ ਮਿਲਿਆ, ਮੈਨੂੰ ਗੁਰੂ ਨਾਨਕ ਸਾਹਿਬ ਜੀ ਸੱਚੇ ਸਤਿਗੁਰੂ ਮਿਲ ਗਏ ਹਨ।
ਸ਼ਬਦ ਜੋ ਬਾਹਿਆ ਏਕ,
ਤੇ ਉਹ ਗੁਰੂ ਤਾਂ ਰਾਮਾਨੰਦ ਜੀ ਵੀ ਮਿਲੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕੋ ਹੀ ਸ਼ਬਦ ਬਾਹ ਦਿੱਤਾ, ਜਿਵੇਂ ਕੋਈ ਸ਼ਸਤਰ ਬਹੁੰਦਾ ਸੂਰਮਾ ਤੀਰ ਮਾਰਦਾ ਹੈ, ਉਹਨਾਂ ਨੇ ਸ਼ਬਦ ਦਾ ਤੀਰ ਮਾਰਿਆ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜ, ਮੇਰੇ ਹਿਰਦੇ ਨੂੰ ਬਿੰਨ ਦਿੱਤਾ ਹੈ। ਇਉਂ ਫਿਰ ਸ਼ਬਦ ਉਪਦੇਸ਼ ਰੂਪੀ ਕਮਾਨ, ਰਸਨਾ ਰੂਪੀ ਕਮਾਨ ਤੋਂ ਬਾਹਿਆ ਚਲਾ ਦਿੱਤਾ ਉਹਨਾਂ ਨੇ, ਭਾਵ ਉਪਦੇਸ਼ ਦਿੱਤਾ।
ਲਾਗਤ ਹੀ ਭੋਏ ਮਿਲ ਗਿਆ,
ਉਹ ਉਪਦੇਸ਼ ਰੂਪੀ ਮਾਣ ਲੱਗਣ ਦੇ ਨਾਲ ਹੀ ਮੈਂ ਧਰਤੀ ਦੇ ਨਾਲ ਮਿਲ ਗਿਆ, ਭਾਵ ਧਰਤੀ ਦੇ ਉੱਪਰ ਡਿੱਗ ਪਿਆ। ਇਸ ਪ੍ਰਕਾਰ ਨਿਮਰਤਾ ਰੂਪੀ ਧਰਤੀ ਤੇ ਡਿੱਗ ਪਿਆ।
ਪਰਿਆ ਕਲੇਜੇ ਛੇਕ,
ਕਲੇਜੇ ਛੇਕ ਪੈ ਗਿਆ, ਭਾਵ ਅਤਿਅੰਤ ਨਿਮਰਤਾਵਾਨ ਹੋ ਗਿਆ, ਹਿਰਦੇ ਚ ਵੈਰਾਗ ਉਤਪੰਨ ਹੋ ਗਿਆ। ਇਸੇ ਪ੍ਰਕਾਰ ਜੇ
ਕਬੀਰ ਸਾਚਾ ਸਤਿਗੁਰ ਮੈਂ ਮਿਲਿਆ,
ਕਬੀਰ ਸਾਹਿਬ ਜੀ ਕਥਨ ਕਰਦੇ ਭਾਈ ਮੈਨੂੰ ਸੱਚਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਿਲਿਆ।
ਸ਼ਬਦ ਜੋ ਬਾਹਿਆ ਏਕ,
ਉਹਨਾਂ ਨੇ ਬੁੱਧ ਰੂਪੀ ਕਮਾਨ ਦੇ ਵਿਚੋਂ ਅਦਵੈਤ ਰੂਪ ਨਿਰਗੁਣ ਸਰਗੁਣ ਦੀ ਏਕਤਾ ਦਾ ਉਪਦੇਸ਼ ਰੂਪੀ ਤੀਰ ਚਲਾਉਣਾ ਕੀਤਾ ਹੈ।
ਲਾਗਤ ਹੀ ਭੋਏ ਮਿਲ ਗਿਆ,
ਉਹ ਤੀਰ ਲੱਗਣ ਦੇ ਨਾਲ ਹੀ ਮੈਂ ਭੋਏ ਭੂਮਾ ਰੂਪ ਬ੍ਰਹਮ ਦੇ ਨਾਲ ਮਿਲ ਗਿਆ ਹਾਂ।
ਪਰਿਆ ਕਲੇਜੇ ਛੇਕ,
ਮੇਰੇ ਹਿਰਦੇ ਰੂਪ ਦੇ ਵਿਚ ਪ੍ਰੇਮ ਰੂਪੀ ਛੇਕ ਪੈ ਗਿਆ, ਭਾਵ ਕਿਵੇਂ ਸੰਸਾਰ ਨੂੰ ਅਸਤ ਜਾਣ ਕੇ ਈਸ਼ਵਰ ਪਰਾਇਣ ਹੋ ਗਿਆ ਹਾਂ। ਤੋ ਇਸ ਪ੍ਰਕਾਰ ਕਿਹਾ ਹੈ
ਕਬੀਰ ਸਾਚਾ ਸਤਿਗੁਰ ਕਿਆ ਕਰੇ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਸੱਚਾ ਗੁਰੂ ਕਿਆ ਕੀ ਕਰ ਸਕਦਾ ਹੈ?
ਜੋ ਸਿੱਖਾਂ ਮਹਿ ਚੂਕ,
ਜੇਕਰ ਸਿੱਖਾਂ ਦੇ ਵਿਚ ਚੂਕ ਉਕਾਈ ਹੋਵੇ, ਕਸਰ ਹੋਵੇ, ਭਾਵ ਸਿੱਖ ਵਿਚ ਪੂਰੀ ਸ਼ਰਧਾ ਹੀ ਨਾ ਹੋਵੇ ਤੇ ਸਿੱਖ ਜਿਹੜਾ ਆਗਿਆਕਾਰ ਹੀ ਨਾ ਹੋਵੇ ਤੇ ਸਿੱਖ ਭਾਣਾ ਮੰਨਣ ਵਾਲਾ ਹੀ ਨਾ ਹੋਵੇ, ਪੂਰਨ ਰਹਿਤ ਮਰਿਆਦਾ ਵਾਲਾ ਹੀ ਨਾ ਹੋਵੇ, ਕਹਿੰਦੇ ਉੱਥੇ ਗੁਰੂ ਵੀ ਕੀ ਕਰੂਗਾ? ਫਿਰ ਉਹਨਾਂ ਦੀ ਤਾਂ ਹਾਲਤ ਐਸੀ ਹੈ,
ਅੰਧੇ ਏਕ ਨਾ ਲਾਗੇ,
ਅੰਧੇ ਅਗਿਆਨੀਆਂ ਨੂੰ ਸਿੱਖਿਆ ਚੰਗੀ ਨਹੀਂ ਲੱਗਦੀ ਹੈ ਉਹਨਾਂ ਨੂੰ।
ਜਿਉਂ ਬਾਂਸ ਬਜਾਈਐ ਫੂਕ,
ਜਿਵੇਂ ਬਾਂਸ ਦੇ ਜੀ ਫੂਕ ਬਜਾਈਐ ਮਾਰੀ ਦੀ ਹੈ, ਦੂਜੇ ਪਾਸੇ ਦੀ ਨਿਕਲ ਜਾਂਦੀ ਹੈ ਸੁਰਾਖ ਨਹੀਂ, ਇਸ ਤਰ੍ਹਾਂ ਹੀ ਉਹਨਾਂ ਦੇ ਅੰਦਰ ਉਪਦੇਸ਼ ਨਹੀਂ ਠਹਿਰਦਾ ਭਾਈ। ਇੱਕ ਕੰਨ ਦੁਆਰਾ ਤਾਂ ਸਿੱਖਿਆ ਸੁਣ ਲਈ, ਦੂਜੇ ਕੰਨ ਦੁਆਰਾ ਕੱਢ ਦਿੱਤੀ ਹੈ, ਹਿਰਦੇ ਦੇ ਅੰਦਰ ਧਾਰਨ ਨਹੀਂ ਕਰਦੇ। ਇਸੇ ਪ੍ਰਕਾਰ ਲੋਕੋ ਪ੍ਰਮਾਣਾਂ ਦੇ ਵਿਚ ਵੀ ਇਬਾਰਤ ਹੈ, ਉਹ ਕਹੇ ਸੀ ਵੀ ਤਿੰਨ ਲੜਕੀਆਂ ਸੀ ਸਾਧ ਸਿੰਘ ਜੀ, ਦਸਤਾਤ ਨੂੰ ਚੰਗੀ ਤਰ੍ਹਾਂ ਸਮਝ ਲਿਆ ਤਾਂ ਗਾਂਹ ਵਾਲੀ ਗੱਲ ਸੌਖੀ ਸਮਝ ਆ ਜਾਏਗੀ। ਤਿੰਨ ਲੜਕੀਆਂ ਸੀ ਤੇ ਉਹ ਬਾਜ਼ਾਰ ਦੇ ਵਿੱਚ ਚਲੀਆਂ ਗਈਆਂ, ਉਹਨਾਂ ਨੇ ਚੁੰਨੀਆਂ ਰੰਗਾਉਣੀਆਂ ਸੀ, ਲਲਾਰੀ ਦੀ ਹੱਟ ਤੇ ਚਲੀਆਂ ਗਈਆਂ। ਲਲਾਰੀ ਨੂੰ ਉਹਨਾਂ ਨੇ ਤਿੰਨਾਂ ਨੇ ਇੱਕੋ ਹੀ ਗੱਲ ਕਹੀ ਕਿ ਇਹ ਭਰਾਵਾ ਵੀ ਸਾਡੀਆਂ ਚੁੰਨੀਆਂ ਰੰਗ ਦੇ, ਅਸੀਂ ਸਿਰ ਦੇ ਦੁਪੱਟੇ ਰੰਗਾਉਣਾ ਚਾਹੁੰਦੀ ਹਾਂ, ਕੀ ਤੂੰ ਦੁਪੱਟੇ ਰੰਗ ਦੇਵੇਂਗਾ? ਤਾਂ ਲਲਾਰੀ ਨੇ ਕਿਹਾ ਮੇਰਾ ਕੰਮ ਹੋਰ ਕੀ ਹੈ, ਬਸਤਰ ਰੰਗਣੇ ਤਾਂ ਮੇਰਾ ਤਾਂ ਕੀਤਾ ਹੈ, ਮੈਂ ਇਹੀ ਕੰਮ ਕਰਦਾ, ਤੁਸੀਂ ਇਹ ਕਾਹਦੇ ਲਈ ਪੁੱਛ ਲਿਆ? ਉਹ ਕਹਿਣ ਲੱਗੇ ਫਿਰ ਤੁਸੀਂ ਆਪਣੇ ਦੁਪੱਟੇ ਲਾਹ ਕੇ ਮੈਨੂੰ ਦਿਓ, ਮੈਂ ਹੁਣੇ ਤੁਹਾਡੇ ਸਾਹਮਣੇ ਰੰਗ ਦੇਣਾ। ਜਿਹੋ ਜਿਹਾ ਕਿਸੇ ਨੇ ਹਰੇ ਰੰਗ ਦੀ ਚੁੰਨੀ ਚਾਹੀਦੀ ਹੈ, ਲਾਲ ਦੀ ਪੀਲੀ ਕਿਹੋ ਜਿਹੀ ਚਾਹੀਦੀ ਉਹ ਦੱਸ ਦਿਓ, ਮੈਂ ਉਹੋ ਜਿਹਾ ਰੰਗ ਪਾ ਕੇ ਤੁਹਾਨੂੰ ਹੁਣੇ ਰੰਗ ਦੇਣਾ, ਗੂੜਾ ਰੰਗ ਛਾੜ ਦੇਣਾ। ਅਖੇ ਰੰਗ ਪੱਕਾ ਹੋਵੇ? ਕਹਿੰਦੇ ਹਾਂ ਪੱਕਾ ਹੋਊਗਾ, ਕਦੇ ਉਤਰੂਗਾ ਨਹੀਂ, ਲੀੜੇ ਪਾੜ ਜਾਣਗੇ ਰੰਗ ਨਹੀਂ ਉਤਰੂਗਾ। ਲੜਕੇ ਨੇ ਕਿਹਾ ਫਿਰ ਠੀਕ ਹੈ ਜੀ ਰੰਗੋ। ਉਹ ਕਹਿਣ ਲੱਗੇ ਤੁਸੀਂ ਦੁਪੱਟਾ ਲਾ ਕੇ ਤਾਂ ਦੋ, ਚੁੰਨੀਆਂ ਦੁਪੱਟੇ ਲਾ ਕੇ ਦੇਣਾ ਕਰੋ, ਤਾਂ ਹੀ ਰੰਗੂੰਗਾ ਮੈਂ। ਤਾਂ ਉਸ ਵੇਲੇ ਤਿੰਨਾਂ ਨੇ ਇੱਕੋ ਹੀ ਗੱਲ ਕਹੀ, ਉਹ ਕਹਿਣ ਲੱਗੇ ਵੀ ਅਸੀਂ ਚੁੰਨੀਆਂ ਤਾਂ ਨਹੀਂ ਲਾਉਣੀਆਂ, ਤੂੰ ਇਸੇ ਤਰ੍ਹਾਂ ਰੰਗ ਦੇ। ਕਹਿੰਦਾ ਚੱਕ ਕੇ ਤੁਹਾਡੇ ਸਿਰ ਚ ਪਾ ਦਾਂ ਰੰਗ, ਇਹ ਵੀ ਐਕਣ ਕਿਵੇਂ ਰੰਗ ਹੋਜੂਗਾ, ਕਹੀ ਜੀ ਤੂੰ ਹੱਸੋ ਹੀ ਨਹੀਂ ਗੱਲ ਕਰਦੀ ਹੈ। ਤੋ ਇਸ ਕਰਕੇ ਦੇਖੋ ਹੁਣ ਲਲਾਰੀ ਦੇ ਕੋਲ ਰੰਗ ਵੀ ਹੈ, ਰੰਗਣ ਵਾਲੀ ਮੱਟੀ ਵੀ ਹੈ, ਜਲ ਵੀ ਹੈ, ਚੁੱਲਾ ਵੀ ਹੈ, ਲੱਕੜੀਆਂ ਵੀ ਨੇ, ਅਗਨੀ ਵੀ ਹੈ, ਰੰਗਣ ਦੀ ਸਮਰੱਥਾ ਵੀ ਲਲਾਰੀ ਦੇ ਵਿੱਚ ਹੈ, ਪਰ ਫੇਰ ਵੀ ਰੰਗ ਨਹੀਂ ਸਕਦਾ ਕਿਉਂਕਿ ਰੰਗਾਉਣ ਵਾਲੀਆਂ ਲੜਕੀਆਂ ਨੇ ਕਹਿ ਤਾਂ ਵੀ ਦੁਪੱਟਾ ਲਾ ਕੇ ਨਹੀਂ ਦੇਣਾ। ਜੋ ਸਿੱਖਾਂ ਮੈਂ ਚੂਕ ਉਹਦੇ ਤੇ ਹੈ ਪ੍ਰਮਾਣ। ਬਿਲਕੁਲ ਇਸੇ ਤਰ੍ਹਾਂ ਲਲਾਰੀ ਦੀ ਨਿਆਈ ਤਾਂ ਭਾਈ ਹੈਗਾ ਗੁਰੂ, ਗੁਰੂ ਦੇ ਕੋਲ ਪ੍ਰੇਮ ਰੂਪੀ ਜਲ ਵੀ ਹੈ, ਨਾਮ ਰੂਪੀ ਰੰਗ ਵੀ ਹੈ, ਸਤਸੰਗਤ ਰੂਪੀ ਮੱਟੀ ਵੀ ਹੈ ਜਿਹਦੇ ਰੰਗ ਘੋਲੀ ਪਾਈ ਦਾ ਬਰਤਨ ਦਾ ਨਾਮ ਹੈ ਇਹ। ਮੱਟ ਵੱਡੇ ਹੁੰਦੇ, ਮੱਟੀ ਥੋੜੀ ਜਿਹੀ ਛੋਟੀ ਹੁੰਦੀ ਉਹਦੇ ਨਾਲ। ਇਹ ਸਾਰੇ ਬਰਤਨ ਘੁਮਿਆਰ ਬਣਾਇਆ ਕਰਦੇ, ਇੱਕ ਕੁੱਜੀ ਤੋਂ ਲੈ ਕੇ ਕੁੱਜੇ ਕੀ, ਚੱਕਰੇ ਕੀ, ਮੱਠੀਆਂ ਕੀ, ਮੱਠ ਕੀ ਬਣਾਉਂਦੇ ਹੁੰਦੇ ਸਨ, ਘੜੇ ਆਦਿ। ਉਹ ਕਹਿੰਦੇ ਕਾਮ ਕ੍ਰੋਧ ਦੀਆਂ ਲੱਕੜਾਂ ਨੂੰ ਸਾੜਨ ਦੇ ਲਈ ਬ੍ਰਹਮ ਅਭਿਆਸ ਰੂਪੀ ਅਗਨੀ ਵੀ ਹੈ ਗੁਰੂ ਦੇ ਕੋਲ, ਜਪਤਾ ਰੂਪੀ ਸੇਕ ਵੀ ਹੈਗਾ, ਸਾਧਨਾ ਰੂਪੀ ਚੁੱਲਾ ਵੀ ਹੈਗਾ, ਪਰ ਸੋ ਗੁਣਾ ਰੂਪੀ ਸਮੱਗਰੀ ਕਰਕੇ ਗੁਰੂ ਜੀ ਪੂਰਨ ਨ, ਪਰ ਸਿੱਖ ਦੇ ਮਨ ਰੂਪੀ ਵਸਤਰ ਨੂੰ ਰੰਗਣ ਦੀ ਸਮਰੱਥਾ ਵੀ ਰੱਖਦੇ ਹੈ। ਪਰ ਜਿੰਨਾ ਚਿਰ ਸਿੱਖ ਆਪਣਾ ਮਨ ਤਨ ਧਨ ਜਿਹੜਾ ਨਾ, ਤਨ ਮਨ ਧਨ ਇਹ ਅਰਪਣ ਨਹੀਂ ਕਰਦਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਸੌਂਪਣ ਨੂੰ ਤਿਆਰ ਨਹੀਂ, ਪੂਰਨ ਵਿਸ਼ਵਾਸ ਨਹੀਂ ਕਰਦਾ, ਉਨ੍ਹਾਂ ਚਿਰ ਸਤਿਗੁਰੂ ਜੀ ਸਿੱਖ ਦੇ ਮਨ ਨੂੰ, ਮਨ ਰੂਪੀ ਵਸਤਰ ਨੂੰ ਕਿਸੇ ਪ੍ਰਕਾਰ ਵੀ ਨਾਮ ਤੇ ਗਿਆਨ ਦਾ ਰੰਗ ਨਹੀਂ ਚੜ ਸਕਦੇ। ਤੇ ਇਸ ਕਰਕੇ ਮਹਾਂਪੁਰਖ ਇੱਥੇ ਇੱਕ ਜਿਹੜਾ ਨਾ ਸੌ ਸਾਖੀ ਦਾ ਇੱਕ ਬਚਨ ਬੋਲਿਆ ਕਰਦੇ ਸੀ, ਉਹ ਕਹਿੰਦੇ ਬਰਸਨਹਾਰਾ ਕਿਆ ਕਰੇ ਜਲ ਲਹੇ ਨਾ ਖੇਤ, ਸਤਿਗੁਰ ਸਾਚਾ ਕਿਆ ਕਰੇ ਸਿੱਖ ਦੇ ਨਾ ਭੇਤ। ਉਹੋ ਜਿਹੇ ਸਿੱਖ ਨੂੰ ਕੀ ਕਰੂ ਭਾਈ, ਉਹ ਤਾਂ ਕੋਰਡ ਮੋਠ ਜਿਹੇ ਆ, ਦਾਲ ਦੇ ਵਿੱਚ ਰਿੱਝੀ ਜਾਂਦੇ ਨੇ, ਉਹ ਕਦੇ ਗਲਦੇ ਨਹੀਂ ਹੁੰਦੇ। ਇਹ ਹਾਲਤ ਸਾਡੀ ਹੋਈ ਵੀ ਹੈ। ਅੱਗੇ ਕਬੀਰ ਸਾਹਿਬ ਜੀ ਹੁਣ ਮਹਾਨਤਾ ਸਾਧ ਸਿੰਘ ਜੀ ਨਾਮ ਦੀ ਪ੍ਰਗਟ ਕਰਦੇ ਹੋਏ ਚਾਰਦੇ ਹਨ।
ਕਬੀਰ ਹੈ ਗੈ ਵਾਹਨ ਸਗਨ ਘਨ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਹੈ ਨਾਮ ਹੈ ਘੋੜਿਆਂ ਦਾ, ਗੈ ਨਾਮ ਹੈ ਹਾਥੀਆਂ ਦਾ, ਘਨ ਬਹੁਤ ਸੰਘਣ ਸੰਘਣੀਆਂ ਜਿਹੜੀਆਂ ਨੇ, ਤੇ ਸੰਘਣ ਘਨ ਤੇ ਘਨ ਬਹੁਤ ਸੰਘਣ ਸੰਘਣੀਆਂ, ਭਾਵ ਇਸ ਪ੍ਰਕਾਰ ਦੀਆਂ ਸਵਾਰੀਆਂ ਹੋਣ ਕਿਸੇ ਦੇ ਕੋਲ, ਵਾਹਨ ਜਿਹੜਾ ਨਾ ਸਵਾਰੀ ਦਾ ਨਾਮ ਹੈ, ਐਸਾ ਹੋਵੇ
ਛਤਰਪਤੀ ਕੀ ਨਾਰ,
ਛਤਰਪਤੀ ਛਤਰਾਂ ਦੇ ਮਾਲਕ, ਰਾਜੇ ਦੀ ਨਾਰ ਇਸਤਰੀ ਪਟਰਾਣੀ ਹੋਵੇ, ਇਹ ਵੱਡਾ ਅਹੁਦਾ ਸੀ।
ਤਾਸ ਪਟੰਤਰ ਨਾ ਪੁੱਜੈ,
ਤਾਸ ਉਸ ਇਸਤਰੀ ਦੇ ਪਟੰਤਰ ਬਰਾਬਰ ਤੇ ਨਹੀਂ ਪੁੱਜ ਸਕਦੀ। ਕੌਣ ਅੱਗੇ ਦੱਸਦੇ ਨੇ,
ਹਰ ਜਨ ਕੀ ਪਨਹਾਰ,
ਜੋ ਹਰ ਪਰਮਾਤਮਾ ਦੇ ਜਨ ਸੇਵਕਾਂ ਦੀ ਪਨਹਾਰ, ਪਾਣੀ ਭਰਨ ਵਾਲੀ ਦਾਸੀ ਹੈ ਨਾ, ਸੇਵਾ ਕਰਨ ਵਾਲੀ ਸੇਵਕਾ ਹੈ, ਤੇ ਉਹ ਸੇਵਾ ਕਰਨੀ ਤੇ ਉਹ ਰਾਜ ਦੀ ਰਾਣੀ ਤੋਂ ਪਾਣੀ ਭਰਨ ਵਾਲੀ ਸੰਤ ਜਿਨ੍ਹਾਂ ਦੀ ਦਾਸੀ ਚੰਗੀ ਹੈ, ਉਹ ਪਟਰਾਣੀ ਨਹੀਂ ਕਿਸੇ ਪ੍ਰਕਾਰ ਵੀ ਮੁਕਾਬਲਾ ਕਰ ਸਕਦੀ। ਕਿਸੇ ਨੇ ਸ਼ੰਕਾ ਕੀਤੀ, ਕਬੀਰ ਜੀ ਇਹ ਕਿਹੋ ਜਿਹੀ ਗੱਲ ਕਰ ਦਿੱਤੀ ਤੁਸੀਂ। ਸ਼ੰਕਾ ਕਰਨ ਵਾਲਾ ਕਹਿੰਦਾ, ਰਾਜੇ ਦੀ ਰਾਣੀ ਪੂਰਵਲੇ ਪੁੰਨਾਂ ਦੇ ਪ੍ਰਤਾਪ ਕਰਕੇ ਪਟਰਾਣੀ ਬਣੀ ਹੈ, ਤੁਸੀਂ ਨਿੰਦਿਆ ਕਰ ਦਿੱਤੀ ਉਹਦੀ, ਸੰਤਾਂ ਦੀ ਦਾਸੀ ਦੀ ਉਸਤਤ ਕਰ ਦਿੱਤੀ। ਸ਼ੰਕਾਵਾਦੀ ਦੀ ਕੀਤੀ ਸ਼ੰਕਾ ਨੂੰ ਪਹਿਲੀ ਤੁਕ ਵਿਚ ਕਥਨ ਕਰਕੇ ਫਿਰ ਦੂਜੀ ਤੁਕ ਦੇ ਉੱਤਰ ਦੇਣਗੇ, ਕਹਿਣਗੇ ਸੁਣੋ ਭਾਈ,
ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ।
ਤੇ ਕਬੀਰ ਸਾਹਿਬ ਜੀ ਪ੍ਰਸ਼ਨ ਰੂਪ ਦੇ ਕਥਨ ਕਰਦੇ, ਜਿਹੜਾ ਉਹਨੇ ਪ੍ਰੇਮੀ ਨੇ ਪ੍ਰਸ਼ਨ ਕੀਤਾ ਸੀ, ਨਿਰਪ ਨਾਰੀ ਰਾਜੇ ਦੀ ਇਸਤਰੀ ਜਿਹੜੀ ਹੈ ਉਹਨੂੰ ਪਟਰਾਣੀ ਕਿਉਂ ਨਿੰਦੀ ਹੈ, ਕਿਉਂ ਨਿੰਦਿਆ ਕੀਤਾ ਤੁਸੀਂ, ਭਾਵ ਨਿੰਦਿਆ ਨਹੀਂ ਸੀ ਕਰਨੀ ਚਾਹੀਦੀ।
ਕਿਉਂ ਹਰ ਚੇਰੀ ਕੋ ਮਾਨ,
ਹਰ ਪਰਮਾਤਮਾ ਦੀ ਚੇਰੀ ਦਾਸੀ ਕੋ ਮਾਨ ਸਤਿਕਾਰ ਕਿਉਂ ਦੇਈ ਹੈ, ਕਿਉਂ ਤੁਸੀਂ ਕਿਹਾ ਵੀ ਉਹ ਚੰਗੀ ਹੈ।
ਉਹ ਮਾਂਗ ਸਵਾਰ ਬਿਖੈ ਕੋ,
ਹੁਣ ਇਹਦਾ ਉੱਤਰ ਦੇ ਰਹੇ ਨੇ, ਕਹਿੰਦੇ ਸੁਣੋ ਭਾਈ, ਉੱਤਰ ਇਹ ਦਿੱਤਾ, ਉਹ ਰਾਜੇ ਦੀ ਜਿਹੜੀ ਪਟਰਾਣੀ ਹੈ ਉਹ ਨਾਮ ਨੂੰ ਭੁਲਾ ਕੇ ਤੇ ਕੀ ਕਰਦੀ ਹੈ, ਬਿਖੈ, ਬਿਖੇ ਨਾਮ ਹੈ ਵਿਸ਼ਿਆਂ ਦਾ, ਵਿਸ਼ਿਆਂ ਨੂੰ ਭੋਗਣ ਵਾਸਤੇ ਆਪਣੀ ਮਾਂਗਾਂ ਸਵਾਰਿਆ ਸਵਾਰਦੀ ਹੈ, ਭਾਵ ਹਾਰ ਸ਼ਿੰਗਾਰ ਕਰਦੀ ਹੈ। ਮਾਂਗ ਹੁੰਦੀ ਹੈ ਸਾਧ ਸਿੰਘ ਜੀ, ਸਿਰ ਦੇ ਕੇਸ ਬੀਬੀਆਂ ਦੋਨਾਂ ਪਾਸਿਆਂ ਤੋਂ ਇੱਕ ਪਾਸੇ ਨੂੰ ਕਰ ਦੇਣ, ਉਹ ਸਿਰ ਦੀ ਚਮੜੀ ਜਿਹੜੀ ਨੰਗੀ ਹੁੰਦੀ ਹੈ ਲੀਕ ਜੀ ਬਣ ਜਾਂਦੀ ਹੈ ਆਪਣੇ ਆਪ, ਕੇਸ ਦੋ ਪਾਸੇ ਕਰਦੇ, ਰੇਖਾ ਜਿਹੜੀ ਹੁੰਦੀ ਹੈ ਲੀਕ, ਉਹਦੇ ਸੰਧੂਰ ਭਰਦੀਆਂ, ਉਹਨੂੰ ਮਾਂਗ ਦਾ ਸੰਧੂਰ ਕਹਿੰਦੇ ਆ, ਉਹਨੂੰ ਮਾਂਗ ਕਹਿੰਦੇ ਆ। ਤੇ ਇਸ ਕਰਕੇ ਕਿਹਾ, ਕਹਿੰਦੇ ਉਹ ਜਿਹੜੀ ਹੈ ਨਾ, ਉਹ ਮਾਂਗ ਸਵਾਰਾ ਬਿਖੇ ਕਹੋ, ਉਹਦੇ ਸੰਧੂਰ ਆਦਿ ਪਾ ਕੇ ਜਿਵੇਂ ਕਿਤੇ ਕੁਹਾੜੀ ਦਾ ਟੱਕ ਲੱਗਿਆ ਹੁੰਦਾ ਵੀ ਖੂਨ ਵਗਦਾ ਹੁੰਦਾ ਇਸ ਤਰ੍ਹਾਂ ਇਹ ਕੋਈ ਬਹੁਤ ਜ਼ਿਆਦਾ ਵੱਡੀ ਮਹਾਨਤਾ ਵਾਲੀ ਬਾਤ ਨਹੀਂ ਗੁਰਮਤਿ ਇਹਨੂੰ ਕੋਈ ਥਾਂ ਨਹੀਂ ਹੈ ਇਸ ਪ੍ਰਕਾਰ ਕਹਿੰਦੇ ਉਹ ਆਪਣੇ ਸਰੀਰ ਨੂੰ ਹਾਰ ਸ਼ਿੰਗਾਰ ਕਾਹਦੇ ਵਾਸਤੇ ਵਿਸ਼ਾ ਭੋਗਣ ਵਾਸਤੇ ਇਸ ਕਰਕੇ ਭਾਈ ਤਾਂ ਨਿੰਦਿਆ ਹੈ ਉਧਰ ਜਿਹੜੀ ਦਾਸੀ ਆ ਉਹ ਸੁਣੋ
ਉਹ ਸਿਮਰੈ ਹਰ ਨਾਮ
ਤੇ ਉਹ ਜਿਹੜੀ ਪਰਮਾਤਮਾ ਦੇ ਸਿਮਰਨ ਕਰਨ ਵਾਲਿਆਂ ਦੀ ਦਾਸੀ ਹੈ ਉਹ ਸਤਸੰਗ ਦੀ ਮਿਲ ਕੇ ਹਰ ਪਰਮਾਤਮਾ ਦੇ ਨਾਮ ਨੂੰ ਸਿਮਰੈ ਸਿਮਰਦੀ ਹੈ ਇਸ ਕਰਕੇ ਦਾਸੀ ਸਲਾਹੁਣਾ ਯੋਗ ਹੈ ਇਹ ਤਾਂ ਨਾਮ ਕਰਕੇ ਕਿਹਾ ਹੈ ਤਾਂ ਸਲਾਂਘਾ ਯੋਗ ਹੈ
ਕਬੀਰ ਥੂਨੀ ਪਾਈ ਥਿਤ ਭਾਈ
ਕਬੀਰ ਸਾਹਿਬ ਜੀ ਕਥਨ ਕਰਦੇ ਤੇ ਅੱਗੇ ਸਾਰੀ ਤੋਂ ਇਕੱਠੀ ਬੋਲੋ
ਕਬੀਰ ਥੂਨੀ ਪਾਈ ਥਿਤ ਭਾਈ ਸਤਗੁਰ ਬੰਦੀ ਧੀਰ
ਕਬੀਰ ਸਾਹਿਬ ਜੀ ਕਥਨ ਕਰਦੇ ਭਾਈ ਜਦੋਂ ਸਾਡੇ ਅੰਦਰ ਧੀਰ ਧੀਰਤਾ ਬੰਦੀ ਬੰਨ ਦਿੱਤੀ ਤੇ ਅਸੀਂ ਗੁਰਾਂ ਪਾਸੋਂ ਭਗਤੀ ਰੂਪੀ ਥੂਨੀ ਥੰਮੀ ਪਾਈ ਪਾਉਣਾ ਕੀਤੀ ਜਦੋਂ ਸਾਡੀ ਬਿਰਤੀ ਰੂਪੀ ਛਪਰੀ ਥਿਤ ਇਸਤਤ ਭਈ ਹੋ ਗਈ ਇਸ ਕਰਕੇ ਤਦੋਂ ਉਸ ਵੇਲੇ ਸਾਡੀ ਬਿਰਤੀ ਰੂਪ ਛਪਰੀ ਥਿਤ ਇਸਤਤ ਹੋ ਗਈ ਹੈ ਜਿਵੇਂ ਬਰਸਾਤ ਪੈਣ ਨਾਲ ਪ੍ਰਤੱਖ ਛਪਰੀ ਡਿੱਗਦੀ ਹੋਵੇ ਉਹਦੇ ਹੇਠਾਂ ਥੰਮੀ ਦੇ ਦਈਏ ਨਾ ਉਹ ਇਸਤਤ ਹੋ ਜਾਂਦੀ ਹੈ ਟਿਕ ਜਾਂਦੀ ਹੈ ਇਸੇ ਪ੍ਰਕਾਰ ਵਿਸ਼ਿਆਂ ਰੂਪੀ ਵਰਖਾ ਪੈਣ ਨਾਲ ਸਰੀਰ ਰੂਪੀ ਛਪਰੀ ਤ੍ਰਿਸ਼ਨਾ ਰੂਪੀ ਪ੍ਰਿਥਵੀ ਤੇ ਡਿੱਗ ਰਹੀ ਸੀ ਪਰ ਜਦੋਂ ਗੁਰਾਂ ਨੇ ਉਪਦੇਸ਼ ਰੂਪੀ ਥੰਮੀ ਟੇਕ ਦੇ ਦਿੱਤੀ ਸਤਿਗੁਰਾਂ ਦੀ ਮਿਹਰ ਦੀ ਦ੍ਰਿਸ਼ਟੀ ਜਦੋਂ ਹੋ ਗਈ ਉਹਨਾਂ ਦੀ ਦ੍ਰਿਸ਼ਟੀ ਕਰਕੇ ਵਿਸ਼ਿਆਂ ਵੱਲੋਂ ਧੀਰਜਤਾ ਬੰਨ ਦਿੱਤੀ ਫਿਰ ਸਵੈ ਸਰੂਪ ਦੀ ਇਸਤਤੀ ਹੋ ਗਈ ਇਹ ਭਾਵ ਹੈ
ਕਬੀਰ ਹੀਰਾ ਬਣ ਜਿਆ
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਅਸੀਂ ਸਤਸੰਗਤ ਦੇ ਵਿਚ ਜਾਂ ਗੁਰੂ ਰੂਪੀ ਸਾਰੇ ਸਾਰੇ ਇਕੱਠੇ ਹੀ ਬੋਲੋ ਵੀ
ਕਬੀਰ ਹੀਰਾ ਬਣ ਜਿਆ ਮਾਨ ਸਰੋਵਰ ਤੀਰ
ਕਬੀਰ ਸਾਹਿਬ ਜੀ ਕਥਨ ਕਰਦੇ ਸੀ ਸਤਸੰਗਤ ਰੂਪੀ ਮਾਨ ਸਰੋਵਰ ਜਾਂ ਗੁਰੂ ਰੂਪੀ ਮਾਨ ਸਰੋਵਰ ਦੇ ਤੀਰ ਪਾਸੋਂ ਨਾਮ ਰੂਪੀ ਹੀਰਾ ਬਣ ਜਾ ਖਰੀਦਾ ਕੀਤਾ ਹੈ
ਕਬੀਰ ਹਰ ਹੀਰਾ ਜਨ ਜੌਹਰੀ
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਹਰ ਪਰਮਾਤਮਾ ਦਾ ਨਾਮ ਤਾਂ ਹੈਗਾ ਹੀਰਾ ਰੂਪ ਪਰਮਾਤਮਾ ਦੇ ਜਨ ਸੇਵਕ ਉਹ ਪਰਖਣ ਵਾਲੇ ਜੌਹਰੀ ਹਨ ਨਾਮ ਦੀ ਪਰਖ ਕਰਦੇ ਨੇ
ਲੇਕੈ ਮਾਂਡੈ ਹਾਟ
ਉਹ ਸਤਸੰਗਤ ਰੂਪੀ ਹਾਟ ਹੱਟੀ ਵਿਚ ਇਹ ਨਾਮ ਗੁਰਾਂ ਪਾਸੋਂ ਲੈ ਕੇ ਮਾਂਡੈ ਭੂਸ਼ਿਤ ਕਰਦੇ ਹੈ ਸਜਾਉਂਦੇ ਹੈ ਸਜਦੇ ਵਿਰਾਜਦੇ ਹਨ ਜਿਹੜਾ ਨਾਮ ਜਪਣਾ ਹੈ ਇਹੀ ਸੋਪਣ ਹੈ ਸਭ ਤੋਂ ਵੱਡਾ ਏਦੋਂ ਵੱਡੀ ਕੋਈ ਸੁੰਦਰਤਾ ਨਹੀਂ ਹੈ ਨਾਮ ਹੀ ਸਭ ਤੋਂ ਸੁੰਦਰ ਹੈ
ਜਬ ਹੀ ਪਾਈ ਹੈ ਪਾਰਖੂ
ਕਹਿੰਦੇ ਜਦੋਂ ਨਾਮ ਰੂਪੀ ਹੀਰੇ ਦਾ ਪਾਰਖੂ ਜਗਿਆਸੂ ਪਾਈ ਹੈ ਪਾ ਲਈਦਾ ਹੈ
ਤਬ ਹੀਰਨ ਕੀ ਸਾਟ
ਜਦੋਂ ਹੀਰਨ ਹੀਰਿਆਂ ਦੀ ਸਾਟ ਵੱਟ ਸੱਟੇ ਉਹ ਵੱਟ ਸੱਟ ਹੁੰਦੀ ਹੈ ਭਾਵ ਸੰਤ ਜਨ ਉਹਦਾ ਮਨ ਰੂਪੀ ਹੀਰਾ ਲੈ ਕੇ ਨਾਮ ਰੂਪੀ ਹੀਰਾ ਦਿੰਦੇ ਹੈ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜੇ ਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਉਹ ਜਗਿਆਸੂ ਹੀ ਇਸ ਨਾਮ ਰੂਪੀ ਹੀਰੇ ਦੀ ਸਾਟ ਕਦਰ ਕੀਮਤ ਜਾਣਦਾ ਹੈ ਨਹੀਂ ਤਾਂ ਫਿਰ ਬਿਨ ਗਾਹਕ ਗੁਣ ਵੇਚੀਐ ਤੋ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਵਿਕਾਏ ਇਹ ਕਿਹਾ ਹੈ ਅੱਗੇ ਦੱਸਦੇ ਹਨ ਜੀ
ਕਬੀਰ ਕਾਮ ਪਰੇ ਹਰ ਸਿਮਰੀਐ
ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਗੁਰਮੁਖ ਜਨੋ ਜਦੋਂ ਬੰਦੇ ਨੂੰ ਕੋਈ ਵਿਪਤਾ ਪੈਂਦੀ ਹੈ ਜਿਵੇਂ ਉਦੋਂ ਰੱਬ ਨੂੰ ਚੇਤੇ ਕਰਦਾ ਹੈ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਕੰਮ ਦੇ ਵੇਲੇ ਵਿਪਤਾ ਦੇ ਵੇਲੇ ਰੱਬ ਨੂੰ ਯਾਦ ਕਰਦਾ ਹੈ
ਐਸਾ ਸਿਮਰੋ ਨਿਤ
ਇਹੋ ਜਿਹੀ ਅਵਸਥਾ ਹਰ ਵੇਲੇ ਬਣਾਓ ਨਿਤਾ ਪ੍ਰਤੀ ਸਿਮਰੋ ਸਵਾਰਥ ਵਾਸਤੇ ਨਾ ਸਿਮਰੋ
ਅਮਰਾਪੁਰ ਵਾਸਾ ਕਰੋ
ਅਮਰਾਪੁਰ ਦੇਵਪੁਰੀ ਬੈਕੁੰਠ ਨੂੰ ਕਹਿੰਦੇ ਨੇ ਉੱਥੇ ਨਿਵਾਸ ਕਰੋਗੇ ਅਤੇ ਫਿਰ
ਹਰ ਗਿਆ ਬਹੋਰੈ ਬਿੱਤ
ਹਰ ਪ੍ਰਭੂ ਤੁਹਾਡਾ ਗਿਆ ਹੋਇਆ ਬਿੱਤ ਧਨ ਬਹੋਰੋ ਮੋੜ ਦੇਵੇਗਾ ਅਮਰਾ ਮ੍ਰਿਤੂ ਤੋਂ ਰਹਿਤ ਪੂਰਨ ਪਰਮਾਤਮਾ ਦੇ ਸੱਚਖੰਡ ਚ ਨਿਵਾਸ ਕਰੋਗੇ ਤੁਹਾਡਾ ਸਵਾਸਾਂ ਰੂਪੀ ਵਿਅਰਥ ਗਿਆ ਹੋਇਆ ਧਨ ਜਿਹੜਾ ਉਹ ਵੀ ਮੋੜ ਦੇਵੇਗਾ ਪਰਮ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਭਾਵ ਕਿ ਸਫਲ ਕਰ ਦੇਵੇਗਾ ਕੋਈ ਪਛਤਾਵਾ ਨਹੀਂ ਰਹੇਗਾ ਕਿ ਇੰਨੀ ਉਮਰ ਨਾਮ ਜਪੇ ਤੋਂ ਬਿਨਾਂ ਲੰਘ ਗਈ ਹੈ ਉਹ ਵੀ ਸਫਲ ਹੀ ਸਮਝੋ ਜਦੋਂ ਪਰਮਾਤਮਾ ਮਿਲ ਗਿਆ ਆਤਮ ਲਾਭ ਰੂਪੀ ਧਨ ਤੁਹਾਨੂੰ ਦੇ ਦੇਵੇਗਾ
ਅਮਰਾਪੁਰ ਵਾਸਾ ਕਰੋ
ਤੇ ਅਮਰਾਪੁਰ ਕੀ ਹੈ? ਬੈਕੁੰਠ ਦਾ ਨਾਮ ਹੈ। ਵਾਸਾ ਨਿਵਾਸ ਕਰੋ ਕਰੋਗੇ ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇਗਾ। ਹਾਂਜੀ ਬੋਲੋ।
ਹਰ ਗਿਆ ਬਹੋਰੈ ਬਿਤ,
ਹਰ ਪ੍ਰਭੂ ਤੁਹਾਡਾ ਗਿਆ ਹੋਇਆ ਬਿਤ ਧਨ ਬਹੋਰੈ ਮੋੜ ਦੇਵੇਗਾ, ਤਾਂ ਪਹਿਲੇ ਅਰਥ ਨਾਲ ਸੰਬੰਧ ਹੈ। ਤੇ ਇਸ ਕਰਕੇ ਦੁਆਰੇ ਇਹ ਅਮਰਾਪੁਰ ਵਾਸਾ ਕਰੋ, ਅਮਰਾ ਮ੍ਰਿਤੂ ਤੋਂ ਰਹਿਤ ਪੁਰ ਪੂਰਨ ਪਰਮਾਤਮਾ ਦੇ ਸੱਚਖੰਡ ਵਿਚ ਨਿਵਾਸ ਕਰੋਗੇ। ਇਹ ਫਿਰ ਹਰ ਗਿਆ ਬਹੋਰੈ ਬਿਤ, ਤੁਹਾਡਾ ਸਵਾਸਾਂ ਰੂਪੀ ਵਿਅਰਥ ਗਿਆ ਹੋਇਆ ਧਨ, ਬਿਤਨਾਮ ਧਨ ਦਾ ਹੁੰਦਾ, ਉਹ ਮੋੜ ਦੇਵੇਗਾ ਕਿਵੇਂ? ਭਾਵ ਸਫਲਾ ਕਰ ਦੇਵੇਗਾ, ਕੋਈ ਪਛਤਾਵਾ ਨਹੀਂ ਰਹੇਗਾ। ਆਤਮ ਲਾਭ ਰੂਪੀ ਧਨ ਉਹ ਤੈਨੂੰ ਵਾਹਿਗੁਰੂ ਪਰਮੇਸ਼ਰ ਦੇ ਦੇਵੇਗਾ। ਹੁਣ ਅਗਲੇ ਸਲੋਕ ਦੇ ਕਬੀਰ ਸਾਹਿਬ ਜੀ ਸਿਮਰਨ ਦੀ ਮਹਾਨਤਾ ਦਰਸਾਉਂਦੇ ਹਨ ਜੀ।
ਕਬੀਰ ਸੇਵਾ ਕੋ ਦੋਏ ਭਲੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਸੇਵਾ ਕਰਨ ਵਾਸਤੇ ਤੇ ਚਿੰਤਨ ਕਰਨ ਵਾਸਤੇ, ਭਗਤੀ ਕਰਨ ਵਾਸਤੇ, ਸੇਵਾ ਕਰਨ ਵਾਸਤੇ, ਟਹਿਲ ਕਰਨ ਵਾਸਤੇ ਦੋ ਹੀ ਚੰਗੇ ਹਨ, ਭਲੇ ਹਨ। ਕਿਹੜੇ ਕਿਹੜੇ?
ਇੱਕ ਸੰਤ ਇੱਕ ਰਾਮ,
ਇੱਕ ਸੰਤ ਸ਼ਾਂਤ ਜਿਤ ਮਹਾਤਮਾ ਬ੍ਰਹਮਨੇਸ਼ ਜੀ ਬ੍ਰਹਮ ਸਰੋਤਰੀ, ਇੱਕ ਰਾਮ ਪਰਮਾਤਮਾ ਉਹ ਆਪ ਹੈ। ਰਾਮ ਪ੍ਰਭੂ ਦਾ ਸਰੂਪ ਸਤਿਗੁਰੂ ਜੀ ਹਨ, ਇਉਂ ਸਮਝ ਲਓ। ਇੱਕ ਸੰਤ ਤੇ ਇੱਕ ਸਤਿਗੁਰੂ, ਐਂ ਵੀ ਹੋ ਗਿਆ ਇੱਕ ਰੱਬ ਇੱਕ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤ ਜਨ। ਇਹ ਦੋਨੇ ਜੇ ਸੇਵਾ ਕਰਨੀ ਹੈ, ਕੋਈ ਪਿੱਪਲਾਂ ਦੀ ਕਰਦਾ, ਕੋਈ ਪਸ਼ੂਆਂ ਦੀ ਕਰਦਾ, ਕੋਈ ਕਿਸੇ ਦੀ ਕਰਦਾ, ਕੋਈ ਕਿਸੇ ਦੀ ਕਰਦਾ, ਕੋਈ ਜਾਨਵਰਾਂ ਦੀ, ਉਹ ਬੜੀ ਸੇਵਾ ਕਰਦੇ ਹੈ। ਪਰ ਕਹਿੰਦੇ ਸੇਵਾ ਕਰਨੀ ਹੈ ਤਾਂ ਇਹ ਦੋ ਹੀ ਟਿਕਾਣੇ ਨੇ ਸੇਵਾ ਵਾਸਤੇ, ਤਾਂ ਇਹਦਾ ਫਲ ਕੀ ਹੋਏਗਾ ਦੱਸਦੇ ਨੇ।
ਰਾਮ ਜੋ ਦਾਤਾ ਮੁਕਤ ਕੋ,
ਕਹਿੰਦੇ ਭਾਈ ਰਾਮ ਜੋ ਰਮਿਆ ਹੋਇਆ ਪਰਮਾਤਮਾ ਉਹ ਤਾਂ ਹੈਗਾ ਮੁਕਤੀ ਦਾ ਦਾਤਾ, ਸੰਤ ਮੁਕਤੀ ਦਾ ਦਾਤਾ ਨਹੀਂ ਹੈ, ਰਾਮ ਮੁਕਤੀ ਦਾ ਦਾਤਾ ਹੈ। ਤੇ ਅੱਗੇ ਦੱਸਦੇ ਨੇ
ਸੰਤ ਜਪਾਵੇ ਨਾਮ,
ਸੰਤ ਪਰਮਾਤਮਾ ਦਾ ਨਾਮ ਜਪਾਉਂਦੇ ਆ ਭਾਈ, ਇਸ ਕਰਕੇ ਸੰਤ ਨੇ ਨਾਮ ਜਪਾਉਣਾ ਤੇ ਰਾਮ ਨੇ ਮੁਕਤੀ ਦੇਣੀ ਆ। ਕੰਮ ਵੰਡੇ ਹੋਏ ਨੇ ਰੱਬ ਨੇ, ਤੇ ਹੈ ਦੋਨਾਂ ਦਾ ਇੱਕੋ ਹੀ ਕੰਮ। ਸੰਤ ਗੋਬਿੰਦ ਕੇ ਇੱਕ ਹੈ ਕੰਮ, ਕੰਮ ਇੱਕੋ ਹੀ ਹੈ, ਪਰ ਮੁਕਤੀ ਉਹ ਦੇਣੀ ਹੈ, ਪਰ ਕੰਮ ਵੱਖਰੇ ਵੱਖਰੇ ਵੰਡੇ ਆ। ਉਹਨੇ ਨਾਮ ਜਪਾਉਣਾ, ਰੱਬ ਨੇ ਮੁਕਤੀ ਦੇਣੀ ਹੈ। ਇਸ ਕਰਕੇ ਨਾ ਭਗਤ ਕਬੀਰ ਸਾਹਿਬ ਜੀ ਨੇ ਇਹ ਨਿਚੋੜ ਕੱਢਿਆ ਹੈ। ਅੱਗੇ ਦੱਸਦੇ ਹਨ ਜੀ,
ਕਬੀਰ ਜਿਹ ਮਾਰਗ ਪੰਡਿਤ ਗਏ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਜਿਸ ਕਰਮ ਕਾਂਡ ਰੂਪੀ ਮਾਰਗ ਰਸਤੇ ਉੱਪਰ ਪੰਡਿਤ ਲੋਕ ਗਏ ਹਨ, ਮਤਲਬ ਕਰਮ ਕਾਂਡ ਦੇ ਵਿਚ ਪੁਸ਼ਤ ਦਰ ਪੁਸ਼ਤ ਕਰਦੇ ਆ ਰਹੇ ਨੇ।
ਪਾਛੈ ਪਰੀ ਬਹੀਰ,
ਇਨ੍ਹਾਂ ਦੇ ਪਿੱਛੇ ਬਹੀਰ ਭੀੜ ਪਈ ਹੋਈ ਹੈ, ਬਹੁਤ ਲੋਕ ਕਰਮ ਕਾਂਡ ਕਰਨ ਵਾਸਤੇ, ਪੱਥਰ ਪੂਜਾ ਕਰਨ ਵਾਸਤੇ ਲਾਈਨਾਂ ਹੀ ਲੱਗੀਆਂ ਹੋਈਆਂ ਨੇ। ਇਉਂ ਕੋਈ ਜਗ ਕਰਦਾ, ਕੋਈ ਸਕਾਮ ਕਰਮ ਕਰਦਾ ਹੈ, ਅਨੇਕਾਂ ਫਲ ਦੱਸਦੇ ਹੈ ਵੀ ਇਹਦਾ ਆਹ ਫਲ ਹੈ, ਇਹਦਾ ਆਹ ਫਲ ਹੈ। ਇਹ ਲਾਲਚ ਦੇ ਵੱਸ ਹੋ ਕੇ ਲੋਕ ਤੇ ਬਿਨਾਂ ਵਿਚਾਰ ਤੋਂ ਕੀਤੀਆਂ ਮਗਰ ਤੁਰ ਪੈਂਦੇ ਨੇ। ਤੇ ਸਾਰ ਕਿਤਾਬ ਲਈ ਕਿਹਾ ਨੀ ਪੰਡਿਤ ਹਰਦਿਆਲ ਜੀ ਨੇ, ਉਹ ਕਹਿੰਦੇ ਜਾਕੀ ਭੇਡਾ ਚਾਲ ਚਲਤੇ ਕੇ ਪਾਛੇ ਚੱਲੇ, ਪਰਮਾਰਥ ਨੇ ਸੰਭਾਲ ਦੇਖੋ ਜਾਕੀ ਮੂੜਤਾ। ਇੱਕ ਭੇਡ ਖੂਹ ਚ ਡਿੱਗ ਜਾਵੇ ਬਾਹਰ ਤੋਂ ਉੱਪਰ ਤਾਂ ਮੂੰਹ ਚੱਕ ਕੇ ਦੇਖਦੀਆਂ ਹੀ ਨੀ, ਦੜਾ ਮਦਮ ਖੂਹ ਚ ਡਿੱਗ ਪੈਂਦੀਆਂ ਸਾਰੀਆਂ। ਇਹ ਲੋਕਾਂ ਦੀ ਭੇਡ ਚਾਲ ਹੈ ਜੋ ਪੱਥਰ ਦੀ ਪੂਜਾ ਕਰਦੇ ਨੇ।
ਇੱਕ ਅਵਘਟ ਘਾਟੀ ਰਾਮ ਕੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜੋ ਰਾਮ ਪਰਮਾਤਮਾ ਦੀ ਪ੍ਰੇਮਾ ਭਗਤੀ ਹੈ ਨਾ, ਜਿਹੜੀ ਪ੍ਰੇਮਾ ਭਗਤੀ ਦੀ ਇੱਕ ਅਵਘਟ ਔਖੀ ਘਾਟੀ ਹੈ।
ਜਿਹ ਚੜ ਰਹੇ ਹੋ ਕਬੀਰ,
ਉਸ ਉੱਪਰ ਅਸੀਂ ਚੜ ਰਹੇ ਹਾਂ, ਭਾਵ ਭਗਤੀ ਦੇ ਵਿਚ ਇਸਤਤ ਹੋ ਰਹੇ ਹਾਂ। ਕਬੀਰ ਸਾਹਿਬ ਜੀ ਦੇ ਇਸ ਕਥਨ ਅਨੁਸਾਰ ਗੁਰਬਾਣੀ ਦੇ ਵਿਚ ਵੀ ਕਈ ਪ੍ਰਮਾਣ ਮਿਲਣਗੇ। ਆਖਣ ਔਖਾ ਸਾਚਾ ਨਾਉ, ਤੇ ਪਰਮਾਤਮਾ ਨਾਮ ਆਖਣਾ ਔਖਾ ਹੈ, ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਉ, ਐਂ ਵੀ ਕਿਹਾ ਹੈ ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਆਖਣ ਔਖਾ ਨਾਨਕਾ, ਆਖ ਨਾ ਜਾਪੈ ਆਖ, ਇਹ ਔਖੀਆਂ ਚੀਜ਼ਾਂ ਹਨ। ਸੋ ਅੱਗੇ ਦੱਸਦੇ ਹਨ ਜੇ
ਕਬੀਰ ਦੁਨੀਆਂ ਕੇ ਦੁਖੇ ਮੂਆ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ, ਹੰਕਾਰੀ ਜਿਹੜਾ ਜੀਵ ਹੈ ਨਾ, ਦੁਨੀਆਂ ਦੇ ਦੁਖੇ ਸੰਸਿਆਂ ਵਿਚ ਹੀ ਮੂਆ ਮਰ ਰਿਹਾ ਹੈ। ਕਿਸ ਤਰ੍ਹਾਂ ਮਰ ਰਿਹਾ ਹੈ? ਉਹ ਆਪਣੀ ਕੁਲ ਜਿਹੜੀ ਹੈ, ਬੋਲੋ ਜੀ,
ਚਾਲਤ ਕੁਲ ਕੀ ਕਾਨ,
ਆਪਣੀ ਕੁਲ ਦੀ ਕਾਨ ਕਨੌੜ, ਲੱਜਾ ਵਿਚ ਕੁਲ ਦੀ ਕਾਨ, ਕੁਲ ਦੀ ਰੀਤੀ ਅਨੁਸਾਰ ਚਲਤ ਚੱਲ ਰਿਹਾ, ਭਾਵ ਅਗਿਆਨ ਬਸ ਜੀਵ ਪਰਮਾਰਥ ਸਤਸੰਗਤ ਦੇ ਵਿਵਹਾਰ ਜਿਹੜੇ ਨੇ ਨਾ, ਸਤਸੰਗਤ ਨੂੰ ਬੇਲੜ ਲੋਕਾਂ ਤੇ ਮੰਗਤੇ ਲੋਕਾਂ ਦਾ ਕਰਤਵ ਜਾਣ ਕੇ ਨਿੰਦਿਆ ਵੀ ਕਰਦੇ ਆ, ਸਤਸੰਗ ਨਹੀਂ ਕਰਦਾ। ਕਹਿੰਦਾ ਵਿਹਲੇ ਲੋਕਾਂ ਦਾ ਕੰਮ ਹੈ, ਅਸੀਂ ਕੰਮ ਵਾਲੇ ਹਾਂ। ਕਹਿੰਦਾ ਮੈਂ ਸਰਦਾਰ ਹਾਂ ਤੇ ਮੈਂ ਬੜਾ ਅਮੀਰ ਸ਼ਾਹੂਕਾਰ, ਮੈਂ ਚੰਗਾ ਲੰਘਦਾ ਸੰਗਤ ਜਾਂਦਾ, ਵਿਹਲੇ ਬੰਦਿਆਂ ਦੇ ਇਹ ਕੰਮ ਜਨ ਉਹ ਜਾਣ। ਇਉਂ ਕਹਿ ਸਾਸੀ ਅਮੀਰਾਂ ਸਰਦਾਰਾਂ ਦਾ ਪੁੱਤ ਹਾਂ ਤੇ ਇਸ ਕਰਕੇ ਮੈਂ ਇੱਥੇ ਬੈਠਾ ਚੰਗਾ ਨਹੀਂ ਲੱਗਦਾ। ਐਸਾ ਉਹਨਾਂ ਦੀ ਇਹ ਆਪਣੀ ਕੁਲ ਦੀ ਲੱਜਾ ਸਮਝਦੇ, ਸ਼ਰਮ ਮੰਨਦੇ ਨੇ।
ਤਬ ਕੁਲ ਕਿਸ ਕਾ ਲਾਜ ਸੀ,
ਤਬ ਤਦੋਂ ਕਿਸ ਦਾ ਕੁਲ ਲਾਜ ਸੀ, ਸ਼ਰਮਸਾਰ ਹੋਵੇਗਾ ਤੇ ਤਾਂ ਫਿਰ ਕੁਲ ਲਾਜ ਸੀ, ਲੱਜਾ ਸ਼ਰਮਸਾਰ ਹੋਵੇਗਾ। ਕਦੋਂ ਦੱਸਦੇ ਹਨ? ਜਬ
ਲੀ ਧਰਹਿ ਮਸਾਨ,
ਤਬ ਤਦੋਂ ਤੂੰ ਤੇ ਕਿਸ ਦਾ ਕੁੱਲ ਲਾਜ ਸੀ, ਸ਼ਰਮਸਾਰ ਹੋਵੇਗਾ, ਜਦੋਂ ਮੁਰਦੇ ਨੂੰ ਲਿਆ ਕੇ ਸ਼ਮਸ਼ਾਨ ਭੂਮੀ ਚ ਧਰ ਦਿੱਤਾ, ਟਿਕਾ ਦਿੱਤਾ, ਉਥੇ ਤੇਰਾ ਖਾਨਦਾਨ ਨਹੀਂ ਪਰਖ ਹੋਣਾ। ਇਹ ਨਹੀਂ ਦੇਖਣਾ ਅੱਗ ਨੇ ਵੀ ਇਹ ਖਾਨਦਾਨ ਦਾ ਬੱਚਾ ਸੀ, ਇਹਨੂੰ ਹੋਰ ਤਰ੍ਹਾਂ ਸਾੜਾਂ, ਤੇਰੀ ਸਵਾਹ ਕਰ ਦੇਣੀ ਉਸ ਤਰ੍ਹਾਂ ਜਿਵੇਂ ਹੋਰਾਂ ਦੀ ਹੋਈ ਹੈ। ਜਿਵੇਂ ਕਬੀਰ ਸਾਹਿਬ ਨੂੰ ਕਬੀਰ ਦੀ ਮਾਂ ਨੇ ਕਹੇ ਤਾਂ ਹਮਰੇ ਕੁਲ ਕੌਣ ਏ ਰਾਮ ਕਹਿਓ, ਤੂੰ ਕਹੇ ਇਸ ਪਾਸੇ ਜਾਣਾ, ਸਾਡੇ ਤਾਂ ਕੁਲ ਚ ਰਾਮ ਕਹੇ ਨੀ, ਅਸੀਂ ਮੁਸਲਮਾਨ ਆ, ਤੂੰ ਕਿਉਂ ਕਹਿੰਦਾ? ਤੋ ਇਸ ਕਰਕੇ ਕਬੀਰ ਸਾਹਿਬ ਨੇ ਬਿਰਾਗਮੀ ਉਪਦੇਸ਼ ਦਿੱਤਾ ਹੈ।
ਕਬੀਰ ਡੁੱਬਹਿ ਗੋਰੇ ਬਾਪਰੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਪਹਿ ਭਾਈ ਬਾਪਰੇ ਵਿਚਾਲੇ ਤੁਸ਼ ਜੀਵ, ਬਹੁਤ ਕਰਮ ਜਿਹੜੇ ਬਹੁਤ ਲੋਕ ਜਿਹੜੇ ਨੇ ਕਹਿੰਦੇ ਨੇ ਤੂੰ ਡੁੱਬੇਗਾ ਕਿਹੜੇ ਰਸਤੇ ਜਾ ਕੇ, ਰੇ ਬਾਪਰੇ ਜੀਵ ਤੂੰ ਡੁੱਬ ਜਾਏਗਾ। ਜਿਵੇਂ ਕਿਸੇ ਨੂੰ ਕੋਈ ਦੇਖਿਓ ਦੇਖੀ ਭਾਈ ਡੂੰਘਾ ਪਾਣੀ ਆ ਕਿਤੇ ਡੁੱਬ ਜਾਏਗਾ ਤੂੰ, ਇਸ ਭਾਵ ਦੇ ਕਹਿੰਦੇ ਨੇ ਕਬੀਰ ਸਾਹਿਬ।
ਬਹੁ ਲੋਗਨ ਕੀ ਕਾਨ,
ਬਹੁਤ ਲੋਕਾਂ ਦੀ ਕਾਨ ਕਨੌੜ ਲਾਜ ਵਿਚ ਡੁੱਬ ਜਾਏਗਾ ਤੂੰ, ਭਾਵ ਲੋਕੀ ਇਹ ਲੋਕਾਂ ਦੀ ਕਾਨ ਕਨੌੜ ਕੱਢਦਾ ਹੋਇਆ ਸੰਸਾਰ ਸਮੁੰਦਰ ਡੁੱਬ ਜਾਵੇਗਾ।
ਪਾਰੂਸੀ ਕੇ ਜੋ ਹੁਆ,
ਜੋ ਗੁਆਂਢੀ ਦੇ ਪਾਰੋਸੀ ਪੜੋਸੀ ਤੋਂ ਭਾਵ ਹੈ, ਜੋ ਗੁਆਂਢੀ ਦੇ ਹੋਇਆ, ਅੱਜ ਅਰਥੀਆਂ ਬੰਨੀਆਂ ਜਾ ਰਹੀਆਂ ਨੇ ਗੁਆਂਢ ਦੇ ਵਿੱਚੋਂ, ਤੂੰ ਇਹ ਵੀ ਸਮਝ ਲੈ ਇੱਕ ਦਿਨ ਤੇਰੇ ਨਾਲ ਵੀ ਹੋਏਗਾ।
ਤੂੰ ਆਪਣੇ ਭੀ ਜਾਨ,
ਉਸ ਨੂੰ ਤੂੰ ਆਪਣੇ ਘਰ ਦੇ ਵਿੱਚ ਵੀ ਜਾਨ ਜਾਣਨਾ ਕਰ, ਵੀ ਮੌਤ ਗੁਆਂਢੀਆਂ ਦੇ ਨਹੀਂ ਆਉਂਦੀ, ਮੌਤ ਤੇਰੇ ਵੀ ਆਊਗੀ ਇੱਕ ਦਿਨ, ਤੇਰੇ ਸਬੰਧੀਆਂ ਦੀ ਆ ਸਕਦੀ ਹੈ, ਤੇਰੀ ਆ ਸਕਦੀ ਹੈ, ਨੇੜੇ ਜਾਣਨਾ ਕਰ। ਜਿਹੜੀ ਲੋਕਾਂ ਦੀ ਕਾਨ ਕਨੌੜ ਕਰਦੇ ਇਸ ਨੂੰ ਤਿਆਗਣਾ ਕਰ। ਜਦੋਂ ਮੌਤ ਹੋ ਗਈ ਨਾ, ਉਥੇ ਮੜੀਆਂ ਵਿਚ ਸਾੜਿਆ ਜਾਵੇਗਾ, ਬਾਕੀ ਲੋਕ ਜਿੱਥੇ ਸੜਦੇ ਆ ਉਸ ਵੇਲੇ ਤੇਰੀ ਲੋਕ ਲਾਜ ਕਿੱਥੇ ਜਾਏਗੀ? ਇਸ ਲਈ ਮੌਤ ਨੂੰ ਚੇਤੇ ਰੱਖ, ਪਰਮਾਰਥ ਦੇ ਰਸਤੇ ਸੰਭਾਲਣਾ ਕਰ। ਮ੍ਰਿਤ ਹੱਸੈ ਸਿਰ ਉਪਰੇ, ਪਸੂਆ ਨਹੀਂ ਬੂਝੈ, ਬਾਦ ਸਾਧ ਅਹੰਕਾਰ ਮੈਂ, ਮਰਨਾ ਨਹੀਂ ਸੁਝੈ, ਤੈਨੂੰ ਸੋਝ ਹੀ ਨਹੀਂ ਆ ਰਹੀ। ਅੱਗੇ ਦੱਸਦੇ ਹਨ,
ਕਬੀਰ ਭਲੀ ਮਧੂਕਰੀ,
ਮਧੂਕਰੀ ਆਦਿ ਵਿਚ ਮਧੂ ਨਾਮ ਭੌਰੇ ਦਾ ਹੁੰਦਾ ਹੈ, ਮਧਕਰ ਨਾਮ ਭੌਰੇ ਦਾ ਹੈ, ਤੇ ਮਧਕਰ ਨਾਮ ਭਰਮਣ ਕਰਨ ਦਾ, ਭੌਰਾ ਭਰਮਣ ਕਰਦਾ ਜਿਹੜਾ ਜੀਵ, ਇਸ ਕਰਕੇ ਉਹਦਾ ਨਾਮ ਭੌਰਾ ਹੋ ਗਿਆ। ਕਬੀਰ ਸਾਹਿਬ ਕਹਿੰਦੇ ਜਿਹੜਾ ਜਿਵੇਂ ਭੌਰਾ ਕੀ ਕਰਦਾ ਹੈ, ਉਹ ਭਰਮਣ ਕਰਦਾ ਕਰਦਾ ਥੋੜਾ ਖੁਸ਼ਬੋ ਕਿਸੇ ਫੁੱਲ ਦੀ, ਥੋੜੀ ਕਿਸੇ ਇਸ ਤਰ੍ਹਾਂ ਲੈਂਦਾ ਰਹਿੰਦਾ ਹੈ। ਕਹਿੰਦੇ ਜਿਹੜਾ ਫਕੀਰ ਹੋ ਕੇ ਇੱਕ ਘਰ ਦਾ ਅੰਨ ਨਾ ਖਾਵੇ, ਭੌਰੇ ਦੀ ਨਿਆਈ ਫਿਰ ਕੇ ਗਜ਼ਾ ਕਰ ਲਵੇ, ਉਹਨੂੰ ਮਧੂਕਰੀ ਦਾ ਅੰਨ ਕਹਿੰਦੇ ਨੇ ਸਾਧ ਸਿੰਘ ਜੀ। ਕਬੀਰ ਭਲੀ ਮਧੂਕਰੀ, ਉਹ ਕਹਿੰਦੇ ਅਨਾਜ ਚੰਗਾ ਹੈ ਸਾਧੂ ਵਾਸਤੇ, ਜਦੋਂ ਪ੍ਰਵਿਰਤੀ ਹੈ ਨੀ ਕੋਈ, ਗ੍ਰਿਸ਼ਤੀ ਦਾ ਧਰਮ ਹੈ ਉਹਨਾਂ ਦਾ ਭਲਾ ਹੈ, ਉਹਨੂੰ ਅੰਨ ਦੇਣ ਦੇ ਨਾਲ। ਇਸ ਪ੍ਰਕਾਰ ਕਿਹਾ ਹੈ,
ਨਾਨਾ ਬਿਧ ਕੋ ਨਾਜ,
ਉਹ ਭਿਖਿਆ ਦੀ ਰੋਟੀ ਚੰਗੀ ਹੈ, ਅਨੇਕਾਂ ਬਿਧ ਕਰਕੇ ਉਹਦੇ ਵਿਚ ਨਾਜ ਅਨਾਜ ਹੁੰਦਾ, ਕੋਈ ਕਣਕ ਦੀ ਰੋਟੀ ਪਾ ਦਿੰਦਾ, ਕੋਈ ਮਿੱਸੀ ਪਾ ਦਿੰਦਾ, ਤੇ ਕੋਈ ਭਾਈ ਛੋਲਿਆਂ ਦੀ ਰੋਟੀ, ਕਿਸੇ ਨੇ ਜਾਵਾਂ ਦੀ ਰੋਟੀ ਪਾ ਦਿੱਤੀ ਹੈ। ਇਸ ਪ੍ਰਕਾਰ ਦੇ ਉਹ ਨਾਨਾ ਤਰ੍ਹਾਂ ਦਾ ਅਨਾਜ ਹੋ ਗਿਆ ਹੈ, ਇਸ ਕਰਕੇ ਅੰਨ ਹੈ।
ਦਾਵਾ ਕਾਹੂ ਕੋ ਨਹੀਂ,
ਇਸ ਭਿਖਿਆ ਦੀ ਰੋਟੀ ਦੇ ਉੱਪਰ ਕਿਸੇ ਦਾ ਵੀ ਦਾਵਾ ਅਧਿਕਾਰ ਹੱਕ ਨਹੀਂ ਹੈ, ਕਿਉਂਕਿ ਮਧੂਕਰੀ ਲਈ ਬਹੁਤ ਵੱਡਾ, ਬੋਲ ਦੋ ਜੀ ਅੱਗੇ,
ਵੱਡਾ ਦੇਸ਼ ਵੱਡ ਰਾਜ,
ਸਾਧੂਆਂ ਵਾਸਤੇ ਮਧੂਕਰੀ ਇੱਕੋ ਦੇਸ਼ ਦੇ ਵਿਚ ਨਹੀਂ, ਜਿਹੜੇ ਮਰਜ਼ੀ ਦੇਸ਼ ਚਲੇ ਜਾਣ, ਮੰਗ ਕੇ ਰੋਟੀ ਉਹ ਖਾਣੀ ਹੈ, ਵੱਡਾ ਰਾਜ ਹੈ ਉਹਨਾਂ ਦਾ। ਛੋੜਿਆ ਰਾਜ ਤਾਂ ਰਾਜਿਆਂ ਦੇ ਛੋਟੇ ਛੋਟੇ ਰਾਜ ਨੇ, ਸਾਧੂ ਦਾ ਤਾਂ ਵੱਡਾ ਰਾਜ ਹੈ, ਜਿੱਥੋਂ ਮਰਜ਼ੀ ਲਾਵੇ ਰੱਬ ਦੇ ਨਾਂ ਤੇ, ਕਿਸੇ ਦੇ ਘਰੋਂ ਰੋਟੀ ਤੇ ਸਾਧ ਸਿੰਘ ਜੀ ਇਸ ਤਰ੍ਹਾਂ ਦੀ ਉਹ ਲੈ ਸਕਦਾ। ਮਧੂਕਰੀ ਲਈ ਬਹੁਤ ਵੱਡਾ ਦੇਸ਼ ਤੇ ਬਹੁਤ ਵੱਡਾ ਰਾਜ ਹੈ। ਜੇਕਰ ਕਿਸੇ ਦੇ ਘਰੋਂ ਰੋਟੀ ਨਾ ਮਿਲੇ ਕਿਸੇ ਇੱਕ ਦੇ ਤਾਂ ਦੂਸਰੇ ਦੇ ਥਾਂ ਤੋਂ ਰੋਟੀ ਮਿਲ ਜਾਂਦੀ ਹੈ। ਜੇ ਇੱਕ ਸ਼ਹਿਰ ਚ ਨਾ ਮਿਲੇ ਦੂਸਰੇ ਸ਼ਹਿਰ ਚ, ਜੇ ਇੱਕ ਸੂਬੇ ਚ ਨਾ ਦੂਜੇ ਸੂਬੇ ਚ ਮਿਲ ਜਾਂਦੇ। ਇਸ ਕਰਕੇ ਵੱਡਾ ਦੇਸ਼ ਹੈ ਉਹਨਾਂ ਦਾ, ਉਥੋਂ ਪ੍ਰਾਪਤ ਹੋ ਜਾਂਦੀ। ਇਸ ਲਈ ਫਕੀਰ ਵਾਸਤੇ ਬਹੁਤ ਵੱਡਾ ਦੇਸ਼, ਬਹੁਤ ਵੱਡਾ ਰਾਜ ਹੈ, ਇਹ ਪਰਮਾਤਮਾ ਦਾ ਦਿੱਤਾ ਹੋਇਆ ਰਾਜ। ਇਸੇ ਪ੍ਰਕਾਰ ਜੇ
ਕਬੀਰ ਭਲੀ ਮਧੂਕਰੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਭਾਈ ਪਰਮਾਤਮਾ ਦੀ ਭਗਤੀ ਰੂਪੀ ਮਧੂਕਰੀ ਸਭ ਤੋਂ ਚੰਗੀ ਹੈ।
ਨਾਨਾ ਵਿਧ ਕੋ ਅਨਾਜ,
ਜਿਸ ਵਿਚ ਅਨੇਕਾਂ ਪ੍ਰਕਾਰ ਦੇ ਸ਼ੁਭ ਗੁਣਾਂ ਰੂਪੀ ਅਨਾਜ ਹੈ।
ਦਾਵਾ ਕਾਹੂ ਕੋ ਨਹੀਂ,
ਇਸ ਪ੍ਰਭੂ ਦੀ ਭਗਤੀ ਕਰਨ ਵਿਚ ਕਿਸੇ ਦਾ ਦਾਵਾ ਨਹੀਂ ਹੈ। ਕੋਈ ਲੋਕ ਦੰਡ, ਰਾਜ ਦੰਡ, ਪਿਤਰ ਦੰਡ, ਦੇਵ ਦੰਡ, ਕੋਈ ਵੀ ਦਾਵਾ ਨਹੀਂ ਕਰ ਸਕਦੇ।
ਵੱਡਾ ਦੇਸ਼ ਵੱਡ ਰਾਜ,
ਜਿਹੜਾ ਭਗਤੀ ਦਾ ਸਤਸੰਗਤ ਰੂਪੀ ਦੇਸ਼ ਬਹੁਤ ਵੱਡਾ ਹੈ। ਗਿਆਨ ਦਾ ਪ੍ਰਕਾਸ਼ ਹੋਣਾ ਬਹੁਤ ਵੱਡਾ ਹੈ। ਸਾਧ ਸੰਗਤ ਕਿਤੇ ਵੀ ਹੋ ਸਕਦੀ ਹੈ, ਕਿਸੇ ਇੱਕ ਦੇਸ਼ ਚ ਥੋੜੀ ਹੁੰਦੀ ਹੈ, ਵੀ ਇੱਕ ਪਿੰਡ ਚ ਹੁੰਦੀ ਹੈ, ਵੀ ਇੱਕ ਸ਼ਹਿਰ ਚ ਹੁੰਦੀ ਹੈ। ਵੱਡਾ ਦੇਸ਼ ਵੱਡ ਰਾਜ ਸਾਰੀ ਜਗ੍ਹਾ ਹੀ ਹੈ। ਇਸ ਪ੍ਰਕਾਰ ਕਿਹਾ ਹੈ,
ਕਬੀਰ ਦਾਵੈ ਦਾਜਨ ਹੋਤ ਹੈ।
ਕਬੀਰ ਸਾਹਿਬ ਜੀ ਕਥਨ ਕਰਦੇ, ਹੇ ਭਾਈ, ਦੁਨੀਆਂ ਦੇ ਦਾਵੈ ਅਧਿਕਾਰ ਹੱਕ ਜਿਤਾਉਣ ਦੇ ਲਈ ਦਾਜਨ ਸੜਨਾ ਹੁੰਦਾ ਹੈ।
ਨਿਰਦਾਵੈ ਰਹਿ ਨਿਸ਼ੰਕ,
ਨਿਰਦਾਵੇ ਮਾਇਆ ਦੇ ਜਿਹੜੇ ਸਾਸੀ ਜੀ, ਮਾਇਕੀ ਦਾਵਿਆਂ ਤੋਂ ਬਿਨਾਂ ਨਿਸ਼ੰਕ ਸੰਖਿਆ ਤੋਂ ਰਹਿਤ ਹੋ ਕੇ ਰਹਿਣਾ ਕਰੇ, ਭਾਵ ਮੇਰ ਸ਼ੇਰ ਛੱਡ ਦੇਵੇ।
ਜੋ ਜਨ ਨਿਰਦਾਵੈ ਰਹੇ,
ਜੋ ਪੁਰਖ ਨਿਰਦਾਵੇ ਦੁਨੀਆਂ ਦੇ ਦਾਵਿਆਂ ਤੋਂ ਹੱਕ ਜਮਾਉਣ ਤੋਂ ਰਹਿਤ ਰਹਿੰਦੇ ਹਨ,
ਸੋ ਗਨ ਇੰਦਰ ਸੋ ਰੰਕ,
ਸੋ ਉਹ ਤਾਂ ਇੰਦਰ ਵਰਗਿਆਂ ਨੂੰ ਵੀ ਰੰਕ ਕੰਗਾਲ ਦੇ ਨਿਆਈ ਕਹਿੰਦੇ ਨੇ, ਕਿ ਹੋਊਗਾ ਕੰਗਾਲ ਖੇ ਇੰਦਰਪੁਰੀ ਦਾ ਰਾਜਾ ਜੀ, ਹੋਊਗਾ ਕਹਿੰਦੇ ਕੋਈ ਕੰਗਾਲ, ਕਹਿੰਦੇ ਸਾਨੂੰ ਕੀ ਆ ਉਹਦੇ ਥੀ। ਤੇ ਇਸ ਪ੍ਰਕਾਰ ਸਾਸ ਜੀ, ਜਿਵੇਂ ਕਲਗੀਧਰ ਪਾਤਸ਼ਾਹ ਦੱਖਣ ਦੇਸ਼ ਨੂੰ ਜਾਂਦਿਆਂ ਹੋਇਆਂ ਜਦੋਂ ਅਜਮੇਰ ਦੇ ਪਾਸ ਪੁਸ਼ਕਰ ਰਾਜ ਤੇ ਪਹੁੰਚੇ ਸੀ ਨਾ ਮਹਾਰਾਜ, ਉੱਥੇ ਚੇਤਨ ਦਾਸ ਸੀ ਬ੍ਰਾਹਮਣ, ਉਹ ਗੁਰੂ ਸਾਹਿਬ ਜੀ ਦੇ ਉਸ ਵੇਲੇ ਸਾਧ ਸਿੰਘ ਜੀ ਸਰਨ ਉਹਨੇ ਗ੍ਰਹਿਣ ਕੀਤੀ, ਤੀਰਥ ਦਾ ਇਤਿਹਾਸ ਸੁਣਾਇਆ। ਬ੍ਰਹਮਾ ਦਾ ਇੱਕੋ ਹੀ ਮੰਦਰ ਹੈ ਸਾਧ ਸਿੰਘ, ਪੂਰੀ ਦੁਨੀਆਂ ਦੀ ਪੁਸ਼ਕਰ ਹੈ, ਹੋਰ ਕਿਤੇ ਨਹੀਂ ਮੰਦਰ ਹੈ। ਬੇਨਤੀ ਕੀਤੀ, ਇੱਥੇ ਤੁਹਾਡੇ ਮਹਾਰਾਜ ਵੱਡੇ ਵੀ ਆਏ ਸੀ, ਗੁਰੂ ਨਾਨਕ ਸਾਹਿਬ ਆਏ ਸੀ, ਉਹਨਾਂ ਨੇ ਇਸ਼ਨਾਨ ਕੀਤਾ। ਮਹਾਰਾਜ ਕਹਿੰਦੇ, ਦੱਸੋ ਕਿਹੜੀ ਜਗ੍ਹਾ ਹੈ ਜਿੱਥੇ ਮੇਰੇ ਗੁਰੂ ਨਾਨਕ ਨੇ ਇਸ਼ਨਾਨ ਕੀਤਾ, ਮੈਂ ਵੀ ਉੱਥੇ ਇਸ਼ਨਾਨ ਕਰੂੰ। ਕਲਗੀਧਰ ਪਾਤਸ਼ਾਹ ਕਹਿੰਦੇ, ਤੇ ਉੱਥੇ ਮਹਾਰਾਜ ਤੀਰਥ ਨੂੰ ਪਵਿੱਤਰ ਕੀਤਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤਾ, ਮਹਾਰਾਜ ਨੇ ਵੀ ਉੱਥੇ ਜਾ ਕੇ ਇਸ਼ਨਾਨ ਕੀਤਾ। ਤੇ ਉਹਨੇ ਚੇਤਨ ਦਾਸ ਨੇ ਕਿਹਾ ਹੀ ਇਹ ਸੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਤੀਰਥ ਨੂੰ ਪੁਸ਼ਕਰ ਰਾਜ ਨੂੰ ਪਵਿੱਤਰ ਕੀਤਾ, ਤੁਸੀਂ ਵੀ ਪਵਿੱਤਰ ਕਰੋ। ਜਦੋਂ ਜਿਸ ਘਾਟ ਤੇ ਗੁਰੂ ਸਾਹਿਬ ਜੀ ਨੇ ਇਸ਼ਨਾਨ ਕੀਤਾ, ਉੱਥੇ ਸਤਿਗੁਰੂ ਜੀ ਦੇ ਨਾਂ ਦਾ ਗੋਬਿੰਦ ਘਾਟ ਸਾਧ ਸਿੰਘ ਜੀ ਬਣਿਆ। ਉੱਥੇ ਬੜੇ ਘਾਟ ਨਾਲ ਆਲੇ ਦੁਆਲੇ ਫਿਰ ਕੇ ਦੇਖੀਏ ਨਾ, ਉਹ ਤੀਰਥ ਦੇ ਚਾਰ ਚਪੇਰੇ ਮਾਨਣੀ ਪੁਰਸ਼ਾਂ ਦੇ ਬੜੇ ਬੜੇ ਉਹਨਾਂ ਦੇ ਸਾਧ ਸਿੰਘ ਜੀ ਘਾਟ ਨੇ। ਉਹਨਾਂ ਘਾਟਾਂ ਦੇ ਵਿੱਚ ਦੇਵਤਿਆਂ ਦੇ ਨਾਂ ਤੇ ਸ਼ਿਹੋਵਤਨ ਗੁਰੂ ਸਾਹਿਬ ਜੀ ਦਾ ਘਾਟ ਇੱਕ ਆਪਣਾ ਨਿਵੇਕਲੇ ਸਥਾਨ ਰੱਖਦਾ। ਪੁਰਾਤਨ ਯਾਦ ਹੈ ਭਾਈ, ਉੱਥੇ ਛੋਟਾ ਜਿਹਾ ਨਾ ਇੱਕ ਗੁਰਦੁਆਰਾ ਬਣਿਆ ਹੋਇਆ, ਉਹ ਤਾਂ ਅੱਖਾਂ ਚੋਂ ਪਾਣੀ ਆ ਜਾਂਦਾ ਦੇਖ ਕੇ। ਉੱਥੇ ਸਾਧ ਸਿੰਘ ਜੀ ਜਿੱਥੇ ਸਦੀਆਂ ਤੱਕ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਰਿਹਾ, ਤੇ ਸਾਡੀ ਸਿੱਖ ਕੌਮ ਦੀ ਅਣਗਹਿਲੀ ਦੇ ਕਾਰਨ ਆ ਜਦੋਂ 84 ਦੇ ਗੇੜ ਸਾਧ ਸਿੰਘ ਚੱਲੇ, ਬ੍ਰਾਹਮਣਾਂ ਨੇ ਕਬਜ਼ਾ ਕਰ ਲਿਆ ਉੱਥੇ, ਬ੍ਰਾਹਮਣਾਂ ਨੇ ਉਹਦੇ ਵਿੱਚ ਪੱਥਰ ਦੀਆਂ ਮੂਰਤਾਂ ਸਥਾਪਨ ਕਰ ਦਿੱਤੀਆਂ। ਹੁਣ ਇਸ ਵੇਲੇ ਅੱਜ ਵੀ ਸਿੱਖ ਕੌਮ ਦੇ ਰਾਜ ਸੀ ਧਾਰਮਿਕ ਲੋਕ ਇਸ ਪਾਸੇ ਜੇ ਅਸਥਾਨ ਸਾਧ ਸਿੰਘ ਜੀ ਧਿਆਨ ਦੇਣ ਨਾ, ਜਿਨ੍ਹਾਂ ਦੇ ਹੱਥਾਂ ਚ ਸੱਤਾ ਹੈ ਉਹ ਮਿਲ ਕੇ ਇਹਦਾ ਪ੍ਰਬੰਧ ਸਾਧ ਸਿੰਘ ਜੀ ਉਸੇ ਤਰ੍ਹਾਂ ਹੋ ਸਕਦਾ, ਉੱਥੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਲੈ ਸਕਦੇ ਨੇ। ਉਹ ਚੇਤਨ ਦਾਸ ਨੂੰ ਮਹਾਰਾਜ ਸਾਹਿਬ ਕੁਝ ਮੋਹਰਾਂ ਦੇਣ ਲੱਗੇ ਤੇ ਉਹਨੇ ਇਨਕਾਰ ਕਰਤਾ, ਕਹਿੰਦਾ ਨਾ ਮਹਾਰਾਜ, ਮੈਂ ਮੋਹਰਾਂ ਨਹੀਂ ਲੈਣੀਆਂ। ਮਹਾਰਾਜ ਕਹਿੰਦੇ, ਕਿਉਂ? ਬ੍ਰਾਹਮਣ ਹੈ ਤੂੰ, ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਭਾਈ ਗੁਰੂ ਘਰ ਦਾ ਪੁਰੋਹਿਤ ਚੱਲਿਆ ਆ ਰਿਹਾ। ਮਹਾਰਾਜ ਨੇ ਮਾਣ ਦਿੱਤਾ ਉਹਨੂੰ, ਉਹ ਵੱਜਦਾ ਵੀ ਇਸ ਤਰ੍ਹਾਂ ਗੁਰੂ ਘਰ ਦਾ ਪੁਰੋਹਿਤ ਵੱਜਦਾ, ਤੇ ਮੈਨੂੰ ਪ੍ਰਲੋਕ ਵਿੱਚ ਕੰਮ ਆਉਣ ਵਾਲਾ ਮਹਾਰਾਜ ਕੋਈ ਐਸੀ ਕਿਰਪਾ ਕਰਕੇ ਦਿਓ, ਜੇ ਦੇਣ ਲੱਗੇ ਹੋ ਨਾ ਫਿਰ ਹੱਥ ਨਾ ਕੁੱਟਿਓ, ਹੁਣ ਪ੍ਰਲੋਕ ਵਿੱਚ ਕੰਮ ਆਇਓ, ਉਹ ਮੈਨੂੰ ਐਸਾ ਮਹਾਰਾਜ ਐਸਾ ਧਨ ਦਿਓ, ਆਉਣ ਵਾਲੀਆਂ ਪੀੜ੍ਹੀਆਂ ਵੀ ਤੇ ਉਹ ਯਾਦ ਰੱਖਣ, ਉਹ ਬਖਸ਼ਿਸ਼ ਦਾ ਪਾਤਰ ਬਣਨ ਪੀੜ੍ਹੀ ਦਰ ਪੀੜ੍ਹੀ। ਉਸ ਵੇਲੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਅੱਛਾ ਲੈ ਫਿਰ ਕਹਿੰਦੇ ਉਸ ਵੇਲੇ ਸਤਿਗੁਰੂ ਨੇ ਇੱਕ ਹੁਕਮਨਾਮਾ ਲਿਖਿਆ ਚੇਤਨ ਦਾਸ ਨੂੰ ਦਿੱਤਾ ਲੋਕ ਪ੍ਰਲੋਕ ਦੇ ਸੁੱਖ ਦੇ ਦਿੱਤੇ ਇਹ ਹੁਕਮਨਾਮਾ ਅੱਜ ਵੀ ਸਾਸਨੀ ਉਹਦੀ ਸੰਤਾਨ ਦੇ ਕੋਲ ਹੈ ਜਿਹੜਾ ਹੋਣਾ ਹੈ ਉਹਦੇ ਬੜਾ ਗੁਰਮੁਖ ਸੁਭਾਅ ਦਾ ਹੈ ਉਹਨੇ ਪੜ੍ਹ ਕੇ ਸੁਣਾਇਆ ਸੀ ਆਪਣੇ ਜਥੇ ਨੂੰ ਸਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਹਟਵੇਂ ਥਾਂ ਇਹ ਗੁਰਦੁਆਰਾ ਸਾਸਨੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਬਾਬਾ ਤਾਰਾ ਸਿੰਘ ਸਰਹਾਲੀ ਵਾਲੇ ਉਹਨਾਂ ਦੇ ਅੱਗੇ ਜਥੇਦਾਰ ਬਾਬਾ ਲੱਖਾ ਸਿੰਘ ਜੀ ਨੇ ਬਣਾਇਆ ਹੈ ਜਿੱਥੇ ਲੰਗਰ ਅਤੇ ਰਿਹਾਇਸ਼ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਕਥਾ ਵਾਸਤੇ ਆਪਣੇ ਜਥੇ ਨੂੰ ਬੁਲਾਇਆ ਸੀ ਦਾਸ ਵੀ ਹਾਜ਼ਰੀ ਭਰ ਕੇ ਆਇਆ ਉਦੋਂ ਦੇਖਿਆ ਜੀ ਸਾਰਾ ਕੁਝ ਤੇ ਉਹ ਹੁਕਮਨਾਮਾ ਜਿਹੜਾ ਨਾ ਉਹ ਵਿਚਾਰੇ ਇਹੋ ਜਿਹੇ ਭੋਲੇ ਹੈ ਉਹਨਾਂ ਸਾਡੇ ਹੱਥ ਚ ਫੜਾ ਤਾ ਕਹਿੰਦੇ ਆਪ ਹੀ ਪੜ੍ਹ ਕੇ ਤੁਸੀਂ ਆਨੰਦ ਮਾਣ ਲਓ ਉਦੋਂ ਬਾਅਦ ਫਿਰ ਮੈਂ ਇਹਨੂੰ ਪੰਡਿਤ ਨੂੰ ਇੱਕ ਰਾਇ ਦਿੱਤੀ ਮਹਾਂ ਵੀ ਇੱਕ ਗੱਲ ਸੁਣ ਲੈ ਤੁਹਾਡੀ ਹੈ ਵਸਤੂ ਗੁਰੂ ਦੀ ਦਿੱਤੀ ਹੋਈ ਵੀ ਤੂੰ ਇਹ ਕੰਮ ਨਾ ਕਰ ਇਹਦੀ ਫੋਟੋ ਸਟੇਟ ਕਰਾ ਲੈ ਵੀ ਕਿਸੇ ਦੇ ਹੱਥ ਚ ਦੇ ਦਿੱਤਾ ਤੇ ਇਹ ਲੈ ਕੇ ਤੁਰਦੇ ਲੱਗਣਗੇ ਵੀ ਤੂੰ ਕੀ ਲੱਗਦਾ ਸਾਡੇ ਗੁਰੂ ਦਾ ਹੁਕਮਨਾਮਾ ਹੈ ਝਗੜਾ ਕਰਨਗੇ ਤੇਰੇ ਨਾਲ ਇਸ ਕਰਕੇ ਸਾਰੇ ਕੁਝ ਨਹੀਂ ਹੈ ਸ਼ਰਧਾਵਾਨ ਵੀ ਨੇ ਇਹ ਸਮਝਦੇ ਨੇ ਵੀ ਇਹ ਹੱਕ ਤੇਰਾ ਹੀ ਹੈ ਕਹਿੰਦਾ ਜੀ ਸੱਤ ਵਜੇ ਨੂੰ ਉਸ ਵੇਲੇ ਤੋਂ ਹੁਣ ਫਿਰ ਫੋਟੋ ਸਟੇਟ ਦੇ ਦਿੰਦਾ ਹੈ ਤੇ ਇਸ ਸਥਾਨ ਸਾਧ ਸਿੰਘ ਜੀ ਉਹ ਅੱਖੀਂ ਦੇਖਿਆ ਕਰਕੇ ਸਾਰੀ ਉਹ ਯਾਦ ਆ ਗਈ ਹੈ ਇੱਥੋਂ ਮਹਾਰਾਜ ਪੁਸ਼ਕਰ ਤੋਂ ਨਰਾਇਣੇ ਗਏ ਦਾਦੂ ਜਿਹੜਾ ਸਾਧ ਦਾਦੂ ਦੁਆਰਾ ਜਿਹਨੂੰ ਕਹਿੰਦੇ ਹੈ ਦਾਦੂ ਇੱਕ ਮਹਾਤਮਾ ਹੋਇਆ ਹੈ ਉਹ ਅਹਿਮਦਾਬਾਦ ਗੁਜਰਾਤ ਦੇ ਵਿੱਚ ਪੀਂਜੇ ਦੇ ਘਰ ਜਨਮ ਹੋਇਆ ਸੀ ਇਹਦਾ ਇਸ ਲਈ ਜ਼ਿੰਦਗੀ ਦੀ ਆਖਰੀ ਪੜਾਅ ਨਰਾਇਣੇ ਪਿੰਡ ਦੇ ਵਿੱਚ ਬਤੀਤ ਕੀਤਾ ਹੈ ਉਹ ਜੈਪੁਰ ਦੇ ਵਿੱਚ ਇਤਿਹਾਸ ਵਿੱਚ ਦਾਦੂ ਦੀ ਸਾਧ ਸਿੰਘ ਜੀ ਸਾਡੇ ਇਤਿਹਾਸ ਦੇ ਵਿੱਚ ਨਾ ਇਹ ਜ਼ਿਕਰ ਹੈ ਕਿ ਦਾਦੂ ਦੀ ਸਮਾਧ ਸੀ ਉੱਥੇ ਵੀ ਉੱਥੇ ਗੁਰੂ ਸਾਹਿਬ ਜੀ ਨੇ ਗਏ ਵੀ ਗੁਰੂ ਸਾਹਿਬ ਨੇ ਸੀਸ ਝੁਕਾ ਦਿੱਤਾ ਖਾਲਸੇ ਨੇ ਡੰਨ ਲਾਇਆ ਅੱਛਾ ਮਹਾਰਾਜ ਚਲੋ ਇਹ ਮਹਾਂਪੁਰਖ ਕਹਿੰਦੇ ਸੀ ਵੀ ਸੁਖਣੀ ਸਾਹਿਬ ਪੜ੍ਹਦੇ ਹੋਏ ਸਿਰ ਝੁਕਾਇਆ ਸੀ ਕਿਉਂਕਿ ਸ਼ਬਦ ਭੋਗ ਜੋ ਨਵਾਏ ਨਾ ਸੀਸ ਮਾਰਨ ਕਹਿੰਦੇ ਨਾ ਤੇ ਉਹਦੇ ਉਹਨੂੰ ਪਰਮ ਜਗਦੀਸ਼ ਨਹੀਂ ਮਿਲਦਾ ਰਹਿਤਨਾਮੇ ਚ ਬਚਨ ਆਉਂਦਾ ਮਹਾਰਾਜ ਤਾਂ ਸੁਖਣੀ ਸਾਹਿਬ ਪੜ੍ਹਦੇ ਸੀ ਝੁਕਾਇਆ ਸੀ ਅਖੇ ਮੂਹਰੇ ਸੀ ਦਾਦੂ ਦੀ ਸਮਾਧ ਉਹ ਜਿਹੜੀ ਦਾਦੂ ਦੀ ਸਮਾਧ ਹੈ ਨਾ ਵੀ ਜਿਹਦੇ ਨਾਲ ਇਹ ਗੱਲ ਜੋੜ ਦਿੱਤੀ ਮੈਂ ਇਹ ਨਹੀਂ ਕਹਿੰਦਾ ਵੀ ਇਹ ਘਟਨਾ ਨਹੀਂ ਹੋਈ ਘਟਨਾ ਹੋਈ ਹੋਊਗੀ ਪਰ ਇੱਥੇ ਨਹੀਂ ਹੋਈ ਹੈ ਕਿਉਂ ਉਹਦਾ ਸਬੂਤ ਹੈ ਸਾਡੇ ਕੋਲ ਦਾਦੂ ਦਾ ਅੱਗੇ ਚੇਲਾ ਹੋਇਆ ਉੱਤਰ ਅਧਿਕਾਰੀ ਜੈਤ ਰਾਮ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਿਆ ਤੇ ਜੈਤ ਰਾਮ ਤੋਂ ਪਹਿਲਾਂ ਉੱਥੇ ਕੋਈ ਸਮਾਧ ਹੀ ਨਹੀਂ ਸੀ ਅੱਜ ਜੀ ਜਾਓ ਤੁਸੀਂ ਅੱਜ ਦੀ ਤਰੀਕ ਚ ਉੱਥੇ ਜੈਤ ਰਾਮ ਤੋਂ ਸਮਾਧੀਆਂ ਸ਼ੁਰੂ ਹੁੰਦੀਆਂ ਹਨ ਜਿੰਨਾ ਮਹੰਤ ਮਰਦੇ ਨੇ ਉਹਨਾਂ ਦੀ ਸਮਾਧੀਆਂ ਦੀ ਲਾਈਨ ਲੱਗੀ ਹੋਈ ਹੈ ਤੇ ਇਸ ਕਰਕੇ ਦਾਦੂ ਜੀ ਇੱਥੋਂ ਦੂਰ ਜਾ ਕੇ ਕਿਸੇ ਇਹੋ ਜਿਹੀ ਅਣਦੱਸੀ ਥਾਂ ਤੇ ਬ੍ਰਹਮਲੀਨ ਹੋਏ ਸੀ ਉਹਨਾਂ ਨੇ ਸਰੀਰ ਹੀ ਨਹੀਂ ਸੀ ਇੱਥੇ ਛੱਡਿਆ ਉਹਨਾਂ ਦੀ ਯਾਦਗਾਰ ਵਿੱਚ ਕੋਈ ਸਮਾਧੀ ਹੈ ਹੀ ਨਹੀਂ ਦਾਦੂ ਦੁਆਰੇ ਆਲੇ ਦੁਆਲੇ ਵੀ ਨਹੀਂ ਹੈ ਕੋਈ ਇੱਥੋਂ ਇਹ ਸਾਬਤ ਹੋ ਜਾਂਦਾ ਵੀ ਸਾਡੇ ਇਤਿਹਾਸਕਾਰਾਂ ਨੂੰ ਸੁਣੀ ਸੁਣਾਈ ਗੱਲ ਪ੍ਰਚਲਿਤ ਹੋਈ ਗੱਲ ਮੰਨ ਕੇ ਗੁਰੂ ਸਾਹਿਬ ਨੂੰ ਸਮਾਧ ਨੂੰ ਮੱਥਾ ਟਿਕਾ ਦਿੱਤਾ ਇਤਿਹਾਸਕਾਰਾਂ ਨੇ ਪੜ੍ਹਨ ਵਾਲਿਆਂ ਦਾ ਕੀ ਕਸੂਰ ਹੈ ਭਾਈ ਜਦੋਂ ਸਮਾਧ ਹੀ ਨਹੀਂ ਸੀ ਤਾਂ ਮੱਥਾ ਕਿੱਥੇ ਟੇਕਿਆ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਸਮਾਧ ਇੱਥੇ ਨਹੀਂ ਸੀ ਹੁਣ ਉਹ ਛਤਰੀ ਵਾਲੀਆਂ ਸਮਾਧਾਂ ਬਣੀਆਂ ਹੋਈਆਂ ਨੇ ਜਾ ਕੇ ਦੇਖੀਆਂ ਸਾਧ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪ੍ਰਤਾਪ ਦਾਦੂ ਦੁਆਰੇ ਅਸਥਾਨ ਤੇ ਜਦੋਂ ਪਹੁੰਚੇ ਉੱਤਰ ਅਧਿਕਾਰੀ ਸੀ ਮਹੰਤ ਜਿਹੜਾ ਦਾਦੂ ਤੋਂ ਬਾਅਦ ਜੈਤ ਰਾਮ ਉਹਨੇ ਬੜਾ ਆਦਰ ਕੀਤਾ ਮਹਾਰਾਜ ਲੰਗਰ ਮੈਂ ਛਕਾਉਣਾ ਚਾਹੁੰਦਾ ਮਹਾਰਾਜ ਬਚਨ ਬਿਲਾਸ ਕਰਦਿਆਂ ਹੋਇਆ ਜਦ ਉਹਨੇ ਕਿਹਾ ਵੀ ਲੰਗਰ ਛਕਾਉਣਾ ਚਾਹੁੰਦਾ ਪਰ ਤੁਸੀਂ ਮਹਾਰਾਜ ਕਹਿੰਦੇ ਤੁਸੀਂ ਵੈਸ਼ਨੂੰ ਹੋ ਸਾਡੇ ਨਾਲ ਤਾਂ ਮਾਸਾਹਾਰੀ ਜਾਨਵਰ ਬਾਜ ਹੈ ਜੇ ਬਾਜ ਨੂੰ ਲੰਗਰ ਨਾ ਮਿਲਿਆ ਅਸੀਂ ਤਾਂ ਨਹੀਂ ਛਕਣਾ ਪਰਖਣਾ ਸੀ ਬਾਜ ਭੁੱਖੇ ਰਹਿ ਜਾਣਗੇ ਲੰਗਰ ਦੀ ਸੇਵਾ ਸੰਪੂਰਨ ਨਹੀਂ ਹੋਣੀ ਬਾਜ ਮਾਸ ਖਾਂਦੇ ਆ ਤੁਸੀਂ ਹੋ ਸੰਤ ਮਹੰਤ ਜੈਤ ਰਾਮ ਕਹਿੰਦਾ ਮਹਾਰਾਜ ਇਹਦਾ ਪ੍ਰਬੰਧ ਤਾਂ ਮੈਂ ਕਰ ਲੂੰਗਾ ਕਹਿੰਦੇ ਕਿਵੇਂ ਕਹਿਣ ਲੱਗੇ ਮਹਾਰਾਜ ਮੈਂ ਬਾਜਾਂ ਨੂੰ ਬੇਨਤੀ ਕਰ ਲੂੰਗਾ ਕਹਿੰਦੇ ਅੱਛਾ ਏਡੀ ਭਾਵਨਾ ਹੈ ਉਸ ਵੇਲੇ ਸਾਸ ਜੀ ਇਸ ਨੇ ਮੋਠ ਬਾਜਰੀ ਅੱਗੇ ਰੱਖਦੀ ਇਹ ਬਾਜ ਖਾਇਆ ਨਹੀਂ ਕਰਦੇ ਨਾਲੇ ਤਾਂ ਅੱਖਾਂ ਭਰ ਕੇ ਰੋਣ ਲੱਗ ਗਿਆ ਬਾਜਾਂ ਦੇ ਮੂਹਰੇ ਹੱਥ ਬੰਨੀ ਖੜਾ ਸੰਤ ਕਹਿੰਦੇ ਹੇ ਗੁਰੂ ਕੇ ਬਾਜੋ ਜੇ ਗਰੀਬ ਸਾਧ ਦੀ ਮੋਠ ਬਾਜਰੀ ਉਪਰਵਾਨ ਕਰ ਲੋ। ਇੰਨੀ ਬੇਨਤੀ ਕਰਨ ਦੀ ਸਿਹਤ ਸਾਧ ਸਿੰਘ ਜੀ, ਅਕਾਲ ਪੁਰਖ ਦੀ ਗੁਰੂ ਸਾਹਿਬ ਦੀ ਮਿਹਰ ਹੋਈ, ਉਹ ਬਾਜ ਮੋਠ ਬਾਜਰੀ ਖਾਧੀ। ਉੱਥੇ ਇਹ ਇਤਿਹਾਸ ਹੈ ਉੱਥੇ ਦਾ। ਸਾਰੀਆਂ ਸੰਗਤਾਂ ਲੰਗਰ ਪਾਣੀ ਛਕ ਕੇ ਤ੍ਰਿਪਤ ਹੋ ਗਏ। ਮਹਾਤਮਾ ਜੀ ਨਾਲ ਕੁਝ ਪਰਮਾਰਥੀ ਬਚਨ ਹੋਣ ਲੱਗੇ। ਜੈਤ ਰਾਮ ਨੇ ਕਿਹਾ, ਮਹਾਰਾਜ ਦੁਨੀਆਂ ਵਿਚ ਦਾਅਵੇ ਛੱਡ ਕੇ ਜੀਣਾ ਚਾਹੀਦਾ। ਦੇਖੋ ਜੇ ਤੁਸੀਂ ਦਾਅਵਾ ਕੀਤਾ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਨਿੱਕੇ ਨਿੱਕੇ ਬੱਚੇ, ਮੈਂ ਸਾਰਾ ਇਤਿਹਾਸ ਸੁਣਿਆ, ਪਰਿਵਾਰ ਆਨੰਦਪੁਰ ਸਾਹਿਬ ਛੱਡ ਗਏ, ਵਿਛੜਨਾ ਹੋ ਗਿਆ, ਤੇ ਇਹ ਸਾਡੇ ਤਾਂ ਵਡੇਰਿਆਂ ਨੇ ਇਉਂ ਬਚਨ ਕੀਤਾ, ਦਾਦੂ ਦਾਵਾ ਦੂਰ ਕਰ, ਬਿਨ ਦਾਵੇ ਦਿਨ ਕੱਟ, ਕੇਤੀ ਸੌਦਾ ਕਰ ਗਈ ਇਸ ਪੰਸਾਰੀ ਦੀ ਹੱਟ। ਜੈਤ ਰਾਮ ਜੀ ਦੇ ਬਚਨ ਸੁਣ ਕੇ ਗੁਰੂ ਸਾਹਿਬ ਕਹਿੰਦੇ, ਮਹੰਤ ਜੀ ਤੇ ਇਹ ਮਾਇਆਵੀ ਪਦਾਰਥਾਂ ਦੇ ਦਾਅਵੇ ਨਹੀਂ ਕਰਨੇ ਚਾਹੀਦੇ, ਤਾਂ ਹੈ ਠੀਕ, ਪਰ ਧਰਮ ਦੇ ਸੰਬੰਧ ਵਿਚ ਦਾਅਵਾ ਜ਼ਰੂਰ ਕਰਨਾ ਚਾਹੀਦਾ। ਦਾਦੂ ਦਾਵਾ ਰੱਖ ਕੇ, ਮਹਾਰਾਜ ਨੇ ਉਹਦਾ ਸ਼ਬਦ ਉੱਤਰ ਦਿੱਤਾ, ਦਾਦੂ ਦਾਵਾ ਰੱਖ ਕੇ ਸਭ ਕੋ ਲਈਆ ਲੁੱਟ, ਇੱਕੋ ਰਹਿਸੀ ਖਾਲਸਾ ਹੋਰ ਸਭ ਮਰਸੀ ਬੁੱਟ, ਐਂ ਕਹਿਤਾ ਮਹਾਰਾਜ ਨੇ। ਕਹਿੰਦੇ ਫਿਰ ਗੁਰੂ ਸਾਹਿਬ ਜੀ, ਪਰਉਪਕਾਰ ਧਰਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨਾ ਤੇ ਉੱਤਮਤਾ ਹੈ। ਇਹ ਖਾਲਸਾ ਪੰਥ ਦੁਸ਼ਟਾਂ ਨੂੰ ਸੋਧਣ ਦੇ ਲਈ ਅਸੀਂ ਪੈਦਾ ਕੀਤਾ, ਧਰਮ ਦੀ ਪਾਲਣਾ ਕਰੇਗਾ। ਉਸ ਵੇਲੇ ਜੈਤ ਰਾਮ ਨੇ ਫਿਰ ਕਿਹਾ, ਮਹਾਰਾਜ ਸਾਡੇ ਬਜ਼ੁਰਗਾਂ ਨੇ ਕਿਹਾ, ਦਾਦੂ ਦਾਵਾ ਦੂਰ ਕਰ, ਕਲਕਾ ਲੀਜੈ ਭਾਏ, ਜੇ ਕੋ ਮਾਰੇ ਈਟ ਟੈਮ, ਲੀਜੈ ਸੀਸ ਚੜਾਏ, ਸਿਰ ਚੁਕਾ ਦੋ। ਗੁਰੂ ਸਾਹਿਬ ਜੀ ਕਹਿੰਦੇ, ਜੈਤ ਰਾਮ ਇਹ ਤੁਹਾਡੇ ਜਿਹੇ ਸੰਤਾਂ ਵਾਸਤੇ ਤਾਂ ਠੀਕ ਹੈ, ਸ਼ਸਤਰਧਾਰੀਆਂ ਵਾਸਤੇ ਨਹੀਂ ਠੀਕ ਹੈ। ਇਹ ਦੋਹਰੇ ਦਾ ਅੱਜ ਅਸੀਂ ਤੈਨੂੰ ਅਨੁਵਾਦ ਕਰਕੇ ਦੱਸਦੇ ਹਾਂ, ਇਉਂ ਪੜਿਆ ਕਰ, ਦਾਦੂ ਦਾਵਾ ਰੱਖ ਕੇ ਕਲਕਾ ਲੀਜੈ ਭਾਏ, ਜੇ ਕੋ ਮਾਰੇ ਈਂਟ ਟੇਮ, ਪੱਥਰ ਹਨ ਇਸ ਆਏ, ਜੇ ਇੱਟ ਮਾਰੇ ਪੱਥਰ ਮਾਰੇ ਉਹਦੇ ਤਾਂ ਲੋਕ ਟਿਕਦੇ ਆ। ਇਹ ਸੁਣ ਕੇ ਸਾਰੇ ਹੱਸ ਪਏ। ਗੁਰੂ ਸਾਹਿਬ ਨੇ ਇਹ ਅਹਿਸਾਸ ਸੀ ਕਿ ਇਹ ਦੰਦ ਦੱਟਦੇ ਤੋਂ ਬਿਨਾਂ ਦੁਸ਼ਟ ਲੋਕ ਜਿਹੜੇ ਦੱਬਦੇ ਨਹੀਂ ਹਨ, ਦੁਸ਼ਟਾਂ ਨੂੰ ਦੰਦ ਦੇਣਾ ਯੋਗ ਹੈ। ਇਸ ਕਰਕੇ ਸ਼ਸਤਰਧਾਰੀ ਖਾਲਸਾ ਬਣਾਉਣਾ ਕੀਤਾ। ਅੱਗੋਂ ਜੈਤ ਰਾਮ ਨੇ ਫਿਰ ਕਿਹਾ, ਮਹਾਰਾਜ ਐਸੇ ਹੀ ਹੋਣਾ ਚਾਹੀਦਾ ਜੈਸਾ ਆਪ ਜੀ ਕਹਿ ਰਹੇ ਹੋ। ਇਉਂ ਸਾਸ ਤੇ ਕਬੀਰ ਸਾਹਿਬ ਦੇ ਜਿਹੜੇ ਇਹ ਬਚਨ ਸਨ ਵੀ ਜਿਹੜੇ ਦਾਅਵੇ ਦੀ ਗੱਲ ਸੀ,
ਸੋ ਗਣਾ ਇੰਦਰ ਸੋ ਰੰਕ,
ਉਹ ਫਿਰ ਇੰਦਰ ਨੂੰ ਗਣੋ ਨਾ ਗਿਣਤੀ ਕਰਨ ਦਾ, ਇੰਦਰ ਨੂੰ ਵੀ ਕੰਗਾਲਾਂ ਦੀ ਗਿਣਤੀ ਚ ਗਿਣਦਾ ਹੈ, ਇਸ ਤਰ੍ਹਾਂ ਅਰਥ ਹੈ। ਹਾਂਜੀ,
ਕਬੀਰ ਪਾਲ ਸਮੋਹਾ ਸਰਵਰ ਭਰਾ।
ਕਬੀਰ ਸਾਹਿਬ ਜੀ ਕਹਿੰਦੇ, ਇਹ ਭਾਈ ਪਾਲ ਵੱਟਾਂ ਕਿਨਾਰਿਆਂ ਤੱਕ ਸਮੂਹ ਲਵਾ ਲਵ ਭਾਵ ਸਾਰਾ ਸਰਵਰ ਭਰਿਆ ਹੋਇਆ ਹੈ,
ਪੀ ਨਾ ਸਕੇ ਕੋਈ ਨੀਰ,
ਫਿਰ ਵੀ ਕੋਈ ਪਾਣੀ ਨਾ ਪੀ ਸਕੇ। ਸਰੋਵਰ ਲਵਾ ਲਵ ਜਿਹੜਾ ਸਰਵਰ ਸਰੋਵਰ ਭਰਿਆ ਹੋਵੇ ਤੇ ਪਾਣੀ ਪੀ ਨਾ ਸਕੇ, ਕੈਸੀ ਅਸਚਰਜ ਗੱਲ ਹੈ।
ਭਾਗ ਵੱਡੇ ਤੈ ਪਾਇਓ,
ਕਬੀਰ ਸਾਹਿਬ ਜੀ ਕਹਿੰਦੇ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ, ਹੇ ਕਬੀਰ ਤੂੰ ਵੱਡੇ ਭਾਗਾਂ ਬਾ ਕਰਕੇ ਪਾਇਓ ਪਾਉਣਾ ਕੀਤਾ ਹੈ,
ਤੂੰ ਭਰ ਭਰ ਪੀਓ ਕਬੀਰ,
ਹੇ ਕਬੀਰ ਤੂੰ ਭਰ ਭਰ ਕੇ ਪੀਣਾ ਕਰ, ਬੋਲੋਗੇ
ਕਬੀਰ ਪਾਲ ਸਮੋਹਾ ਸਰਵਰ ਪਰਾ।
ਦੂਸਰੇ ਅਰਥ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਾਈ ਬ੍ਰਹਮ ਰੂਪੀ ਸਰੋਵਰ, ਆਨੰਦ ਰੂਪੀ ਜਲ ਦੇ ਨਾਲ ਬ੍ਰਹਮ ਲੋਕ, ਸਵਰਗ ਲੋਕ, ਮਾਤ ਲੋਕ, ਪਤਾਲ ਲੋਕ ਆਦਿ ਇਨ੍ਹਾਂ ਵੱਟਾਂ ਦੇ ਨਾਲ ਲਵਾ ਲਵ ਭਰਿਆ ਹੋਇਆ ਹੈ,
ਪੀ ਨਾ ਸਕੇ ਕੋਈ ਨੀਰ,
ਕੋਈ ਅਗਿਆਨੀ ਪੁਰਖ ਆਨੰਦ ਰੂਪੀ ਪਾਣੀ ਨੂੰ ਨਹੀਂ ਪੀ ਸਕਦਾ।
ਭਾਗ ਵੱਡੇ ਤੈ ਪਾਇਓ,
ਕਬੀਰ ਗੁਰਾਂ ਪਾਸੋਂ ਵੱਡੇ ਭਾਗਾਂ ਕਰਕੇ ਬ੍ਰਹਮ ਰੂਪੀ ਸਰੋਵਰ ਦੀ ਪ੍ਰਾਪਤੀ ਤੈ ਕੀਤੀ ਹੈ,
ਤੂੰ ਭਰ ਭਰ ਪੀਓ ਕਬੀਰ,
ਤੂੰ ਸਾਹਾਂ ਰੂਪੀ ਪਿਆਲੇ ਨਾਲ, ਮਨ ਬੁੱਧ ਰੂਪੀ ਬੁੱਕਾਂ ਦੇ ਨਾਲ ਇਹ ਆਨੰਦ ਨੂੰ, ਆਨੰਦ ਰੂਪੀ ਜਲ ਨੂੰ ਪੀਣਾ ਕਰੇ। ਇਸੇ ਪ੍ਰਕਾਰ ਜੇ
ਤੂੰ ਭਰ ਭਰ ਪੀਓ ਕਬੀਰ,
ਮਨ ਅਤੇ ਬੁੱਧ ਰੂਪੀ ਬੁੱਕਾਂ ਨੂੰ ਭਰ ਭਰ ਕੇ ਤੇ ਵਾਰ ਵਾਰ ਇਸ ਆਨੰਦ ਜਲ ਨੂੰ ਪੀਣਾ ਕਰ। ਇਸੇ ਪ੍ਰਕਾਰ ਜੇ
ਕਬੀਰ ਪਾਲ ਸਮੂਹਾ ਸਰਵਰ ਭਰਾ।
ਕਬੀਰ ਸਾਹਿਬ ਜੀ ਕਹਿੰਦੇ, ਭਾਈ ਸਮੂਹਾਂ ਸਮੂਹ ਸਾਧ ਸੰਗਤ ਰੂਪੀ ਵੀ ਸਰੋਵਰ ਹੁੰਦਾ ਹੈ। ਇਹ ਸਰੋਵਰ ਰੂਪੀ ਦੁਨੀਆਂ ਦੀਆਂ ਜਾਤਾਂ ਪਾਤਾਂ ਰੂਪੀ ਪਾਲ ਵੱਟਾਂ ਤੋਂ ਉਪਰ ਉਪਦੇਸ਼ ਰੂਪੀ ਜਲ ਦੇ ਨਾਲ ਭਰਿਆ ਹੋਇਆ ਜਿਹੜੀ ਸਾਧ ਸੰਗਤ ਸਰੋਵਰ ਹੈ।
ਪੀ ਨਾ ਸਕੇ ਕੋਈ ਨੀਰ,
ਪਰ ਜਾਤਾਂ ਪਾਤਾਂ ਦੇ ਅਧੀਨ ਰਹਿਣ ਵਾਲੇ ਕੋਈ ਉਪਦੇਸ਼ ਰੂਪੀ ਜਲ ਨੂੰ ਨਹੀਂ ਪੀ ਸਕਦੇ।
ਭਾਗ ਵੱਡੇ ਤੈ ਪਾਇਓ,
ਹੇ ਕਬੀਰ ਤੂੰ ਵੱਡੇ ਭਾਗਾਂ ਕਰਕੇ ਸਤਸੰਗਤ ਰੂਪੀ ਸਰੋਵਰ ਨੂੰ ਪਾਉਣਾ ਕੀਤਾ ਹੈ,
ਤੂੰ ਭਰ ਭਰ ਪੀਓ ਕਬੀਰ,
ਤੂੰ ਪ੍ਰੇਮ ਰੂਪੀ ਪਿਆਲੇ ਨੂੰ ਭਰ ਭਰ ਕੇ ਇਹ ਉਪਦੇਸ਼ ਰੂਪੀ ਜਲ ਨੂੰ ਪੀਣਾ ਕਰ। ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ ਇਸੇ ਪ੍ਰਕਾਰ ਜੇ
ਕਬੀਰ ਪਾਲ ਸਮੋਹਾ ਸਰਵਰ ਭਰਾ
ਕਬੀਰ ਸਾਹਿਬ ਜੀ ਕਥਨ ਕਰਦੇ ਹੇ ਭਾਈ ਇਹ ਅੰਤਸ਼ਕਰਨ ਵੀ ਇੱਕ ਸਰੋਵਰ ਹੀ ਸਮਝ ਅੰਤਸ਼ਕਰਨ ਰੂਪੀ ਸਰੋਵਰ ਇੰਦਰੀਆਂ ਰੂਪੀ ਵੱਟਾਂ ਤੱਕ ਆਤਮ ਆਨੰਦ ਰੂਪੀ ਜਲ ਦੇ ਨਾਲ ਲਵਾਲਾ ਭਰਿਆ ਹੋਇਆ ਹੈ
ਪੀ ਨਾ ਸਕੈ ਕੋਈ ਨੀਰ
ਪਰ ਦੇਹ ਅਧਿਆਸੀ ਕਰਮ ਕਾਂਡੀ ਕਰਮਾਂ ਤੋਂ ਹੀ ਨਾ ਪੁਰਖ ਕੋਈ ਵੀ ਇਸ ਆਤਮ ਆਨੰਦ ਨੂੰ ਜਲ ਨੂੰ ਪੀ ਨਹੀਂ ਸਕਦਾ ਹੈ
ਭਾਗ ਵੱਡੇ ਤੈ ਪਾਇਓ
ਹੇ ਕਬੀਰ ਵੱਡੇ ਭਾਗਾਂ ਕਰਕੇ ਤੈ ਆਤਮ ਆਨੰਦ ਨੂੰ ਪਾਇਆ ਹੈ
ਤੂੰ ਭਰ ਭਰ ਪੀਓ ਕਬੀਰ
ਇਸ ਲਈ ਤੂੰ ਭਗਤੀ ਦੇ ਬੁੱਕ ਭਰ ਭਰ ਕੇ ਇਸ ਆਨੰਦ ਨੂੰ ਪੀਣਾ ਕਰ ਇਸੇ ਪ੍ਰਕਾਰ ਜੇ
ਕਬੀਰ ਪਾਲ ਸਮੋਹਾ ਸਰਵਰ ਭਰਾ
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਦਸਮ ਦੁਆਰ ਰੂਪੀ ਸਰੋਵਰ ਅੰਤਕਰ ਰੂਪੀ ਵੱਟਾਂ ਤੱਕ ਜੋਗਾਨੰਦ ਰੂਪੀ ਪਾਣੀ ਨਾਲ ਲਵਾਲਾ ਭਰਿਆ ਹੋਇਆ ਹੈ
ਪੀ ਨਾ ਸਕੈ ਕੋਈ ਨੀਰ
ਪਰ ਜੋਗਾ ਅਭਿਆਸੀ ਤੋਂ ਬਿਨਾਂ ਇਹ ਜਲ ਨੂੰ ਕੋਈ ਵੀ ਪੀ ਨਹੀਂ ਸਕਦਾ
ਭਾਗ ਵੱਡੇ ਤੈ ਪਾਇਓ
ਹੇ ਕਬੀਰ ਤੂੰ ਵੱਡੇ ਭਾਗਾਂ ਕਰਕੇ ਇਸ ਆਨੰਦ ਨੂੰ ਪਾਉਣਾ ਕੀਤਾ ਹੈ
ਤੂੰ ਭਰ ਭਰ ਪੀਓ ਕਬੀਰ
ਪ੍ਰਾਣਾ ਜਾਨ ਰੂਪੀ ਪਿਆਲੇ ਨੂੰ ਭਰ ਭਰ ਕੇ ਇਸ ਆਨੰਦ ਨੂੰ ਪੀਣਾ ਕਰ ਇਸੇ ਪ੍ਰਕਾਰ ਜੇ
ਕਬੀਰ ਪਾਲ ਸਮੋਹਾ ਸਰਵਰ ਭਰਾ
ਇਹ ਸੰਪਰਦਾ ਦੇ ਵਿਸਾਸ ਜੀ ਦੇ 6 ਅਰਥ ਹੈ ਇਹ 6ਵਾਂ ਅਰਥ ਹੈ ਹੁਣ ਕਬੀਰ ਪਾਲ ਸਮੂਹਾ ਸਰਵਰ ਭਰਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਗੁਰੂ ਰੂਪੀ ਹੈ ਸਰੋਵਰ ਸਮੂਹ ਦੁਨੀਆਂ ਦੀਆਂ ਧਰਮਾਂ ਰੂਪੀ ਵੱਟਾਂ ਤੋਂ ਉਪਰ ਗਿਆਨ ਰੂਪੀ ਪਾਣੀ ਨਾਲ ਲਵਾਲਾ ਭਰਿਆ ਪਿਆ ਹੈ
ਪੀ ਨਾ ਸਕੈ ਕੋਈ ਨੀਰ
ਪਰ ਕਰਮ ਕਾਂਡਾਂ ਵਾਲੇ ਕੋਈ ਵੀ ਇਸ ਜਲ ਨੂੰ ਪੀ ਨਹੀਂ ਸਕਦੇ ਗੁਰੂ ਦਾ ਉਪਦੇਸ਼ ਰੂਪੀ ਜਲ ਜਿਹੜਾ ਹੈ ਗੁਰੂ ਨਾਨਕ ਦੇ ਘਰ ਦਾ
ਭਾਗ ਵੱਡੇ ਤੈ ਪਾਇਓ
ਕਬੀਰ ਸਾਹਿਬ ਜੀ ਕਹਿੰਦੇ ਵੱਡੇ ਭਾਗਾਂ ਕਰਕੇ ਗੁਰੂ ਰੂਪੀ ਸਰੋਵਰ ਗੁਰੂ ਨਾਨਕ ਸਰੋਵਰ ਦਾ ਰੂਪ ਏ ਸਮਝੋ ਉਹਨਾਂ ਨੂੰ ਮੈਂ ਪਾਉਣਾ ਕੀਤਾ ਮੇਰੇ ਭਾਗ ਜਾਗੇ
ਤੂੰ ਭਰ ਭਰ ਪੀਓ ਕਬੀਰ
ਇਸ ਲਈ ਤੂੰ ਪ੍ਰੇਮ ਸ਼ਰਧਾ ਰੂਪੀ ਪਿਆਲੇ ਭਰ ਭਰ ਕੇ ਇਸ ਗਿਆਨ ਰੂਪੀ ਜਲ ਨੂੰ ਪੀਣਾ ਕਰ ਤੋ ਗੁਰੂ ਕਿਰਪਾ ਕਰੇ ਸਾਧ ਸੰਗਤ ਜੀ ਆਹ ਹੁਣ ਇੱਥੇ ਸਮਾਪਤੀ ਹੈ ਜੀ
ਕਬੀਰ ਪਾਲ ਸਮੋਹਾ ਸਰਬਰ ਭਰਾ
ਪੀ ਨਾ ਸਕੈ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।